ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਆਨਲਾਈਨ ਪੰਜਾਬੀ ਰੇਡੀਓ, ਤੇ ਇਸ ਵਕਤ ਹਰਮਨ ਰੇਡੀਓ ਤੇ ਵਕਤ ਹੈ ਜੀ ਪ੍ਰੋਗਰਾਮ ਦਾ, ਮਾਈਗ੍ਰੇਸ਼ਨ ਸ਼ੋਅ ਦਾ। ਸੋ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ। ਤੇ ਇਸ ਵੇਲੇ ਸਾਡੇ ਪ੍ਰੋਗਰਾਮ ਦੇ ਜਿਹੜੇ ਐਕਸਪਰਟ, ਜਿਹੜੇ ਕਿ ਮਾਈਗ੍ਰੇਸ਼ਨ ਸੰਬੰਧੀ ਸਾਡੇ ਬਹੁਤ ਸਾਰੇ ਮਸਲਿਆਂ ਦੇ ਹੱਲ ਵੀ ਦੱਸਦੇ ਹੁੰਦੇ ਆ ਪ੍ਰੋਗਰਾਮ ਦੇ ਵਿੱਚ, ਇਸ ਵੇਲੇ ਸਾਡੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਰੋਹਿਤ ਮੋਹਨ ਜੀ। ਬਹੁਤ ਬਹੁਤ ਸਵਾਗਤ ਰੋਹਿਤ ਜੀ ਤੁਹਾਡਾ। ਜੀ ਸਤਿ ਸ੍ਰੀ ਅਕਾਲ। ਤੇ ਨਾਲ ਹੀ ਨਾਲ ਸਵਾਗਤ ਕਰਦੇ ਹਾਂ ਸਾਰੇ ਹੀ ਦੋਸਤਾਂ ਦਾ, ਸਾਰੇ ਹੀ ਸੁਣਨ ਵਾਲਿਆਂ ਦਾ, ਜਿਹੜੇ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਫੇਸਬੁੱਕ ਪੇਜ ਦੇ ਉੱਤੇ ਜਿਹੜੀ ਸਾਡੀ ਲਾਈਵ ਵੀਡੀਓ ਚੱਲ ਰਹੀ ਹੈ, ਉਹਦੇ ਉੱਤੇ ਵੀ ਤੁਸੀਂ ਸਾਨੂੰ ਦੇਖ ਪਾ ਰਹੇ ਹੋਵੋਗੇ, ਔਰ ਇਹਦੇ ਨਾਲ ਹੀ ਸਟ੍ਰੀਮਿੰਗ ਤੇ ਵੀ ਇਸ ਵੇਲੇ ਅਸੀਂ ਲਾਈਵ ਜਾ ਰਹੇ ਹਾਂ। ਔਰ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਹੈ, ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਲਓ ਦੋਸਤੋ, ਪ੍ਰੋਗਰਾਮ ਹਮੇਸ਼ਾ ਵਾਂਗ ਅਸੀਂ ਅਪਡੇਟ ਤੋਂ ਸ਼ੁਰੂ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਤੁਸੀਂ ਜਦੋਂ ਸਾਡੇ ਨਾਲ ਜੁੜਨਾ, ਉਹਦੇ ਮਾਧਿਅਮ ਹਮੇਸ਼ਾ ਵਾਂਗ ਉਹੀ ਰਹਿਣਗੇ, ਯਾਨੀ ਕਿ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਈਮੇਲ ਦੇ ਜ਼ਰੀਏ, request@harmanradio.com ਸਾਡਾ ਈਮੇਲ ਪਤਾ ਹੈ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਟੈਲੀਗ੍ਰਾਮ ਐਪ ਦੇ ਵਿੱਚ ਹਰਮਨ ਰੇਡੀਓ ਲੱਭੋਗੇ ਤਾਂ ਤੁਸੀਂ ਸਾਨੂੰ ਉੱਥੇ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ, ਤੇ ਜਾਂ ਫਿਰ ਦੋਸਤੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, 02-85-99-2811 ਸਾਡਾ ਫੋਨ ਨੰਬਰ ਹੈ, ਇਸ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ ਤੁਸੀਂ ਪ੍ਰੋਗਰਾਮ ਦੌਰਾਨ ਜੇਕਰ ਤੁਹਾਡਾ ਕੋਈ ਸਵਾਲ ਹੋਵੇ। ਤੇ ਇਸ ਤੋਂ ਇਲਾਵਾ ਤੁਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਜਿਹੜੀ ਲਾਈਵ ਵੀਡੀਓ ਇਸ ਵੇਲੇ ਦੇਖ ਪਾ ਰਹੇ ਹੋ, ਉਸ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਸਾਨੂੰ ਭੇਜ ਸਕਦੇ ਹੋ। ਸੋ ਲਓ ਜੀ, ਹੁਣ ਅਸੀਂ ਬਹੁਤੀ ਦੇਰ ਨਹੀਂ ਕਰਦੇ ਕਿਉਂਕਿ ਤੁਹਾਡੀ ਜਿਹੜੀ ਉਡੀਕ ਆ ਉਹ ਜਾਇਜ਼ ਆ, ਔਰ ਉਡੀਕ ਨੂੰ ਬਹੁਤੀ ਲੰਬੀ ਨਹੀਂ ਕਰਦੇ। ਤੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਰਸਮੀ ਸਵਾਲ ਅਸੀਂ ਹਮੇਸ਼ਾ ਪੁੱਛਦੇ ਹੁੰਦੇ ਹਾਂ, ਅੱਜ ਵੀ ਉਹੀ ਪੁੱਛਾਂਗੇ। ਤੇ ਰੋਹਿਤ ਜੀ, ਸਭ ਤੋਂ ਪਹਿਲਾ ਸਵਾਲ ਇਹੀ ਕਿ ਪਿਛਲੇ ਦਿਨਾਂ ਦੌਰਾਨ ਕੀ ਨਵਾਂ ਹੋਇਆ, ਕੀ ਨਵੀਆਂ ਅਪਡੇਟਸ ਨੇ ਮਾਈਗ੍ਰੇਸ਼ਨ ਫੀਲਡ ਚ?
ਦੇਖੋ, ਅੱਜ ਦੀ ਡੇਟ ਚ ਅਪਡੇਟਸ ਜਿਹੜੀਆਂ ਸਾਰੀਆਂ 489 ਵੀਜ਼ਾ ਨੂੰ ਲੈ ਕੇ ਆ, ਕਿਉਂਕਿ 489 ਵੀਜ਼ਾ ਖਤਮ ਹੋ ਰਿਹਾ ਆ
ਜੀ,
ਤੇ ਉਹਦੀ ਜਗ੍ਹਾ 491 ਵੀਜ਼ਾ ਆ ਨਵੰਬਰ ਤੋਂ
ਜੀ।
ਤੇ ਉਸੇ ਰਿਲੇਟਡ ਕੁਝ ਅਪਡੇਟਸ ਹੈਗੀਆਂ ਆ ਰੀਜਨਲ ਬਾਡੀਜ਼ ਦੀਆਂ ਜਾਂ ਸਟੇਟ ਦੀਆਂ ਕਿ ਸਭ ਤੋਂ ਪਹਿਲਾਂ ਸ਼ੁਰੂ ਕਰ ਜਿਹਦਾ ਸਦਰਨ ਇੰਗਲੈਂਡ ਆ
ਜੀ,
ਉਹਨਾਂ ਨੇ ਆਪਣੀ ਜਿਹੜੀਆਂ ਯੂਆਈ ਦਾ ਅਸੈਸ ਕਰਨੀਆਂ ਬੰਦ ਕਰਤੀਆਂ 16 ਅਗਸਤ ਤੋਂ
ਜੀ।
ਤਾਂ ਇਸ ਕਰਕੇ ਜਿੰਨੇ ਵੀ ਆਪਣੀ ਇਨਵਾਈਟ ਪਾਈ ਹੋਈ, ਯੂਆਈ ਪਾਈ ਹੋਈ ਹੈ ਤੇ ਉਹਨਾਂ ਅਗਰ ਇਨਵਾਈਟ ਨਹੀਂ ਆਈ ਹਾਲੇ ਤਾਈਂ, ਤਾਂ ਉੱਥੋਂ ਤੁਹਾਨੂੰ ਸਦਰਨ ਇੰਗਲੈਂਡ ਤੋਂ 489 ਦੇ ਅੰਦਰ ਇਨਵਾਈਟ ਨਹੀਂ ਆਊਗੀ, ਤਾਂ ਤੁਸੀਂ ਆਪਣੀ ਦੂਸਰੀ ਆਪਸ਼ਨਸ ਦੇਖਣੀ ਸ਼ੁਰੂ ਕਰੋ।
ਠੀਕ,
ਸੇਮ 489 ਨੂੰ ਲੈ ਕੇ ਸਾਊਥ ਆਸਟ੍ਰੇਲੀਆ ਦੀ ਅਪਡੇਟ ਆ ਕਿ ਉਹਨਾਂ ਨੇ ਵੀ 489 ਵੀਜ਼ਾ ਐਟ ਦ ਮੂਮੈਂਟ ਕਲੋਜ਼ ਕਰਤਾ ਆ। ਇਹ ਸਾਰੇ ਜਿਹੜੇ ਕਲੋਜ਼ ਕਰ ਰਹੇ ਉਸੇ ਚੱਕਰ ਚ ਕਰ ਰਹੇ ਕਿ ਜਿਹੜਾ 491 ਵੀਜ਼ਾ ਆ ਰਿਹਾ ਆ, ਤੇ ਉਹ ਉਹਨਾਂ ਨੇ ਕੀ ਕੀਤਾ ਕਿਉਂਕਿ ਟਾਈਮ ਲਾਈਨ ਜਿਹੜੀ ਆ ਉਹ ਬੜੀ ਟਾਈਟ ਆ, ਤੇ ਉਹਨਾਂ ਨੇ ਜਿਹੜੀ ਆਲਰੇਡੀ ਐਪਲੀਕੇਸ਼ਨ ਲਾਂਚ ਹੋ ਚੁੱਕੀਆਂ, ਉਹ ਕਹਿੰਦੇ ਆਪਾਂ ਸਿਰਫ ਉਹਨਾਂ ਨੂੰ ਹੀ ਜਿਹੜਾ ਪ੍ਰੋਸੈਸ ਕਰਨਾ ਹੈ ਤਾਂ ਕਿ ਸਾਰਿਆਂ ਨੂੰ ਇਨਵੀਟੇਸ਼ਨ ਜਾ ਸਕਣ ਟਾਈਮ ਲਿਮਿਟ ਤੋਂ ਪਹਿਲਾਂ। ਤੇ ਬਾਕੀ ਆਰ ਡੀ ਏ ਜਿਹੜਾ ਨਿਊ ਸਾਊਥ ਵੇਲ ਦੇ ਵਿੱਚ ਨਦਰਨ ਇਨਲੈਂਡ ਆ, ਉਹਨੇ ਵੀ ਜਿਹੜਾ ਇਹ ਕਹਿਤਾ ਕਿ ਆਪਾਂ 489 ਦੀਆਂ ਨਵੀਂ ਐਪਲੀਕੇਸ਼ਨ ਜਿਹੜੀਆਂ 19 ਅਗਸਤ ਤੋਂ ਬਾਅਦ ਨਹੀਂ ਲਵਾਂਗੇ। ਸਾਰੀਆਂ ਜਿਹੜੀਆਂ ਅਪਡੇਟਸ ਇਸ ਹਫ਼ਤੇ ਦੀਆਂ ਸਾਰੀਆਂ 489 ਨੂੰ ਲੈ ਕੇ ਆ। ਹੌਲੀ ਹੌਲੀ ਸਾਰੇ ਜਿਹੜੇ ਸਟੇਟਸ ਆ ਜਾਂ ਨਿਊ ਸਾਊਥ ਵੇਲ ਜਿਹੜੀ ਡਿਫਰੈਂਟ ਆਰ ਸੀ ਬੀ ਬੋਡੀਜ਼ ਆ, ਉਹ ਹੌਲੀ ਹੌਲੀ ਬੰਦ ਕਰ ਰਹੀਆਂ ਨੇ ਆਪਣੀ 489 ਦੀ ਜਿਹੜੀ ਵੀ ਆਪਣੀ ਐਪਲੀਕੇਸ਼ਨ ਲੈਣਾ। ਤੇ ਅਗਰ ਕਿਸੇ ਨੂੰ ਕੋਈ ਇਨਵੀਟੇਸ਼ਨ ਆਈ ਹੋਈ ਆ ਤਾਂ ਉਹ ਆਪਣੀ ਫਾਈਲ ਪਾਉਣ ਦੀ ਉਡੀਕ ਕਰ ਰਹੇ ਆ, ਤਾਂ ਉਹਨਾਂ ਨੂੰ ਇਹੀ ਐਡਵਾਈਸ ਆ ਕਿ ਜਲਦੀ ਤੋਂ ਜਲਦੀ ਆਪਣੀ ਜਿਹੜੀ ਐਪਲੀਕੇਸ਼ਨ ਆ ਉਹ ਲਾਂਚ ਕਰ।
ਠੀਕ, ਤੇ ਅੱਜ ਜਿਹੜੀ ਮੁੱਖ ਗੱਲਬਾਤ ਜਿਹੜੀ ਅੱਜ ਅਸੀਂ ਪ੍ਰੋਗਰਾਮ ਦੌਰਾਨ ਰੱਖਾਂਗੇ ਉਹ ਵਿਕਟੋਰੀਆ ਸਟੇਟ ਸਪੌਂਸਰਸ਼ਿਪ ਦੇ ਬਾਰੇ ਕਰਨੀ ਚਾਹਾਂਗੇ। ਤੇ ਦੋਸਤਾਂ ਨੂੰ ਵੀ ਦੱਸ ਜਾਂਦੇ ਹਾਂ ਕਿ ਇਸ ਸੰਬੰਧ ਵਿੱਚ ਤੁਹਾਡਾ ਵੀ ਕੋਈ ਸਵਾਲ ਹੋਵੇ ਤਾਂ ਅਸੀਂ ਜ਼ਰੂਰ ਸ਼ਾਮਿਲ ਕਰਾਂਗੇ। ਇਸ ਤੋਂ ਇਲਾਵਾ ਵੀ ਜੇਕਰ ਤੁਹਾਡੇ ਕੋਈ ਸਵਾਲ ਨੇ ਅਸੀਂ ਸ਼ਾਮਿਲ ਕਰਾਂਗੇ, ਸਾਡੇ ਨਾਲ ਕੁਝ ਦੋਸਤ ਈਮੇਲ ਦੇ ਜ਼ਰੀਏ ਤੇ ਟੈਲੀਗ੍ਰਾਮ ਦੇ ਜ਼ਰੀਏ ਪਹਿਲਾਂ ਤੋਂ ਹੀ ਜੁੜ ਚੁੱਕੇ ਆ, ਤੁਹਾਡੇ ਸਵਾਲ ਜ਼ਰੂਰ ਸ਼ਾਮਿਲ ਕਰਾਂਗੇ। ਪਰ ਉਸ ਤੋਂ ਵੀ ਪਹਿਲਾਂ ਅਸੀਂ ਥੋੜ੍ਹਾ ਜਿਹਾ ਜਾਣਨਾ ਚਾਹਾਂਗੇ ਕਿ ਕਿਹੜੀਆਂ ਕਿਹੜੀਆਂ ਡਿਫਰੈਂਟ ਸਟ੍ਰੀਮਸ ਨੇ ਵਿਕਟੋਰੀਆ ਸਟੇਟ ਨੋਮੀਨੇਸ਼ਨ ਦੇ ਲਈ।
ਜਦੋਂ ਆਪਾਂ ਵਿਕਟੋਰੀਆ ਸਟੇਟ ਦੀ ਗੱਲ ਕਰਦੇ ਹਾਂ, ਐਟ ਦ ਮੂਮੈਂਟ ਤਾਂ ਦੇਖੋ ਵਿਕਟੋਰੀਆ ਦੋਨੋਂ ਹੀ ਚੀਜ਼ਾਂ ਜਿਹੜੀਆਂ ਦੋਨੋਂ ਸਬ ਕਲਾਸਿਸ ਦੇ ਵਿੱਚ ਨੋਮੀਨੇਸ਼ਨ ਦਿੰਦਾ ਹੈ, ਚਾਹੇ ਆਪਾਂ 190 ਦੀ ਗੱਲ ਕਰੀਏ ਚਾਹੇ ਆਪਾਂ 489 ਵੀਜ਼ਾ ਦੀ ਗੱਲ ਕਰੀਏ। ਹੁਣ ਦੋਨਾਂ ਦੇ ਵਿੱਚ ਜਿਹੜੀਆਂ ਅੱਗੇ ਹੋਰ ਡਿਫਰੈਂਟ ਰਿਕੁਆਇਰਮੈਂਟਸ ਹੈਗੀਆਂ ਵਿਕਟੋਰੀਆ ਦੀਆਂ, 489 ਤਾਂ ਚਲੋ ਹੁਣ ਬੰਦ ਹੋਣ ਲੱਗਾ ਆ, ਬਟ ਫਿਰ ਵੀ ਆਪਾਂ ਚਰਚਾ ਜ਼ਰੂਰ ਕਰਾਂਗੇ ਕਿ ਇੱਕ ਕੱਟ ਆਫ ਡੇਟ ਤੋਂ ਪਹਿਲਾਂ ਪਹਿਲਾਂ ਅਗਰ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣਦੀ ਆ ਤਾਂ
ਜੀ
190 ਜਿਹੜਾ 190 ਵੀਜ਼ਾ ਆ ਜਿਹੜਾ ਵਿਕਟੋਰੀਆ ਸਟੇਟ ਦਾ, ਉਹਦੇ ਲਈ ਵੀ ਦੋ ਪਾਥਵੇ ਆ।
ਜੀ
ਇੱਕ ਤਾਂ ਹੈਗਾ ਹੈ ਕਿ ਉਹਨਾਂ ਨੇ ਲਿਸਟ ਆਪਣੀ ਬਣਾਈ ਹੋਈ ਆ ਕਿ ਜਿਹਦੇ ਵਿੱਚ ਕੋਈ ਵੀ ਅਪਲਾਈ ਕਰ ਸਕਦਾ ਹੈ, ਉਹ ਚਾਹੇ ਵਿਕਟੋਰੀਆ ਤੋਂ ਆ ਜਾਂ ਨਿਊ ਸਾਊਥ ਵੇਲਸ ਤੋਂ ਆ, ਚਾਹੇ ਉਹ ਆਫਸ਼ੋਰ ਜਿੱਦਾਂ ਇੰਡੀਆ ਤੋਂ ਕਿਸੇ ਨੇ ਅਪਲਾਈ ਕਰਨਾ ਹੈ, ਉਹ ਲਿਸਟ ਸਾਰਿਆਂ ਲਈ ਐਪਲੀਕੇਬਲ ਹੁੰਦੀ ਹੈ।
ਠੀਕ
ਅਗਰ ਤੁਹਾਡੀ ਆਕੂਪੇਸ਼ਨ ਉਸ ਲਿਸਟ 'ਚ ਹੈਗੀ ਹੈ ਤਾਂ ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਹਾਂ ਉਸ ਨੋਮੀਨੇਟਡ ਆਕੂਪੇਸ਼ਨਸ ਦੀਆਂ, ਤਾਂ ਤੁਸੀਂ ਵਿਕਟੋਰੀਆ ਸਟੇਟ 'ਚ ਅਪਲਾਈ ਕਰ ਸਕਦੇ ਹਾਂ।
ਠੀਕ
ਤੇ ਨਾਲ ਇੱਕ ਉਹਨਾਂ ਨੇ ਦੂਜੀ ਲਿਸਟ ਇੱਕ ਹੋਰ ਬਣਾਈ ਹੋਈ ਹੈ ਜਿਹੜੀ ਹੈ ਕਿ ਆਕੂਪੇਸ਼ਨ ਲਿਸਟ ਹੈ ਗ੍ਰੈਜੂਏਟਸ ਲਈ। ਤੇ ਮੀਨਸ ਗ੍ਰੈਜੂਏਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਮੀਨਸ ਜਿਨ੍ਹਾਂ ਨੇ ਪੜ੍ਹਾਈ ਜਿਹੜੀ ਹੈ ਉਹ ਵਿਕਟੋਰੀਆ, ਆਪਾਂ ਡਿਟੇਲ 'ਚ ਬਾਅਦ 'ਚ ਗੱਲ ਕਰਾਂਗੇ, ਜਿਨ੍ਹਾਂ ਨੇ ਪੜ੍ਹਾਈ ਜਿਹੜੀ ਆਸਟ੍ਰੇਲੀਆ 'ਚ ਕੀਤੀ ਹੋਵੇ, ਚਾਹੇ
ਜੀ
ਵਿਕਟੋਰੀਆ 'ਚ ਹੋਵੇ ਚਾਹੇ ਦੂਸਰੀ ਸਟੇਟ ਦੇ ਵਿੱਚ
ਜੀ
ਹੋਵੇ, ਤਾਂ ਉਹ ਸਪੈਸ਼ਲ ਲਿਸਟ ਹੈਗੀ, ਉਹ 'ਚ ਜਿਹੜੀ ਆਕੂਪੇਸ਼ਨ ਲਿਸਟ ਆ ਉਹ ਥੋੜ੍ਹੀ ਘੱਟ ਆ, ਤੇ ਉਹਦੇ ਵਿੱਚ ਕਾਫੀ ਐਗਜ਼ੈਂਪਸ਼ਨ ਦਿੱਤੀਆਂ ਹੋਈਆਂ, ਤੇ ਇਹ ਦੋ ਲਿਸਟ 'ਚੋਂ ਅਗਰ ਤੁਹਾਡੀ ਕਿਤੇ ਵੀ ਐਲੀਜੀਬਿਲਿਟੀ ਬਣਦੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਆ। ਫਿਰ ਪਲੱਸ ਇੱਕ ਤਾਂ ਆਪਣੀ ਉਹਨਾਂ ਦੀ ਲਿਸਟ ਹੈਗੀਆਂ, ਫਿਰ ਜੇ ਤੁਸੀਂ PhD ਗ੍ਰੈਜੂਏਟ ਹੈਗੇ ਆ ਵਿਕਟੋਰੀਆ ਦੀ ਕਿਸੇ ਵੀ ਯੂਨੀਵਰਸਿਟੀ ਤੋਂ, ਤਾਂ ਤੁਸੀਂ ਤੁਹਾਨੂੰ ਉਹ ਲਿਸਟ ਐਪਲੀਕੇਬਲ ਨਹੀਂ ਹੁੰਦੀਆਂ,
ਜੀ
ਤਾਂ ਤੁਸੀਂ ਕੋਈ ਵੀ ਆਕਿਊਪੇਸ਼ਨ ਜਿਹੜੀ ਕਿ ਡਿਪਾਰਟਮੈਂਟ ਦੀ ਫੁੱਲ ਆਕਿਊਪੇਸ਼ਨ ਲਿਸਟ 'ਚ ਹੈਗੀ ਆ,
ਜੀ
ਉਹ ਇਰਰਿਸਪੈਕਟਿਵ ਕਿ ਵਿਕਟੋਰੀਆ ਨੇ ਉਹਨੂੰ ਆਪਣੀ ਸ਼ਾਰਟੇਜ ਲਿਸਟ 'ਚ ਪਾਇਆ ਨਹੀਂ ਪਾਇਆ, ਜੇ ਤੁਸੀਂ PhD ਕੀਤੀ ਆ ਤਾਂ ਵਿਕਟੋਰੀਆ ਕਹਿੰਦੇ ਕਿ ਤੁਸੀਂ ਅਗਰ ਸਾਡੀ ਲਿਸਟ ਵਿੱਚ ਨਹੀਂ ਵੀ ਹੈਗਾ
ਠੀਕ
ਤਾਂ ਤੁਸੀਂ ਤਾਂ ਵੀ ਐਲੀਜੀਬਲ ਆ। ਮੀਨਸ ਉਹ PhD ਨੂੰ ਸਪੈਸ਼ਲ ਜਿਹੜੀ ਆ ਉਹ ਕਨਸੈਸ਼ਨ ਦਿੱਤੀ ਗਈ ਆ ਕਿ ਤੁਸੀਂ ਤਾਂ ਵੀ ਆਪਣਾ ਵੀਜ਼ਾ 190 ਅਪਲਾਈ ਕਰ ਸਕਦੇ ਹੋ।
ਠੀਕ
ਹੁਣ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਅਗਰ ਇਹ ਤਾਂ ਹੋ ਗਈ 190 ਦੀ,
ਜੀ
ਤਾਂ ਦੂਸਰਾ 489 ਵੀ ਵਿਕਟੋਰੀਆ ਦਿੰਦਾ ਆ,
ਜੀ
ਤਾਂ ਉਹਦੇ ਲਈ ਕੀ ਹੈ ਕਿ ਲਿਸਟ ਇੱਕ ਹੀ ਐਪਲੀਕੇਬਲ ਹੁੰਦੀ ਹੈ, ਉਹ 'ਚ ਰੀਸੈਂਟ ਗ੍ਰੈਜੂਏਟ ਵਾਲੀ ਨਹੀਂ ਹੈ,
ਜੀ
ਬਟ ਬਾਕੀ ਜਿਹੜਾ ਆ 489 'ਚ 190 ਤੋਂ ਇਲਾਵਾ ਜਿਹੜੀ ਰਿਕੁਆਇਰਮੈਂਟ ਆ ਉਹਦੇ ਵਿੱਚ ਜੋਬ ਆਫਰ ਲੈਟਰ ਜਿਹੜੀ ਆ ਰੀਜਨਲ ਏਰੀਆ ਤੋਂ ਕਿਸੇ ਵੀ ਨੋਮੀਨੇਟਡ ਆਕੂਪੇਸ਼ਨ ਤੁਹਾਨੂੰ ਇੰਪਲੋਇਰ ਤੋਂ
ਜੀ
ਚਾਹੀਦੀ ਹੁੰਦੀ।
ਠੀਕ। ਅੱਛਾ ਰੋਹਿਤ ਜੀ, ਜਿਹੜਾ ਵਿਕਟੋਰੀਆ ਸਟੇਟ ਨੋਮੀਨੇਸ਼ਨ ਆ, ਐਕਸਪ੍ਰੈਸ਼ਨ ਆਫ ਇੰਟਰਸਟ ਦੇ ਬੇਸ ਤੇ ਕਿੱਦਾਂ ਕੰਮ ਕਰਦਾ ਹੈ ਕਿ ਤੁਸੀਂ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਦੇ ਨਾਲ ਨਾਲ?
ਗੁਡ ਕੁਐਸਚਨ ਹੈ। ਇਹਦੇ ਵਿੱਚ ਕੀ ਹੈ, ਕਿਉਂਕਿ ਅੱਜ ਦੀ ਡੇਟ 'ਚ ਜਿੱਦਾਂ ਮੋਸਟ ਜਿੱਦਾਂ ਨਿਊ ਸਾਊਥ ਵੇਲਸ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਕੰਮ ਕਰਦਾ ਹੈ, ਸਾਰਿਆਂ ਨੇ ਅੱਜ ਕੱਲ੍ਹ ਇੱਕ EOI ਦਾ ਕਨਸੈਪਟ ਬਣਾ ਲਿਆ ਹੋਇਆ, ਬਟ ਵਿਕਟੋਰੀਆ ਸਟੇਟ ਜਿਹੜੀ ਆ ਉਹ ਦੋਨਾਂ ਨਾਲ ਕੰਮ ਕਰਦੀ ਆ ਡਿਪੈਂਡਿੰਗ ਔਨ ਆਕੂਪੇਸ਼ਨ। ਅਗਰ ਤਾਂ ਤੁਹਾਡੀ ਜਿਹੜੀ ਆ ਕਿ ਜਿੱਦਾਂ ਉਹਨਾਂ ਨੇ EOI ਲਈ ਕੁਛ ਪਰਟੀਕੁਲਰ ਆਕੂਪੇਸ਼ਨ ਰੱਖੀਆਂ ਆ,
ਜੀ
ਉਹਦੇ ਵਿੱਚ ICT ਜਿੱਦਾਂ ਸੋਫਟਵੇਅਰ ਇੰਜੀਨੀਅਰ ਰਿਲੇਟਡ ਜਿੰਨੇ ਵੀ ਸਾਰੇ ਆਕੂਪੇਸ਼ਨ ਹੈਗੀਆਂ ਆ, ਨਰਸਿੰਗ ਦੀਆਂ ਹੈਗੀਆਂ ਆ, ਇੰਜੀਨੀਅਰਿੰਗ ਦੇ ਵਿੱਚ ਜਿੰਨੇ ਵੀ ਆਉਂਦੇ ਆ,
ਜੀ
ਜਾਂ ਬਿਲਡਿੰਗ ਆਕੂਪੇਸ਼ਨ ਆ ਟ੍ਰੇਡ ਜਾਂ ਬਿਲਡਿੰਗ ਟ੍ਰੇਡਸ ਦੇ ਵਿੱਚ ਆਉਂਦੇ ਆ,
ਜੀ
ਉਹ ਜਿਹੜਾ ਹੈ ਉਹ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਵਰਕ ਕਰਦਾ ਆ, ਇਰਰਿਸਪੈਕਟਿਵ ਤੁਸੀਂ ਕਿੰਨਾ ਐਕਸਪੀਰੀਅੰਸ ਆ ਜਾਂ ਕਿੰਨੇ ਪੁਆਇੰਟਸ ਆ,
ਜੀ
ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਹੀ ਪਾਉਣਾ ਪੈਂਦਾ ਆ
ਠੀਕ
ਅਗਰ ਤੁਹਾਨੂੰ ਵਿਕਟੋਰੀਆ ਸਟੇਟ ਇਨਵੀਟੇਸ਼ਨ ਦਊਗੀ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ।
ਠੀਕ।
ਅਗਰ ਆਪਾਂ ਆਹ ਵਾਲੀ ਜਿਹੜੀਆਂ ਆਕੂਪੇਸ਼ਨ ਡਿਸਕਸ ਕਰਦੇ ਹਾਂ ਇਹ ਆਪਾਂ ਛੱਡ ਦਈਏ,
ਜੀ
ਤੇ ਬਾਕੀ ਉਹਨਾਂ ਦੀ ਲਿਸਟ 'ਚ ਅਗਰ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਤਾਂ ਫਿਰ ਤੁਸੀਂ ਡਾਇਰੈਕਟ ਅਪਲਾਈ ਕਰ ਸਕਦੇ ਹੋ, ਉਹ 'ਚ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਹੁੰਦੀ ਇਨਵੀਟੇਸ਼ਨ ਦੀ।
ਠੀਕ।
ਤੇ ਇਹਦੇ ਨਾਲ ਨਾਲ ਇੱਕ ਹੋਰ ਖਾਸ ਗੱਲ ਆ ਕਿ ਅਗਰ ਜਿੱਦਾਂ ਪਹਿਲਾਂ ਗੱਲ ਕੀਤੀ ਸੀ ਇੱਕ ਲਿਸਟ ਆ ਰੀਸੈਂਟ ਗ੍ਰੈਜੂਏਟ ਜਿਹੜੇ ਆਸਟ੍ਰੇਲੀਆ ਤੋਂ ਹੁੰਦੇ ਆ, ਅਗਰ ਤੁਹਾਡੀ ਆਕੂਪੇਸ਼ਨ ਉਹਦੇ ਵਿੱਚ ਹੈਗੀ ਹੈ ਤਾਂ ਤੁਸੀਂ ਇੱਥੇ ਪੜ੍ਹਾਈ ਕੀਤੀ ਹੋਈ ਹੈ, ਤਾਂ ਫਿਰ ਈਵਨ ਦੋ ਚਾਹੇ ਤੁਸੀਂ ਨਰਸਿੰਗ ਕੀਤੀ ਹੈ ਚਾਹੇ ਸੋਫਟਵੇਅਰ ਇੰਜੀਨੀਅਰ ਦੀ ਗੱਲ ਕਰੀਏ ਜਾਂ ਬਿਲਡਿੰਗ ਆਕੂਪੇਸ਼ਨ ਕੋਈ ਵੀ ਗੱਲ ਕਰੀਏ, ਤੁਹਾਡੀ ਡਾਇਰੈਕਟ ਐਲੀਜੀਬਿਲਿਟੀ ਬਣਦੀ ਹੈ, ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਜਾਣ ਦੀ ਲੋੜ ਨਹੀਂ ਹੁੰਦੀ।
ਠੀਕ।
ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਨਾ ਕਈ ਇੱਥੇ ਜਿੱਦਾਂ ਬੱਚੇ ਜਿਨ੍ਹਾਂ ਨੇ ਜਿੱਦਾਂ ਫੋਰ ਐਗਜ਼ਾਮਪਲ ਨਰਸਿੰਗ ਕੀਤੀ ਹੈ ਇੱਥੇ ਬੈਚਲਰਸ ਦੀ, ਤੇ ਉਹਨਾਂ ਨੂੰ ਕਈਆਂ ਨੂੰ ਇਹ ਨੌਲੇਜ ਹੈ ਨਹੀਂ ਆ ਕਿ ਆਪਾਂ ਡਾਇਰੈਕਟ ਵਿਕਟੋਰੀਆ ਦੀ ਜਿਹੜੀ ਹੈ ਉਹ ਸਟੇਟ ਨੋਮੀਨੇਸ਼ਨ ਅਪਲਾਈ ਕਰ ਸਕਦੇ ਹਾਂ, ਇਹ ਉਹਨਾਂ ਲਈ ਖਾਸ ਇਨਫੋਰਮੇਸ਼ਨ ਆ ਕਿ ਅਗਰ ਤੁਸੀਂ ਇੱਥੋਂ ਬੈਚਲਰ ਕੀਤੀ ਹੈ ਤੁਹਾਡੀ ਐਪਰਾ ਤੋਂ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਤੁਹਾਡੇ ਪੁਆਇੰਟਸ ਪੂਰੇ ਹੁੰਦੇ ਆ,
ਜੀ
ਤਾਂ ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਜਾਣ ਦੀ ਲੋੜ ਨਹੀਂ ਹੈ, ਐਜ਼ ਲੌਂਗ ਐਜ਼ ਤੁਹਾਡਾ ਜਿਹੜਾ ਮਿਨੀਮਮ ਪੁਆਇੰਟ ਬੈਂਚਮਾਰਕ ਹੈਗਾ ਜਾਂ ਜੋ ਡਿਪਾਰਟਮੈਂਟ ਨੇ ਸੈੱਟ ਕੀਤਾ ਉਹ ਤੁਸੀਂ ਮੀਟ ਕਰਦੇ ਪਏ ਆ, ਤੁਸੀਂ ਸਿੱਧੀ ਵਿਕਟੋਰੀਆ ਦੀ ਸਟੇਟ ਨੋਮੀਨੇਸ਼ਨ ਅਪਲਾਈ ਕਰ ਸਕਦੇ।
ਠੀਕ। ਅੱਛਾ, ਜਿਹੜੀ ਟ੍ਰੇਡ ਸੀਲਿੰਗ ਮੋਟਰ ਮਕੈਨਿਕਸ ਸ਼ੈਫ ਤੇ ਕੁੱਕਸ ਦੀ ਆ, ਇਹਦੇ ਬਾਰੇ ਥੋੜਾ ਜਿਹਾ ਸਾਨੂੰ ਜ਼ਰੂਰ ਦੱਸੋ।
ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਕਿ ਲਿਸਟ ਕਿਹੜੇ ਕਿਹੜੇ ਜਿਹੜੇ ਆ ਉਹ ਆਕੂਪੇਸ਼ਨ ਹੈਗੀਆਂ ਜਾਂ ਨਹੀਂ ਹੈਗੀਆਂ, ਉਹਦੇ ਵਿੱਚ ਹੁਣ ਆਪਾਂ ਅਗਰ ਗੱਲ ਕਰੀਏ ਟ੍ਰੇਡਸ ਦੇ ਰਿਲੇਟਡ, ਹੁਣ ਟ੍ਰੇਡਸ ਰਿਲੇਟਡ ਜਿਹੜੇ ਮੋਸਟ ਦੋ ਕੋਰਸਿਸ ਜਿਹੜੇ ਬੜੇ ਫੇਵਰੇਟ ਆ ਸਾਰਿਆਂ ਦੇ, ਇੱਕ ਤਾਂ ਮੋਟਰ ਮਕੈਨਿਕ ਤੇ ਇੱਕ ਜਿਹੜਾ ਕੁੱਕਰੀ ਦਾ ਕੋਰਸ ਹੁੰਦਾ।
ਬਿਲਕੁਲ।
ਅਨਫੋਰਚੁਨੇਟਲੀ ਮੋਟਰ ਮਕੈਨਿਕ ਜਿਹੜਾ ਆ ਉਹ ਵਿਕਟੋਰੀਆ ਦੀ ਲਿਸਟ ਹਾਲੇ ਹੈ ਨਹੀਂ ਐਟ ਦਾ ਮੋਮੈਂਟ, ਆਉਣ ਵਾਲੇ ਸਮੇਂ 'ਚ ਕਿਉਂਕਿ ਲਿਸਟ ਚੇਂਜ ਹੋਣੀ ਹੈ ਮੇ ਬੀ ਹੋ ਸਕਦਾ ਹੈ, ਬਟ ਐਟ ਦਾ ਮੋਮੈਂਟ ਮੋਟਰ ਮਕੈਨਿਕਸ ਨਹੀਂ ਹੈ,
ਜੀ
ਬਟ ਸ਼ੈਫ ਕੁੱਕ ਡੈਫੀਨੇਟਲੀ ਹੈਗਾ ਆ। ਬਟ ਸ਼ੈਫ ਤੇ ਕੁੱਕ ਦੀ ਇੱਕ ਰਿਕੁਆਇਰਮੈਂਟ ਆ ਕਿ ਉਹਦੇ ਵਿੱਚ 5 ਸਾਲਾਂ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਤੁਹਾਨੂੰ ਚਾਹੀਦਾ ਹੈ ਦਿਖਾਉਣ ਲਈ ਕਿ ਤਾਂ ਕਿ ਜਿਹੜਾ ਆ ਤੁਸੀਂ ਵਿਕਟੋਰੀਆ ਤੋਂ ਸਟੇਟ ਨੋਮੀਨੇਸ਼ਨ ਲੈ ਸਕੋ।
ਜੀ
ਫਿਰ ਹੋਰ ਜਿਹੜੇ ਆਪਾਂ ਅਗਰ ਆਕੂਪੇਸ਼ਨਸ ਦੀ ਗੱਲ ਕਰੀਏ, ਜਿਹੜੇ ਪ੍ਰੋਫੈਸ਼ਨਲ ਆਕੂਪੇਸ਼ਨਸ ਆ,
ਹਾਂ ਟ੍ਰੇਡ ਤੋਂ
ਅਕਾਊਂਟੈਂਟਸ,
ਇਲਾਵਾ ਹੈ ਨਾ।
ਹਾਂਜੀ ਜਿੱਦਾਂ
ਹਾਂ
ਅਕਾਊਂਟੈਂਟਸ ਹੋ ਗਏ
ਜੀ
ਜਾਂ ਸੋਫਟਵੇਅਰ ਇੰਜੀਨੀਅਰਸ ਆ,
ਜੀ
ਉਹਨਾਂ ਦੇ ਵਿੱਚ ਵੀ ਜਿਹੜੇ ਡਾਇਰੈਕਟ ਇੱਕ ਦੋ ਦੀ ਗੱਲ ਕੀਤੀ ਸੀ ਨਾ ਆਪਾਂ, ਇੱਕ ਰੀਸੈਂਟ ਗ੍ਰੈਜੂਏਟ ਜਿਹੜੇ ਹੁੰਦੇ ਆ ਉਹਦੇ ਵਿੱਚ ਸਿਰਫ ਇੰਜੀਨੀਅਰ ਟੈਕਨੋਲੋਜਿਸਟ ਆ,
ਠੀਕ ਹੈ
ਜਿਹੜਾ ਮੇਨ ਸਾਰਿਆਂ ਨੇ ਜਿਹੜੀ ਸਕਿੱਲ ਅਸੈਸਮੈਂਟ ਕਰਾਈ ਹੁੰਦੀ ਪਰ ਉਹ 'ਚ
ਜੀ
ਜੋਬ ਆਫਰ ਲੈਟਰ ਚਾਹੀਦੀ ਹੁੰਦੀ ਆ,
ਜੀ
ਤੇ ਉਹ ਲਿਸਟ ਛੋਟੀ ਹੈ, ਤੇ ਉਹ ਤੋਂ ਇਲਾਵਾ ਸਿਰਫ ਜਿੱਦਾਂ ਬਾਇਓਟੈਕ, ਸਾਇੰਸ ਜਾਂ ਹੈਲਥ ਰਿਲੇਟਡ ਆਕੂਪੇਸ਼ਨ ਸੀ ਆ ਉਹਦੇ ਵਿੱਚ। ਬਾਕੀ ਜੇ ਆਪਾਂ ਗੱਲ ਕਰੀਏ ਜਿਹੜੀ ਮੇਨ ਲਿਸਟ ਆ ਉਹਨਾਂ ਦੀ ਜਿਸ 'ਚ ਕੋਈ ਵੀ ਅਪਲਾਈ ਕਰ ਸਕਦਾ ਆ,
ਜੀ
ਉਹਦੇ ਵਿੱਚ ਸੋਫਟਵੇਅਰ ਇੰਜੀਨੀਅਰ ਵੀ ਹੈਗੇ ਆ, ਜਿਹੜੇ
ਅਕਾਊਂਟੈਂਟਸ,
ਇੰਜੀਨੀਅਰ ਅਕਾਊਂਟੈਂਟ ਜਿਹੜੇ ਆ ਅਨਫੋਰਚੁਨੇਟਲੀ ਨਹੀਂ ਹੈਗੇ
ਅੱਛਾ
ਆ,
ਜੀ
ਤੇ ਹੈਲਥ ਐਂਡ ਐਜੂਕੇਸ਼ਨ ਬਾਰੇ ਲਈ ਵੀ ਸਾਰੇ ਹੈਗੇ ਆ, ਬਟ ਉਹਨਾਂ 'ਚ ਸਾਰਿਆਂ 'ਚ ਵਰਕ ਐਕਸਪੀਰੀਅੰਸ ਦੀ ਡਿਫਰੈਂਟ ਡਿਫਰੈਂਟ ਰਿਕੁਆਇਰਮੈਂਟ ਹੈਗੀ ਆ।
ਠੀਕ
ਇੰਜੀਨੀਅਰਸ ਦੀ ਮੋਸਟਲੀ ਆਕੂਪੇਸ਼ਨ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਆ, ICT ਰਿਲੇਟਡ ਜਿੰਨੀ ਆਕੂਪੇਸ਼ਨ ਆ ਉਹਨਾਂ ਨੂੰ 3 ਸਾਲ ਦਾ ਐਕਸਪੀਰੀਅੰਸ ਮਸਟ ਆ,
ਜੀ
ਤੇ ਹੈਲਥ ਐਂਡ ਐਜੂਕੇਸ਼ਨ ਲਈ 2 ਸਾਲ ਦਾ ਐਕਸਪੀਰੀਅੰਸ ਜਿਹੜਾ ਆ ਉਹ ਮਸਟ ਆ ਸਟੇਟ ਨੋਮੀਨੇਸ਼ਨ ਲਈ ਵਿਕਟੋਰੀਆ।
ਠੀਕ ਅੱਛਾ ਰੋਹਿਤ ਜੀ, ਇਸ ਦੌਰਾਨ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਤੁਹਾਡੀ ਇਜਾਜ਼ਤ ਹੋਵੇ ਤਾਂ ਅਸੀਂ ਉਹਨਾਂ ਦੀ
ਹਾਂਜੀ
ਕਾਲ ਸ਼ਾਮਿਲ
ਡੈਫੀਨੇਟਲੀ।
ਕਰੀਏ ਹੈ ਨਾ। ਜੀ ਸਾਡੇ ਨਾਲ ਕਾਲਰ ਬਣੇ ਨੇ ਜੀ ਨੰਬਰ 903 ਤੋਂ। ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹੈਲੋ,
ਸਤਿ ਸ਼੍ਰੀ ਅਕਾਲ ਮੈਮ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਮੈਮ
ਜੀ।
ਮੈਮ ਮੈਂ ਪੁੱਛਣਾ ਚਾਹੁੰਦੀ ਹਾਂ ਸਰ ਤੋਂ ਕਿ ਮੇਰਾ ਨਾਮ ਮਨਪ੍ਰੀਤ ਹੈ, ਮੈਂ ਇੱਥੇ RMIT ਦੀ ਯੂਨੀਵਰਸਿਟੀ ਚ ਐਡਮਿਸ਼ਨ ਲਿੱਤਾ ਹੋਇਆ
ਜੀ।
ਤੇ ਮੈਂ ਐਕਚੁਅਲੀ ਮੇਰੀ ਫੈਮਿਲੀ ਮੈਨੂੰ ਇੱਥੋਂ ਦਾ ਫੈਬ ਇਨਟੇਕ ਮਿਲਿਆ
ਜੀ,
ਨੈਕਸਟ ਜਿਹੜਾ ਫੈਬ ਹੋਣਾ ਫੈਬ ਇਨਟੇਕ ਮਿਲਿਆ, ਤੇ ਮੇਰੀ ਫੈਮਿਲੀ ਉੱਥੇ ਮੂਵ ਹੋ ਰਹੀ ਹੈ ਸਿਡਨੀ, ਕਿ ਮੇਰਾ ਕਾਲਜ ਚੇਂਜ ਹੋ ਸਕਦਾ?
ਆਪਾਂ ਕੋਰਸ ਕਿਹੜਾ ਕਰ ਰਹੇ ਹਾਂ?
ਕੋਰਸ IT ਦਾ ਲਿਖਿਆ।
IT ਦਾ ਲਿਖਤਾ ਹੈ, ਫੈਬਰੀ ਵਿੱਚ ਕੋਰਸ ਸਟਾਰਟ ਹੋ ਰਿਹਾ, ਤੇ ਤੁਸੀਂ ਇੱਥੇ ਆਸਟ੍ਰੇਲੀਆ ਚ ਇਸ ਟਾਈਮ ਜਾਂ ਹੋਸ਼ ਹੋ ਤੁਸੀਂ?
ਮੈਂ ਟੂਰਿਸਟ ਵੀਜ਼ੇ ਤੇ ਇੱਥੇ ਆਈ ਹੋਈ ਹਾਂ ਵੈਸੇ ਹੀ ਇੱਥੇ, ਤੇ ਮੈਂ ਉਸ ਤੋਂ ਬਾਅਦ ਮੈਂ ਇੰਡੀਆ ਚਲ ਜਾਣਾ ਹੁਣੇ ਥੋੜੇ ਦਿਨਾਂ ਤੱਕ, ਪਰ ਮੇਰਾ ਹੁਣੇ ਹੀ ਉੱਥੋਂ ਮੇਰਾ ਵੀਜ਼ਾ ਆਇਆ, ਤੇ ਉਹ ਮੇਰਾ ਫੈਬ ਇਨਟੇਕ ਮੇਰੀ ਕਲਾਸਿਸ ਫੈਬ ਚ ਹੈ RMIT ਯੂਨੀਵਰਸਿਟੀ।
ਸਟੂਡੈਂਟ ਵੀਜ਼ਾ ਪਾਤਾ ਹੋਇਆ ਜਾਂ ਲੈ ਪਾਣਾ?
ਸਟੂਡੈਂਟ ਵੀਜ਼ਾ ਪਾਸ ਹੈ, ਮੇਰਾ ਵੀਜ਼ਾ ਆ ਗਿਆ।
ਅੱਛਾ, ਵੀਜ਼ਾ ਆ ਗਿਆ, ਚਲੋ ਦੈਟਸ ਗੁੱਡ, ਕੰਗ੍ਰੈਚੁਲੇਸ਼ਨ। ਨਾਓ ਇਹਦੇ ਵਿੱਚ ਨਾ
ਥੈਂਕ ਯੂ।
ਤੇ ਤੁਸੀਂ ਜਿਹੜਾ ਕੋਰਸ ਜਿਹੜਾ ਸੇਮ ਹੀ ਰੱਖਣਾ ਆ ਜਾਂ ਤੁਸੀਂ ਉਹ ਵੀ ਚੇਂਜ ਕਰਨ ਦੀ ਸੋਚ ਰਹੇ ਹੋ?
ਨਹੀਂ ਜੀ, ਮੈਂ ਕੋਰਸ ਸੇਮ ਹੀ ਰੱਖਾਂਗੇ।
ਹਾਂਜੀ, ਉਹਦੇ ਵਿੱਚ ਦੇਖੋ, ਹਾਂ ਇਹ ਆ ਕਿ ਦੋ ਚੀਜ਼ਾਂ ਇਹਦੇ ਵਿੱਚ, ਇੱਕ ਤਾਂ ਹੈ ਕਿ ਆਪਾਂ ਕੋਰਸ ਜਿਹੜਾ ਹੈ ਉਹ ਲੋਅਰ ਲੈਵਲ ਤੇ ਨਾ ਜਾਈਏ, ਕਿਉਂਕਿ ਲੋਅਰ ਲੈਵਲ ਤੇ ਅਗਰ ਤੁਸੀਂ
ਹਾਂਜੀ
ਗਏ ਤਾਂ ਉਹਦੇ ਵਿੱਚ ਕੈਂਸਲੇਸ਼ਨਸ ਦਾ ਬਹੁਤ ਖਤਰਾ ਰਹਿੰਦਾ ਆ। ਦੂਜੀ ਚੀਜ਼ ਜਿਹੜਾ
ਹਾਂਜੀ
ਯੂਨੀ ਚੇਂਜ ਕਰਨ ਦੀ ਗੱਲ ਆ, ਉਹਦੇ ਵਿੱਚ ਤੁਹਾਨੂੰ RMIT ਨਾਲ ਗੱਲ ਕਰਨੀ ਪੈਣੀ ਹੈ ਕਿ ਉਹ ਤੁਹਾਨੂੰ ਅਗਰ ਉਹ ਰਿਲੀਜ਼ ਲੈਟਰ ਦੇ ਸਕਦੇ ਆ। ਅੱਜ ਦੀ ਡੇਟ ਦੇ ਵਿੱਚ ਜਿਹੜੀ ਯੂਨੀਜ਼ ਆ ਉਹ ਥੋੜੀਆਂ ਟਾਈਟ ਆ ਰਿਲੀਜ਼ ਦੇਣ ਦੇ ਵਿੱਚ, ਉਹਦਾ ਰੀਜ਼ਨ ਇਹ ਆ ਕਿ ਬਹੁਤ
ਹਾਂਜੀ
ਸਾਰੇ ਜਿਹੜੇ ਆ ਸਟੂਡੈਂਟਸ ਆ ਉਹ ਅਪਲਾਈ ਕਰ ਰਹੇ ਆ ਕਿਸੇ ਨੂੰ ਰਿਲੀਜ਼ ਦੇ ਦਿਓ। ਤੁਸੀਂ ਤਾਂ ਜੈਨੂਨ ਲੱਗ ਰਹੇ ਹੋ ਕਿਉਂਕਿ ਤੁਸੀਂ ਕਹਿੰਦੇ ਕਿ ਮਾਤਾ ਕੋਰਸ ਵੀ ਸੇਮ ਹੀ ਕਰਨਾ ਆ, ਜਿਹੜੇ
ਹਾਂਜੀ
ਮੋਸਟਲੀ
ਸੇਮ
ਸਟੂਡੈਂਟ
ਹੀ
ਕੀ ਕਰਦੇ ਆ ਕਿ ਉਹ
ਕਰਨੀ ਆ,
ਰਿਲੀਜ਼
ਬਟ
ਲੈ
ਮੈਂ
ਕੇ।
ਸਿਰਫ ਫੈਮਿਲੀ ਮੂਵ ਹੋ ਰਹੀ ਹੈ, ਤਾਂ ਕਰਕੇ ਮੈਂ ਇੱਥੇ ਇਕੱਲੀ ਰਹਿ ਰਹੀ ਹਾਂ, ਸਿਡਨੀ ਜਾ ਰਹੇ ਸਾਰੇ, ਤਾਂ ਕਰਕੇ ਮੈਨੂੰ ਬਸ ਇਹ ਇਸ਼ੂ ਸੀਗਾ ਕਿ ਮੈਂ ਆਈ ਕੋਰਸ ਮੈਨੂੰ ਉੱਥੇ ਐਡਮਿਸ਼ਨ ਮਿਲ ਸਕਦਾ ਹੈ ਫੈਬ ਇਨਟੇਕ ਠੀਕ ਕਿ ਨਹੀਂ?
ਨਹੀਂ ਦੇਖੋ, ਉਹ ਤੁਹਾਨੂੰ ਮਿਲ ਸਕਦਾ ਹੈ, ਤੁਹਾਨੂੰ ਸਭ ਤੋਂ ਪਹਿਲੇ ਜਿਹੜੀ ਚੀਜ਼ ਕਰਨੀ ਪੈਣੀ ਹੈ ਉਹ ਆਪਣੀ ਯੂਨੀ ਨਾਲ ਗੱਲ ਕਰਨੀ ਪੈਣੀ ਹੈ ਕਿ ਆਹ ਜਿਹੜਾ ਆ ਸਾਰਾ ਜੋ ਮੈਟਰ ਆ ਕਿ ਮੇਰੀ ਫੈਮਿਲੀ ਮੂਵ ਹੋ ਰਹੀ ਹੈ ਕਿ ਮੈਨੂੰ ਤੁਸੀਂ ਰਿਲੀਜ਼ ਲੈਟਰ ਦਿਓਗੇ, ਕਿਉਂਕਿ ਜੇ ਅਗਰ ਉਹ ਰਿਲੀਜ਼ ਲੈਟਰ ਦੇਣ ਨੂੰ
ਹਾਂਜੀ
ਰੈਡੀ ਨਹੀਂ ਹੁੰਦੇ ਤਾਂ ਤੁਹਾਨੂੰ ਦੂਸਰੀ ਕਿਸੇ ਵੀ ਯੂਨੀ ਨੇ COA ਨਹੀਂ ਦੇਣੀ ਹੈਗੀ। ਤੇ ਸੈਕਿੰਡ ਚੀਜ਼, ਅਗਰ ਇਨ
ਓਕੇ
ਕੇਸ ਤੁਹਾਨੂੰ ਨਹੀਂ ਮਿਲਦੀ ਆ ਤਾਂ ਤੁਹਾਨੂੰ ਜਿਹੜਾ ਆਪਣਾ ਫਸਟ ਸਮੈਸਟਰ ਆ
ਹਾਂਜੀ
6 ਮਹੀਨੇ ਜਿਹੜੇ ਆ ਉਹ RMIT ਨਾਲ ਹੀ ਲਾਣੇ ਪੈਣੇ ਆ, ਤੇ ਉਸ ਤੋਂ ਬਾਅਦ ਤੁਸੀਂ ਬਿਨਾਂ
ਹਾਂਜੀ
ਰਿਲੀਜ਼ ਲੈਟਰ ਤੋਂ ਦੂਸਰੀ ਯੂਨੀ 'ਚ ਮੂਵ ਹੋ ਸਕਦੇ ਹੋ।
ਓਕੇ 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 ਥੈਂਕ ਯੂ ਸਰ,
ਨੋ ਪ੍ਰੋਬਲਮ ਜੀ, ਗੁੱਡ
ਸ਼ੁਕਰੀਆ
ਲੱਕ
ਜੀ, ਸ਼ੁਕਰੀਆ ਜੀ। ਤੇ ਰੋਹਿਤ ਜੀ, ਇਸ ਦੌਰਾਨ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਉਹ ਬਣੇ ਹੋਏ ਨੇ ਫੇਸਬੁੱਕ ਤੇ ਵੀ, ਤੇ
ਹਾਂਜੀ
ਸਾਡੇ ਨਾਲ ਟੈਲੀਗ੍ਰਾਮ ਤੇ ਜ਼ਰੀਏ ਕੁਝ ਦੋਸਤ ਬਣੇ ਹੋਏ ਨੇ, ਜੇ ਇਜਾਜ਼ਤ ਹੋਵੇ ਉਹਨਾਂ ਦੇ ਵੀ
ਹਾਂਜੀ
ਸਵਾਲ
ਹਾਂਜੀ
ਸ਼ਾਮਲ ਕਰਦੇ
ਡੈਫੀਨੇਟਲੀ ਜੀ।
ਸਾਡੇ ਨਾਲ ਪ੍ਰਿੰਸ ਜੀ ਬਣੇ ਨੇ ਜੀ ਟੈਲੀਗ੍ਰਾਮ ਦੇ ਜ਼ਰੀਏ, ਸਤਿ ਸ਼੍ਰੀ ਅਕਾਲ ਬੁਲਾਈਏ ਇਹਨਾਂ ਨੇ।
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ। ਕਹਿੰਦੇ 489 ਕੁੱਕ ਕੁਈਨਜ਼ਲੈਂਡ ਲੌਜਡ ਇਨ ਨਵੰਬਰ 2018, ਸਟਿਲ ਵੇਟਿੰਗ, CO ਕੇਮ ਇਨ 3rd ਆਫ ਜੁਲਾਈ, ਡਾਕੂਮੈਂਟ ਸਬਮਿਟਡ ਔਨ 1st ਅਗਸਤ, ਹਾਊ ਲੌਂਗ ਕਹਿੰਦੇ ਵੇਟ। ਤੇ ਨਾਲ ਹੀ ਨਾ ਇਹਨਾਂ ਨੇ ਕਿਹਾ ਵੀ ਇਨ ਅਡੀਸ਼ਨ ਆਈ ਹੈਵ 3 years 7 month ਐਕਸਪੀਰੀਅੰਸ ਐਜ਼ ਅ ਕੁੱਕ, ਵਾਜ ਔਨ 457 ਵੀਜ਼ਾ ਐਂਡ 1.5 year ਐਕਸਪੀਰੀਅੰਸ ਐਜ਼ ਅ ਕੁੱਕ ਈਸਟਰਨ ਬ੍ਰਿਜਿੰਗ ਵੀਜ਼ਾ ਈ ਵਿਥ ਫੁੱਲ ਵਰਕ ਰਾਈਟਸ। ਬ੍ਰਿਜਿੰਗ ਵੀਜ਼ਾ ਈ ਐਕਸਪੀਰੀਅੰਸ ਕੈਨ ਬੀ ਕਾਊਂਟਡ ਫਾਰ 195 ਐਜ਼ ਆਈ ਆਲਰੇਡੀ ਲੌਜ 489 Someone told me bridging on visa e experience can't counted.
ਦੇਖੋ ਜਦੋਂ ਆਪਾਂ ਵਰਕ ਐਕਸਪੀਰੀਅੰਸ ਦੋ ਕੁਐਸਚਨ ਆ ਤੁਹਾਡੇ ਕਿ ਜਿਹੜੇ ਤੁਸੀਂ ਪਹਿਲਾਂ ਤਾਂ ਹੈ ਕਿ ਜਿਹੜਾ 489 ਅਪਲਾਈ ਕੀਤਾ ਹੈ ਤੁਸੀਂ ਆਪਣੇ ਡਾਕੂਮੈਂਟ ਦੇਤੇ ਆ 1st ਆਫ ਅਗਸਤ ਨੂੰ ਹਲੇ 20 ਦਿਨ ਨਹੀਂ ਹੋਏ ਆ ਦੇਖੋ ਦਿੱਤੇ ਹੋਏ ਆਪਣੇ ਡਾਕੂਮੈਂਟਸ ਡਿਸੀਜਨ ਜਿਹੜਾ ਹੈ ਡਿਪਾਰਟਮੈਂਟ ਉਹ ਜਨਰਲੀ ਡਾਕੂਮੈਂਟ ਦੇਣ ਤੋਂ ਬਾਅਦ ਕਦੀ ਵੀ ਲੈ ਸਕਦਾ ਹੈ ਬਟ ਅਗਰ ਆਪਾਂ ਐਵਰੇਜ ਦੇਖੀ ਤਾਂ ਮਹੀਨਾ ਕੁ ਤਾਂ ਅਪਰੋਕਸੀਮੇਟਲੀ ਲੱਗੇ ਜਾਂਦਾ ਉਹਦੇ ਵਿੱਚ ਉਹਨਾਂ ਨੂੰ ਡਿਸੀਜਨ ਦਿੰਦੇ ਹੋਏ ਕਈਆਂ 'ਚ ਜ਼ਿਆਦਾ ਵੀ ਲਾਉਂਦੇ ਆ ਕਈਆਂ 'ਚ ਘੱਟ ਵੀ ਹੁੰਦਾ ਹੈ ਨਾ ਤੁਹਾਡਾ ਸੈਕਿੰਡ ਕੁਐਸਚਨ 190 ਦਾ ਉਹਦੇ ਵਿੱਚ ਕੀ ਹੈ ਕਿ ਜਦੋਂ ਵੀ ਆਪਾਂ ਬ੍ਰਿਜਿੰਗ ਵੀਜ਼ਾ ਈ ਤੇ ਹੁੰਨੇ ਆ ਐਸ ਲੌਂਗ ਐਸ ਸਾਡੇ ਕੋਲ ਵਰਕ ਰਾਈਟਸ ਆ ਵਰਕ ਰਾਈਟਸ ਦੇ ਉੱਤੇ ਆਪਾਂ ਜਿਹੜਾ ਵੀ ਕੰਮ ਕੀਤਾ ਉਹਨੂੰ ਲੀਗਲ ਮੰਨਿਆ ਜਾਂਦਾ ਆ
ਜੀ
ਤੁਸੀਂ ਅਗਰ ਉਹ ਰੈਗੂਲੇਸ਼ਨਸ ਦੇ ਹਿਸਾਬ ਨਾਲ ਵਰਕ ਐਕਸਪੀਰੀਅੰਸ ਅਗਰ ਆਪਾਂ ਕੀਤਾ ਹੋਇਆ ਜਦੋਂ ਉਹਦੇ ਵਿੱਚ ਆਉਂਦਾ ਕਿ ਆਫਟਰ ਯੂ ਕੰਪਲੀਟ ਯੂਰ ਕੁਆਲੀਫਿਕੇਸ਼ਨਸ ਤੇ ਉਹ ਉਹਦੇ ਵਿੱਚ ਤੁਹਾਨੂੰ ਪੁਆਇੰਟਸ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ
ਜੀ ਅਗਲਾ ਸਵਾਲ ਕਰ ਰਹੇ ਨੇ ਗੁਰਵੀਰ ਸਿੰਘ ਉੱਪਲ ਪੁੱਛ ਰਹੇ ਨੇ ਕਹਿੰਦੇ ਆਰ ਐਨ ਆਇਰਨ ਕੋਰਸ ਐਡਮਿਸ਼ਨ ਪ੍ਰੋਸੈਸ ਔਨ ਵਿਦ 489 ਵੀਜ਼ਾ ਹੋਲਡਰ ਇਹਦੇ ਬਾਰੇ ਪਲੀਜ਼ ਕਹਿੰਦੇ ਦੱਸਿਓ
ਦੇਖੋ ਤੁਸੀਂ ਅਗਰ 489 ਵੀਜ਼ਾ ਤੇ ਆ ਤੇ ਆਇਨ ਕੋਰਸ ਲੈਣ ਚ ਲੋਕੀ ਇੱਥੇ ਵਿਜ਼ਟਰ ਵੀਜ਼ਾ ਤੇ ਵੀ ਕਰਦੇ ਆ ਆਇਨ ਦੇ ਵਿੱਚ ਅਗਰ ਤੁਹਾਨੂੰ ਐਡਮਿਸ਼ਨ ਮਿਲਦੀ ਪਈ ਆ ਦੈਨ ਤੁਹਾਨੂੰ 489 ਤੇ ਵੀਜ਼ਾ ਦਾ ਕੋਈ ਲਿੰਕ ਲੈਣਾ ਦੇਣਾ ਹੈ ਨਹੀਂ ਤੁਹਾਨੂੰ ਐਡਮਿਸ਼ਨ ਮਿਲ ਜਾਊਗੀ ਉਹਦੇ ਵਿੱਚ ਅਗਰ ਉੱਥੇ ਵੈਕੈਂਸੀ ਜਿਹੜੀਆਂ ਅਵੇਲੇਬਲ ਹੈਗੀ ਹੈ
ਜੀ ਤੇ ਅੱਗੇ ਕਮਲਦੀਪ ਕੌਰ ਸਾਡੇ ਨਾਲ ਬਣੇ ਹੋਏ ਨੇ ਬਹੁਤ ਬਹੁਤ ਸਵਾਗਤ ਕਮਲਦੀਪ ਜੀ ਤੇ ਉਸ ਤੋਂ ਬਾਅਦ ਮਨਪ੍ਰੀਤ ਕੌਰ ਨਾਥ ਇਹ ਸਵਾਲ ਕਰ ਰਹੇ ਨੇ ਜੀ ਕਹਿੰਦੇ ਵਟ ਇਜ਼ ਦਾ ਪ੍ਰੋਸੈਸਿੰਗ ਟਾਈਮ ਅੰਡਰ ਰੀਸੈਂਟ ਗ੍ਰੈਜੂਏਟ ਪਾਥਵੇ ਫਾਰ ਰਜਿਸਟਰਡ ਨਰਸ ਐਮਸੀ 75 ਪੁਆਇੰਟਸ
ਦੇਖੋ ਇਹ ਤਾਂ ਮਨਪ੍ਰੀਤ ਜੀ ਆਪਾਂ ਜੋ ਰੀਸੈਂਟ ਗ੍ਰੈਜੂਏਟ ਦੀ ਗੱਲ ਕਰੀਏ ਵਿਕਟੋਰੀਆ ਤੇ ਇਹਨਾਂ ਦਾ ਟਾਈਮ ਫਰੇਮ ਜਿਹੜੇ ਆ ਜਨਰਲੀ ਬਹੁਤ ਫਾਸਟ ਹੁੰਦਾ ਹੈ 2 ਹਫ਼ਤੇ 'ਚ ਜਨਰਲੀ ਅਪਰੂਵਲ ਦੇ ਦਿੰਦੇ ਆ ਰੀਸੈਂਟ ਗ੍ਰੈਜੂਏਟ ਅਗਰ ਆਪਾਂ ਅਪਲਾਈ ਕਰੀਏ ਵੈਸੇ ਲਿਖਿਆ ਤਾਂ ਇਹਨਾਂ ਨੇ ਆਪਣੀ ਵੈਬਸਾਈਟ ਤੇ ਅਰਾਊਂਡ 12 ਵੀਕ ਹੈ 12 ਵੀਕ ਦੀ ਗੱਲ ਕਰੀਏ 2.5 ਤੋਂ 3 ਮਹੀਨੇ ਬਟ 2 ਤੋਂ 3 ਹਫ਼ਤੇ ਲਾ ਕੇ ਚੱਲੋ ਅੱਜ ਦੀ ਡੇਟਸ ਵਿੱਚ ਕੀ ਹੋ ਰਿਹਾ ਕਿਉਂਕਿ ਹੁਣ ਥੋੜ੍ਹਾ ਐਕਸੈਪਸ਼ਨਲ ਟਾਈਮ ਚੱਲ ਰਿਹਾ ਹੈ ਕਿ 489 ਵੀਜ਼ਾ ਜਿਹੜਾ ਉਹ ਕਲੋਜ਼ ਹੋ ਰਿਹਾ ਤੇ 491 ਆ ਰਿਹਾ ਤੇ ਉਹ 'ਚ ਨੰਬਰ ਆਫ ਐਪਲੀਕੇਸ਼ਨ ਜ਼ਿਆਦਾ ਹੋਣ ਕਰਕੇ ਤੇ ਵਿਕਟੋਰੀਆ ਸਟੇਟ ਦੇ ਜਿਹੜੇ ਆਫੀਸਰਸ ਆ ਉਹਨਾਂ ਤੇ ਵੀ ਕਾਫੀ ਪ੍ਰੈਸ਼ਰ ਆ ਕਿਉਂਕਿ ਉਹਨਾਂ ਨੇ ਜਿਹੜਾ ਇੱਕ ਟਾਈਮ ਜਿਹੜੀ ਉਹਨਾਂ ਨੂੰ ਡੈਡਲਾਈਨ ਮਿਲੀ ਹੋਈ ਆ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਸਾਰੀ ਐਪਲੀਕੇਸ਼ਨ ਜਿਹੜੀ ਉਹਨਾਂ ਨੂੰ ਮਿਲੀ ਆ ਉਹਨਾਂ ਨੇ ਕੱਢਣੀ ਆ
ਜੀ
ਤੇ ਇਸ ਕਰਕੇ ਇਹ ਹੋ ਸਕਦਾ ਕਿ ਅਗਰ ਤੁਸੀਂ 190 ਦੀ ਫਾਈਲ ਅੱਜ ਡੇਟ ਚਲਾਉਂਦੇ ਆ ਤਾਂ ਉਹ ਥੋੜ੍ਹੀ ਜਿਹੀ ਆ ਉਹ ਡਿਲੇਜ਼ ਹੋ ਸਕਦੀਆਂ ਆ
ਠੀਕ
ਬਟ ਇੰਨੀਆਂ ਵੀ ਨਹੀਂ ਹੋਏ ਕਿ 10 ਸਤੰਬਰ ਤੋਂ ਬਾਅਦ ਜਿਹੜਾ ਪ੍ਰੋਸੈਸ ਆ ਉਹ ਈਜ਼ੀ ਹੋ ਜਾਣਾ ਤੇ ਉਹਦੇ ਵਿੱਚ ਤੁਹਾਡੀ ਇਨਵੀਟੇਸ਼ਨਸ ਆ ਜਾਊਗੀ
ਜੀ ਅੱਗੇ ਸਾਡੇ ਨਾਲ ਜਸ ਸਿੰਘ ਆਈ ਥਿੰਕ ਜਸਵੰਤ ਸਿੰਘ ਜੁੜੇ ਨੇ ਬਹੁਤ ਬਹੁਤ ਸਵਾਗਤ ਜਸਵੰਤ ਜੀ ਤੁਹਾਡਾ ਤੇ ਅੱਛਾ ਗੱਲਬਾਤ ਜਿਹੜੀ ਅਸੀਂ ਕਰ ਰਹੇ ਸੀਗੇ ਕਿ ਵਿਕਟੋਰੀਆ ਸਟੇਟ ਨੋਮੀਨੇਸ਼ਨ ਹੈਨਾ ਉਹਦੇ ਬਾਰੇ ਚ ਤੇ ਅਸੀਂ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਦੇ ਬਾਰੇ ਚ ਡਿਟੇਲ ਚ ਗੱਲ ਕੀਤੀ ਜਿਵੇਂ ਕਿ ਟ੍ਰੇਡ ਜਿਹੜੀ ਕੈਟਾਗਰੀ ਆ ਉਹਦੇ ਬਾਰੇ ਵੀ ਕੀਤੀ ਹੈ ਪ੍ਰੋਫੈਸ਼ਨਲ ਆਕੂਪੇਸ਼ਨ ਦੇ ਬਾਰੇ ਵੀ ਗੱਲ ਕੀਤੀ ਹੈ ਇੱਕ ਹੋਰ ਚੀਜ਼ ਹੈ ਜਿਹੜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਵਿਕਟੋਰੀਆ ਸਟੇਟ ਨੋਮੀਨੇਸ਼ਨ ਅਪਲਾਈ ਕਰਨ ਦੇ ਲਈ ਜੋਬ ਆਫਰ ਲੈਟਰ ਜਿਹੜੀ ਆ ਉਹ ਜ਼ਰੂਰੀ ਹੁੰਦੀ ਹੈ ਜਾਂ
ਇਹ 'ਚ ਯੈਸ ਜਾਂ ਨੋ ਆਂਸਰ ਨਹੀਂ ਹੈ ਇਹਦਾ ਸਟੇਟ ਜੋਬ ਆਫਰ ਲੈਟਰ ਜਦੀ ਗੱਲ ਕਰੀਏ ਤਾਂ ਉਹ ਉਸੀ ਕੇਸ ਵਿੱਚ ਚਾਹੀਦੀ ਆ ਕਿ ਅਗਰ ਤੁਸੀਂ ਇੱਥੇ ਵਿਕਟੋਰੀਆ ਦੇ ਵਿੱਚ ਨਹੀਂ ਰਹਿ ਰਹੇ ਕਿਸੇ ਦੂਸਰੀ ਸਟੇਟ ਦੇ ਵਿੱਚ ਰਹਿ ਰਹੇ ਹੋ ਤੇ ਤੁਸੀਂ ਵਿਕਟੋਰੀਆ ਦੀ ਸਟੇਟ ਨੋਮੀਨੇਸ਼ਨ ਪਾਣੀ ਆ ਤਾਂ ਤੁਹਾਨੂੰ ਜਿਹੜੀ ਆ ਉਹ ਜੋਬ ਆਫਰ ਲੈਟਰ ਚਾਹੀਦੀ ਆ ਇੰਪਲੋਇਰ ਤੋਂ ਵਿਕਟੋਰੀਆ ਤੋਂ ਤੇ ਤਾਂ ਹੀ ਤੁਹਾਡੀ ਜਿਹੜੀ ਆ ਉਹ ਅਪਰੂਵ ਹੋ ਗਈ ਐਪਲੀਕੇਸ਼ਨ ਫਿਰ ਆਪਾਂ ਇੱਕ ਹੋਰ ਗੱਲ ਆ ਇਹਦੇ ਵਿੱਚ ਕਿ ਜਦੋਂ ਆਪਾਂ 489 ਦੀ ਗੱਲ ਕਰੀਏ ਵਿਕਟੋਰੀਆ ਦੀ ਸਟੇਟ ਦੀ ਇਹ ਤਾਂ ਆਪਾਂ 190 ਦੀ ਗੱਲ ਕੀਤੀ ਪਹਿਲਾਂ ਕਿ ਤੁਹਾਨੂੰ ਅਗਰ ਦੂਸਰੀ ਸਟੇਟ 'ਚ ਰਹਿ ਰਹੇ ਹਾਂ ਅਗਰ ਆਪਾਂ 489 ਅਪਲਾਈ ਕਰੀਏ ਫਿਰ ਤੁਸੀਂ ਕਿਤੇ ਵੀ ਰਹਿੰਦੇ ਹੋਵੋ ਚਾਹੇ ਤੁਸੀਂ ਵਿਕਟੋਰੀਆ 'ਚ ਹੀ ਹੋਵੋ ਤਾਂ ਤੁਹਾਨੂੰ ਜਿਹੜੀ ਆ ਉਹ ਰੀਜਨਲ ਏਰੀਆ ਤੋਂ ਕਿਸੇ ਇੰਪਲੋਇਰ ਤੋਂ ਆਪਣੀ ਨੋਮੀਨੇਟਡ ਆਕੂਪੇਸ਼ਨ ਦੇ ਵਿੱਚ ਜੋਬ ਆਫਰ ਲੈਟਰ ਚਾਹੀਦੀ ਆ ਹੁਣ ਜਦੋਂ ਜੋਬ ਆਫਰ ਲੈਟਰ ਦੀ ਗੱਲ ਕਰੀਏ ਉਹ ਏਦਾਂ ਨਹੀਂ ਹੈ ਕਿ ਤੁਸੀਂ ਇੰਪਲੋਇਰ ਤੋਂ ਲੈ ਕੇ ਦੇ ਦਿਓ ਤੇ ਉਹ ਚੱਲ ਜੂਗਾ ਉਹਦੇ ਕੋਈ ਵੀ ਜਦੋਂ ਆਪਾਂ ਜੋਬ ਆਫਰ ਲੈਟਰ ਦਿੰਦੇ ਹਾਂ ਵਿਕਟੋਰੀਆ ਸਟੇਟ ਨੂੰ ਉਹਨਾਂ ਦੀ ਆਪਣੀਆਂ ਕੁਝ ਗਾਈਡਲਾਈਨਸ ਆ
ਜੀ
ਕਿ ਉਹ ਅਕਸੈਪਟ ਕਰੂਗੇ ਕਿ ਨਹੀਂ ਕਰੂਗੇ ਉਹਦੇ ਵਿੱਚ ਹੈ ਕਿ ਤੁਹਾਨੂੰ ਉਹ ਪੂਰਾ ਕੰਟਰੈਕਟ ਮੰਗਦੇ ਆ ਸਾਈਨਡ ਠੀਕ ਹੈ ਤੇ ਉਹ ਇਹ ਵੀ ਦੇਖਦੇ ਆ ਕਿ ਜਿਹੜੇ ਇੰਪਲੋਇਰ ਤੋਂ ਤੁਸੀਂ ਜੋਬ ਆਫਰ ਲੈਟਰ ਲਿੱਤੀ ਹੈ ਕਿ ਉਹਨੂੰ ਵਾਕਈ ਜੈਨੂਇਨ ਨੀਡ ਹੈਗੀ ਆ ਜਾਂ ਨਹੀਂ ਹੈਗੀ ਜਾਂ ਉਹਨਾਂ ਨੇ ਉੱਦਾਂ ਹੀ ਦੇਤੀ ਹੈ ਕਿ ਜਸਟ ਕੀ ਤੁਹਾਡੀ ਰਿਕੁਆਇਰਮੈਂਟ ਪੂਰੀ ਕਰਨ ਲਈ ਸੋ ਉਹ ਵੀ ਚੈੱਕ ਕਰਦਾ ਕਿ ਬਿਜ਼ਨਸ ਜਿਹੜਾ ਉਹ ਐਕਚੁਅਲੀ ਓਪਰੇਟ ਹੋ ਰਿਹਾ ਹੈ ਤੇ ਉਹ ਜਿਹੜਾ ਤੁਹਾਡੀ ਉਹਨਾਂ ਨੇ ਰਿਕਰੂਟਮੈਂਟ ਕੀਤੀ ਹੈ ਉਹ ਇੱਕ ਫੇਅਰ ਪ੍ਰੋਸੈਸ ਦੇ ਥਰੂ ਹੋਈ ਹੋਈ
ਜੀ ਠੀਕ ਅੱਛਾ ਇੱਧਰ ਸਾਡੇ ਨਾਲ ਬਣੇ ਨੇ ਜੀ ਗੁਰਵੀਰ ਸਿੰਘ ਉੱਪਲ ਦੁਬਾਰਾ ਬਣੇ ਨੇ ਇਹ ਕਹਿ ਰਹੇ ਨੇ ਕਹਿੰਦੇ ਅਸਲ ਦੇ ਵਿੱਚ ਮੈਂ ਜਾਣਨਾ ਚਾਹੁੰਦਾ ਕਿ ਆਇਰਨ ਕੋਰਸ ਜਿਹੜਾ ਹੈ ਕਿਹੜੀ ਜਗ੍ਹਾ ਸੀਟ ਮਿਲ ਰਹੀ ਹੈ ਇਸ ਵੇਲੇ
ਦੇਖੋ ਇਹ ਅੱਜ ਦੀ ਡੇਟ ਦੇ ਵਿੱਚ ਇਟਸ ਵੈਰੀ ਹਾਰਡ ਟੂ ਗੈਟ ਐਡਮਿਸ਼ਨ ਇਨ ਆਇਰਨ ਕੋਰਸ ਬਟ ਤੁਹਾਨੂੰ ਇਹੀ ਆ ਕਿ ਜਿੰਨੇ ਵੀ ਕਾਲਜਿਸ ਹੈਗੇ ਆ ਉਹਨਾਂ ਦਾ ਜਿਹੜਾ ਉਹ ਟਰੈਕ ਰੱਖੀ ਰੱਖੋ ਆਪਣੀ ਜਿਹੜੀ ਐਪਲੀਕੇਸ਼ਨ ਆ ਹਰ ਜਗ੍ਹਾ ਪਾ ਕੇ ਰੱਖੋ ਕਿ ਕਿਤੇ ਨਾ ਕਿਤੇ ਵਿੱਚ ਕੋਈ ਕੈਂਸਲੇਸ਼ਨ ਹੋਵੇ ਜਾਂ ਕੋਈ ਵੈਕੈਂਸੀ ਆਵੇ ਉਹ 'ਚ ਤੁਹਾਨੂੰ ਸੀਟ ਮਿਲ ਜਾਵੇ। ਲੱਗਦਾ ਹਾਰਡ ਆ, ਬਟ ਆਪਣੇ ਕਈ ਕਲਾਇੰਟਸ ਹੈਗੇ ਆ ਜਿਨ੍ਹਾਂ ਨੇ ਇਸ ਤਰੀਕੇ ਨਾਲ ਟਰੈਕ ਰੱਖਿਆ ਸੀ ਅਤੇ ਉਹਨਾਂ ਨੂੰ ਫਾਈਨਲੀ ਐਡਮਿਸ਼ਨ ਮਿਲ ਗਈ ਆ। ਸੋ ਇਟਸ ਐਟ ਦ ਮੋਮੈਂਟ ਮੈਂ ਤੁਹਾਨੂੰ ਕੋਈ ਨਾਮ ਨਹੀਂ ਦੱਸ ਸਕਦਾ, ਬਟ ਤੁਸੀਂ ਕੀਪ ਔਨ ਟਰਾਇੰਗ ਜਿੱਥੇ ਜਿੱਥੇ ਵੀ ਆਇਨ ਕੋਰਸ ਅਵੇਲੇਬਲ ਆ ਉਹਨਾਂ ਨਾਲ ਫੋਲੋਅਪ ਹਰ ਕਾਲਜ ਨਾਲ, ਸਿਰਫ ਇੱਕ ਨਾਲ ਨਹੀਂ ਹਰ ਕਾਲਜ ਨਾਲ
ਜੀ
ਫੋਲੋਅਪ ਜ਼ਰੂਰ ਰੱਖੋ।
ਜੀ, ਅਗਲਾ ਸਵਾਲ ਜੱਸੀ ਭਾਟੀਆ ਜੀ ਕਰ ਰਹੇ ਨੇ, ਕਹਿੰਦੇ ਸਰ ਮਾਈ ਬ੍ਰਦਰ ਇਜ਼ ਔਨ ਵਿਜ਼ਿਟਿੰਗ ਵੀਜ਼ਾ ਇਨ ਆਸਟ੍ਰੇਲੀਆ, ਹੀ ਇਜ਼ ਐਨ ਲਾਇਰ, ਹੀ ਇਜ਼ ਅ ਲਾਇਰ ਇਨ ਇੰਡੀਆ ਸਿੰਸ ਲਾਸਟ 5 ਈਅਰਸ, ਕੈਨ ਹੀ ਗੈਟ ਸਟੂਡੈਂਟ ਵੀਜ਼ਾ ਇਨ ਆਸਟ੍ਰੇਲੀਅਨ ਇਨ ਆਸਟ੍ਰੇਲੀਆ ਇਨ ਹਾਰਟੀਕਲਚਰ?
ਦੇਖੋ ਜੀ, ਬੜਾ ਜ਼ਬਰਦਸਤ ਜੰਪ ਆ ਗਈ। ਲਾਇਰ ਤੋਂ ਤੁਸੀਂ ਹਾਰਟੀਕਲਚਰ 'ਚ ਜਾਣਾ ਚਾਹੁੰਦੇ ਆ,
ਜੀ
ਦੇਖੋ ਤੁਹਾਡੀ ਪਰਸਨਲ ਪ੍ਰੈਫਰੈਂਸ ਹੋ ਸਕਦੀ ਹੈ ਕਿ ਤੁਸੀਂ ਹਾਰਟੀਕਲਚਰ 'ਚ ਜਾਣਾ
ਨਾਲ
ਹੈ।
ਪੁੱਛ ਵੀ ਰਹੇ ਨੇ ਵੈਸੇ, ਕਹਿੰਦੇ ਐਨੀ ਚਾਂਸ ਆਫ PR ਔਨ ਹਿਸ ਕਰੰਟ ਐਜੂਕੇਸ਼ਨ?
ਐਜ਼ ਅ ਲਾਇਰ ਦੇਖੋ ਥੋੜ੍ਹਾ ਜਿਹਾ ਮੁਸ਼ਕਿਲ ਹੈ, ਕਿਉਂਕਿ ਇੱਥੇ ਦੀ ਜਿਹੜੀ ਲਾਇਰਸ ਵਿੱਚ ਅਗਰ ਤੁਸੀਂ ਮਾਈਗ੍ਰੇਸ਼ਨ ਚਾਹੁੰਦੇ ਆ, ਸਕਿੱਲਡ ਮਾਈਗ੍ਰੇਸ਼ਨ, ਉਹਦੇ ਲਈ ਜਿੱਦਾਂ ਹਰ ਕਿਸੇ ਆਕਿਊਪੇਸ਼ਨ ਦੇ ਨਾਲ ਹੁੰਦਾ ਆ ਸਾਨੂੰ ਸਕਿੱਲ ਅਸੈਸਮੈਂਟ ਚਾਹੀਦੀ ਹੁੰਦੀ ਹੈ।
ਜੀ
ਤੇ ਲਾਇਰ ਦੀ ਸਕਿੱਲ ਅਸੈਸਮੈਂਟ ਜਿਹੜੀ ਆ ਉਹ ਥੋੜ੍ਹੀ ਹਾਰਡ ਆ, ਥੋੜ੍ਹੀ ਨਹੀਂ ਬਹੁਤ ਜ਼ਿਆਦਾ ਹਾਰਡ ਆ, ਕਿਉਂਕਿ ਉਹਦੇ ਵਿੱਚ ਤੁਹਾਨੂੰ ਰਜਿਸਟਰ ਕਰਾਉਣਾ ਪੈਂਦਾ ਹੈ ਕਿ ਤੁਸੀਂ ਇੱਥੇ ਪ੍ਰੈਕਟਿਸ ਕਰ ਸਕਦੇ ਹੋ।
ਜੀ
ਤੇ ਇੱਥੇ ਐਜ਼ ਅ ਲਾਇਰ ਪ੍ਰੈਕਟਿਸ ਕਰਨਾ ਉਹਦੀ ਜਿਹੜੀ ਕੰਡੀਸ਼ਨਸ ਆ ਉਹ ਬਹੁਤ ਹਾਰਡ ਹੈਗੀਆਂ ਆ, ਇਸ ਕਰਕੇ ਡਾਇਰੈਕਟ ਲਾਇਰ ਦੇ ਵਿੱਚ ਜਿਹੜੀ ਉਹ PR ਪੋਸੀਬਲ ਨਹੀਂ ਹੋ ਪਾਊਗੀ।
ਜੀ
ਹੁਣ ਸੈਕਿੰਡ ਕੁਐਸਚਨ ਤੁਹਾਡਾ ਕਿ ਟੂਰਿਸਟ ਵੀਜ਼ਾ ਤੇ ਸਟੂਡੈਂਟ ਵੀਜ਼ਾ ਕਨਵਰਟ ਕਰ ਸਕਦੇ ਆ? ਡੈਫੀਨੇਟਲੀ ਉਹ ਕਰ ਸਕਦੇ ਆ, ਐਜ਼ ਲੌਂਗ ਐਜ਼ ਤੁਸੀਂ ਜਿਹੜਾ ਵੀ ਕੋਰਸ ਲਓਗੇ ਉਹਨੂੰ ਤੁਸੀਂ ਜਸਟੀਫਾਈ ਕਰ ਸਕਦੇ ਆ ਸਟੇਟਮੈਂਟ ਆਫ ਪਰਪਸ ਦੇ ਵਿੱਚ ਕਿ ਤੁਸੀਂ ਆਪਣੀ ਜਿਹੜੀ ਉਹ ਬੈਕਗ੍ਰਾਉਂਡ ਨੂੰ ਛੱਡ ਕੇ ਆ ਨਵੀਂ ਨਵੀਂ ਸਟੱਡੀ ਕਿਉਂ ਕਰਨਾ ਚਾਹੁੰਦੇ ਆ,
ਜੀ
ਉਹ ਕਿਸ ਤਰੀਕੇ ਨਾਲ ਰੈਲੇਵੈਂਟ ਆ, ਉਹ ਤੁਸੀਂ ਆਸਟ੍ਰੇਲੀਆ 'ਚ ਹੀ ਕਿਉਂ ਕਰਨਾ ਚਾਹੁੰਦੇ ਆ, ਤੁਸੀਂ ਇੰਡੀਆ 'ਚ ਕਿਉਂ ਨਹੀਂ ਕਰ ਸਕਦੇ ਉਹ,
ਜੀ
ਤੇ ਉਹਦਾ ਤੁਹਾਡਾ ਫਿਊਚਰ ਪਲਾਨਸ ਉਹਨਾਂ ਕਿੱਦਾਂ ਲਿੰਕ ਹੁੰਦੇ ਆ, ਤੁਹਾਡਾ ਫਿਊਚਰ ਕਿੱਦਾਂ ਜਾਊਗਾ ਇਸ ਸਟੱਡੀ ਕਰਕੇ, ਉਹ ਅਗਰ ਤੁਸੀਂ ਚੰਗੀ ਤਰ੍ਹਾਂ ਐਕਸਪਲੇਨ ਕਰਕੇ ਕਿਸ ਆਪਸ਼ਨ ਨੂੰ ਦੇ ਸਕਦੇ ਆ, ਸਟੂਡੈਂਟ ਵੀਜ਼ਾ ਗ੍ਰਾਂਟ ਦੇ ਚਾਂਸਿਸ ਜਿਹੜੇ ਆ ਉਹ ਹੋ ਸਕਦੇ।
ਠੀਕ, ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ 343 ਤੋਂ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ, ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਮੈਂ ਅਮਰੀਸ਼ ਬੋਲਦਾ ਪਿਆ ਜੀ।
ਹਾਂਜੀ ਅਮਰੀਸ਼ ਜੀ, ਕੀ ਸਵਾਲ ਹੈ?
ਮੇਰਾ ਸਵਾਲ ਸੀ ਕਿ ਮੈਂ ਕੈਨੇਡਾ ਦੇ ਵਿੱਚ 190 ਅਪਲਾਈ ਕੀਤਾ ਤੇ ਪਰ ਮੈਂ ਫੋਰਮ 80 ਤੋਂ ਪੜ੍ਹ ਰਿਹਾ ਪੁੱਛੇ ਨੇ ਕਿ ਤੁਸੀਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਉਹਦੇ 'ਚ ਨਹੀਂ ਨੋ ਸੇ ਕੀਤਾ, ਪਰ ਮੈਂ ਕੋਰਟ ਦੇ ਵਿੱਚ ਗਿਆ ਸੀ ਇੱਕ ਵਾਰੀ ਸਪੀਡਿੰਗ ਫਾਈਨ ਦੇ ਲਈ, ਜਿਹਦੇ ਲਈ ਮੈਨੂੰ 6 ਮਹੀਨੇ ਦੀ ਸਸਪੈਂਸ਼ਨ ਹੋਈ ਸੀ, ਮੈਨੂੰ ਮੈਂਸ਼ਨ ਕਰਨ ਦੀ ਲੋੜ ਹੈ ਕਿ ਨਹੀਂ ਇਮੀਗ੍ਰੇਸ਼ਨ ਨੂੰ?
ਨਹੀਂ, ਤੁਸੀਂ ਆਪਣਾ ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ ਜਿਹੜਾ ਆਇਆ ਸੀ ਉਹਦੇ ਵਿੱਚ ਕੁਝ ਆਇਆ ਇਦਾਂ ਦਾ ਕਿ ਕੋਈ ਅਫੈਂਸ ਹੋਇਆ ਜਾਂ ਤੁਹਾਨੂੰ ਕੁਝ ਉਹਦੇ ਵਿੱਚ ਉਹਨਾਂ ਨੇ ਕੁਝ ਫਾਈਨ ਦਿੱਤਾ ਹੈ ਜਾਂ ਉਹਦੇ ਵਿੱਚ ਕੋਈ ਕੁਝ ਕਿਸੇ ਵੀ ਤਰੀਕੇ ਦਾ ਉਹਨਾਂ ਨੇ ਜੱਜਮੈਂਟ ਦਿੱਤੀ ਹੈ?
ਨਹੀਂ, ਉਹਦੇ ਵਿੱਚ ਕੁਝ ਨਹੀਂ ਆਇਆ, ਉਹਦੇ ਵਿੱਚ ਕਲੀਅਰ ਆਇਆ ਜੀ।
ਬਸ ਸੀਗਾ ਸਪੀਡਿੰਗ ਫਾਈਨ, ਦੈਟਸ ਇਟ, ਰਾਈਟ?
ਹਾਂਜੀ, ਸਪੀਡਿੰਗ ਦਾ, ਓਵਰ ਸਪੀਡਿੰਗ ਦਾ ਸੀ, ਓਵਰ 45 ਦਾ, ਤੇ 6 ਮਹੀਨੇ ਦੀ ਸਸਪੈਂਸ਼ਨ ਲਗਾਈ ਸੀ ਮੇਰੇ ਕੋਲੋਂ।
ਓਕੇ, 6 ਮਹੀਨੇ ਦੀ ਸਸਪੈਂਸ਼ਨ ਵੀ ਸੀਗੀ। ਦੇਖੋ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਜਿੱਥੇ ਵੀ ਤੁਹਾਡਾ ਆਹ ਫੋਰਮ 80 ਦਾ ਜਾਂ ਤੁਸੀਂ ਵੀਜ਼ਾ ਐਪਲੀਕੇਸ਼ਨ ਲਾਂਚ ਕੀਤੀ ਹੁੰਦੀ ਆ, ਠੀਕ ਆ, ਉਹਦੇ ਵੀ ਇੱਕ ਵਾਰੀ ਕੁਐਸਚਨ ਸਾਰੇ ਧਿਆਨ ਨਾਲ ਪੜ੍ਹਿਓ। ਜਦੋਂ ਵੀ ਇੱਦਾਂ ਦੀ ਚੀਜ਼ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਨਾ ਕਿ ਆਪਾਂ ਇਹ 'ਚ ਯੈਸ ਕਰੀਏ ਜਾਂ ਨੋ ਕਰੀਏ, ਉਹਦੇ ਵਿੱਚ ਕਿਉਂਕਿ ਦਿਸ ਇਜ਼ ਨੋਟ ਅ ਕ੍ਰਿਮੀਨਲ ਰਿਕਾਰਡ ਪਿਆ ਫਸਟ ਆਫ ਆਲ, ਠੀਕ ਹੈ, ਉਹਦੇ ਵਿੱਚ ਹਾਂ ਓਫੈਂਸ ਦਾ ਕੁਐਸਚਨ ਇੱਕ ਜ਼ਰੂਰ ਹੁੰਦਾ ਕਿ ਕੋਈ ਓਫੈਂਸ ਦੇ ਵਿੱਚ ਤੁਹਾਨੂੰ ਕਨਵਿਕਸ਼ਨ ਕੀਤੀ ਗਈ ਕਿ ਨਾ ਕੀਤੀ, ਉੱਥੇ ਹਮੇਸ਼ਾ ਯੈਸ ਕਰਕੇ ਆਪਣੀ ਡਿਟੇਲਸ ਜਿਹੜੀਆਂ ਉਹ ਜ਼ਰੂਰ ਪਾਉਣੀ ਚਾਹੀਦੀਆਂ ਕਿ ਕੀ ਹੋਇਆ ਸੀਗਾ।
ਓਕੇ ਜੀ, ਹੁਣ ਮੈਂ ਜਿੱਥੇ ਆਨਲਾਈਨ ਫੋਰਮ 80 ਸਬਮਿਟ ਕਰਵਾ ਚੁੱਕਾ ਹੈ, ਹੁਣ ਮੈਂ ਉਸਨੂੰ ਦੁਬਾਰਾ ਕਿਸ ਤਰ੍ਹਾਂ ਉਹਨਾਂ ਨੂੰ ਅਪਡੇਟ ਕਰ ਸਕਦਾ ਹਾਂ, ਉਹਨਾਂ ਨੂੰ ਇਮੀਗ੍ਰੇਸ਼ਨ ਤੋਂ ਮੈਂ ਇਸ ਚੀਜ਼ ਚੇਂਜ ਕਰਨਾ ਚਾਹੁੰਦਾ, ਜਾਂ ਮੈਂ ਫੋਰਮ 80 ਦੁਬਾਰਾ ਅਪਲੋਡ ਕਰਾਂ?
ਤੁਸੀਂ ਫੋਰਮ 80 ਦੁਬਾਰਾ ਤੋਂ ਅਪਲੋਡ ਕਰ ਸਕਦੇ ਆ, ਬਾਕੀ ਜਿਹੜੀ ਤੁਹਾਡੀ ਵੀਜ਼ਾ ਐਪਲੀਕੇਸ਼ਨ ਲਾਂਚ ਕੀਤੀ ਉਹਦੀ ਤੁਹਾਡੇ ਕੋਲ ਕਾਪੀ ਹੈਗੀ ਆ?
ਹਾਂਜੀ,
ਹਾਂ, ਉਹਦੇ ਵਿੱਚ ਵੀ ਕੋਈ ਕੁਐਸਚਨ ਜਿਹੜੇ ਨਾ ਯੈਸ ਨੋਲੇਜ ਚੈੱਕ ਕਰ ਲਿਓ ਵੀ ਉਹਦੇ ਵਿੱਚ ਕਿਤੇ ਓਫੈਂਸ ਵਾਲਾ ਕੋਈ ਕੁਐਸਚਨ ਤਾਂ ਨਹੀਂ ਆ, ਅਗਰ ਉਹਦੇ ਵਿੱਚ ਵੀ ਤੁਸੀਂ ਨਹੀਂ ਮੈਂਸ਼ਨ ਕੀਤਾ ਤੇ ਉਹਦੇ ਵਿੱਚ ਫੋਰਮ 102 3 ਜਾਂ 102 2 ਭਰ ਕੇ 102 3 ਆ ਨੋਟੀਫਿਕੇਸ਼ਨ ਆਫ ਇਨਕੋਰੈਕਟ ਆਨਸਰਸ, ਠੀਕ ਹੈ, ਕਿ ਤੁਹਾਡੇ ਕੋਲ ਗਲਤੀ ਨਾਲ ਲਿਖਿਆ ਗਿਆ ਹੈ, ਬਟ ਮੈਂ ਟੂ ਬੀ ਔਨ ਦਾ ਸੇਫਰ ਸਾਈਡ ਮੈਂ ਆਹ ਮੈਂਸ਼ਨ ਕਰਨਾ ਚਾਹੁੰਦਾ ਕਿ ਇਹ ਹੋਇਆ ਸੀਗਾ, ਬਟ ਇਹਦਾ ਮੈਨੂੰ ਕੋਈ ਸੱਚ ਮੇਰਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ, ਬਟ ਮੈਨੂੰ ਇੱਕ ਸਪੀਡਿੰਗ ਦਾ ਫਾਈਨ ਜ਼ਰੂਰ ਹੋਇਆ ਸੀ। ਦੇਖੋ ਐਟ ਦਾ ਮੋਮੈਂਟ ਕੋਈ ਇਹਨਾਂ ਦਾ ਫਿਕਸ ਟਾਈਮ ਫਰੇਮ ਨਹੀਂ ਹੁੰਦਾ, ਕੋਈ ਐਪਲੀਕੇਸ਼ਨ ਨਾ ਇਹ ਉਸ ਤਰੀਕੇ ਨਾਲ ਨਹੀਂ ਚੱਕਦੇ ਕਿ ਕਿਸ ਡੇਟ ਤੋਂ ਪਈ ਹੈ ਤਾਂ ਉਸ ਤਰੀਕੇ ਨਾਲ, ਹੁਣ ਕਈ ਜਿੱਦਾਂ ਐਪਲੀਕੇਸ਼ਨ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਕੋਈ ਮਾਰਚ ਵਿੱਚ ਲਾਂਚ ਕੀਤੀ ਹੋਈ ਉਹਨਾਂ ਦੀ PR ਆ ਚੁੱਕੀ ਹੈ, ਕਈਆਂ ਦੀ ਪਿਛਲੇ ਸਾਲ ਨਵੰਬਰ 'ਚ ਕੀਤੀ ਹਾਲੇ ਤੱਕ ਨਹੀਂ ਖੁੱਲੀ ਹੈ, ਸੋ ਅਪਰੋਕਸੀਮੇਟਲੀ 8 ਕੁ ਮਹੀਨੇ ਦਾ ਟਾਈਮ ਫਰੇਮ ਹੈਗਾ ਆ, ਕਈਆਂ ਦਾ ਘੱਟ 'ਚ ਵੀ ਆਉਂਦਾ ਹੈ, ਕਈਆਂ ਦਾ ਜ਼ਿਆਦਾ 'ਚ ਵੀ ਆਉਂਦਾ ਹੈ। ਇਹਦਾ ਤਾਂ ਜਵਾਬ ਮਿਲਦਾ ਡਿਪਾਰਟਮੈਂਟ ਕੋਲ ਖੁਦ ਨਹੀਂ ਹੋਣਾ ਕਿ ਉਹ ਕਿਸ ਤਰੀਕੇ ਨਾਲ ਚੱਕਦੇ ਆ, देयर इज नथिंग कि किसी ਦੇ ਪੁਆਇੰਟ ਜ਼ਿਆਦਾ ਤਾਂ ਉਹ ਪਹਿਲਾਂ ਚੱਕ ਲੂਗੇ, ਐਦਾਂ ਨਹੀਂ ਆ। ਉਹ ਰੈਂਡਮ ਇੱਕ ਸਿਲੈਕਸ਼ਨ ਜੀ ਹੁੰਦੀ ਹੈ ਕਿ ਕਿਸੇ ਟਾਈਮ ਫਰੇਮ ਦੇ ਵਿੱਚ ਕਿਹੜੀ ਕਿਹੜੀ ਫਾਈਲ ਉੱਠੀ ਜਿਹੜੀ ਪਈਆਂ ਹੋਈਆਂ ਉਹਦੇ ਹਿਸਾਬ ਨਾਲ, ਬਟ ਕੋਈ ਏਦਾਂ ਫੀਫੋ ਮੈਥਡ ਤੇ ਨਹੀਂ ਚੱਲ ਰਿਹਾ ਹੈ। ENS ਦੀ ਫਾਈਲਾਂ ਫੀਫੋ ਮੈਥਡ ਤੇ ਚੱਲਦੀਆਂ, ਬਟ ਸਕਿਲਡ ਮਾਈਗ੍ਰੇਸ਼ਨ ਜਸਟ ਮੂਨ ਵੀਜ਼ਾ ਹੋਰ ਫਾਈਲਾਂ ਕਿਸ ਉਹ ਡੇਟ ਦੇ ਆਰਡਰ ਦੇ ਹਿਸਾਬ ਨਾਲ ਨਹੀਂ ਹੈਗੀਆਂ।
ਧੰਨਵਾਦ ਅੰਬਰੀਸ਼ ਜੀ ਤੁਹਾਡੇ ਸਵਾਲ ਲਈ,
ਥੈਂਕ ਯੂ ਜੀ,
ਸ਼ੁਕਰੀਆ
ਨੋ ਪ੍ਰੋਬਲਮ
ਜੀ। ਅਗਲਾ ਸਵਾਲ ਸੁਖਪ੍ਰੀਤ ਕਰ ਰਹੇ ਨੇ ਸਾਨੂੰ, ਕਹਿੰਦੇ ਮੈਮ ਆਈ ਹੈਵ ਅਪਲਾਈਡ 190 ਵਿਕਟੋਰੀਅਨ ਨੋਮੀਨੇਸ਼ਨ ਐਜ਼ ਅ ਸ਼ੈਫ ਐਂਡ ਦੇ ਹੈਵ ਆਸਕਡ ਮੀ ਟੂ ਪ੍ਰੋਵਾਈਡ ਅ ਆਫਰ ਲੈਟਰ ਫਾਰ 6 ਕੰਟੀਨਿਊਸ ਮੰਥਸ, ਬਟ ਮਾਈ ਕਰੰਟ ਨਾਟ ਗਿਵਿੰਗ ਮੀ ਫਾਰ ਫਿਊਚਰ ਲੈਟਰ, ਇਜ਼ ਦੇਰ ਐਨੀ ਅਦਰ ਵੇ? ਮਾਈ ਕਰੰਟ ਇੰਪਲੋਇਰ ਜਾਂ ਤਾਂ ਕਹਿ ਰਹੇ ਨੇ As I
Right.
shown, I am currently working in my occupation, so they ask me 6 months continuous contract offer letter. My current owner not giving me. Is there any chance if I find job somewhere and provide from new owner or any other way?
ਦੇਖੋ ਇਹਦੇ ਵਿੱਚ ਕੀ ਹੈ ਕਿ ਵੈਸੇ ਤਾਂ 190 ਲਈ ਜਨਰਲੀ ਨਹੀਂ ਚਾਹੀਦਾ ਹੁੰਦਾ, ਅਨਲੈਸ ਆਪਾਂ ਦੂਸਰੀ ਸਟੇਟ ਤੋਂ ਆ, ਬਟ ਜੇ ਉਹਨਾਂ ਨੇ ਮੰਗੇ ਹੀ ਲਿਆ ਤਾਂ ਹੁੰਦੇ ਸਾਡੇ ਕੋਲ ਆਪਸ਼ਨ ਹੈ ਨਹੀਂ ਕੋਈ ਵੀ। ਇਹਦੇ ਵਿੱਚ ਬੈਟਰ ਵੇ ਇਹੀ ਹੈ ਕਿ ਤੁਸੀਂ ਅਗਰ ਕੇਸ ਆਫਿਸਰ ਨੂੰ ਲਿਖ ਦਿਓ ਕਿ ਅਗਲੇ 6 ਮਹੀਨੇ ਤਾਂ ਨਹੀਂ ਦੇ ਸਕਦਾ, ਪਰ ਉਹਨੇ ਮੰਗਿਆ ਤਾਂ ਹੀ ਵੋਂਟ ਐਂਟਰਟੇਨ ਦਿਸ। ਬੈਸਟ ਇਹੀ ਰਹੂਗਾ ਕਿ ਪਹਿਲਾਂ ਤਾਂ ਆਪਣੇ ਇੰਪਲੋਇਰ ਨਾਲ ਅਗਰ ਰਿਕੁਐਸਟ ਕਰਕੇ
ਜੀ
ਇਫ ਹੀ ਕੈਨ ਪ੍ਰੋਵਾਈਡ, ਇੰਨਾ ਸਾਰਾ ਸੋਲੂਸ਼ਨ ਹੋ ਜਾਊਗਾ। ਬਟ ਜੇ ਆਪਾਂ ਅਗਰ ਉਹ ਨਹੀਂ ਦੇ ਰਿਹਾ ਤਾਂ ਥੋੜਾ ਜਿਹਾ ਇਹ ਆ ਫਿਰ ਕਿ ਆਪਾਂ ਨੂੰ ਨਵਾਂ ਇੰਪਲੋਇਰ ਲੱਭ ਕੇ,
ਜੀ
ਅਗਰ ਉਹ ਦੇਣ ਨੂੰ ਰੈਡੀ ਆ, ਉਹਨਾਂ ਤੋਂ ਆਫਰ ਲੈਟਰ ਲੈ ਕੇ ਉਹਨਾਂ ਨੂੰ ਦੇ ਦਈਏ, ਤੇ ਆਪਾਂ ਉਹਨਾਂ ਨਾਲ ਜਸਟੀਫਿਕੇਸ਼ਨ ਦੇ ਦਈਏ ਵਿਕਟੋਰੀਆ ਸਟੇਟ ਨੂੰ ਕਿ ਆਹ ਜਿਹੜਾ ਉਹ ਕੇਸ ਆ ਕਿ ਉਹ ਇੰਪਲੋਇਰ ਰੈਡੀ ਨਹੀਂ ਹੈ ਮੈਨੂੰ ਅੱਗੇ ਵੀ ਦੇਣ ਲਈ, ਤੇ ਬਟ ਆਈ ਹੈਵ ਆਲਰੇਡੀ ਫਾਊਂਡ ਅ ਨਿਊ ਇੰਪਲੋਇਰ ਹੂ ਇਜ਼ ਹੈਪੀ ਟੂ ਇੰਪਲੋਏ ਮੀ, ਤੇ ਉਹਨਾਂ ਨੇ ਜਿਹੜੀ ਆ ਜੋਬ ਆਫਰ ਲੈਟਰ ਮੈਨੂੰ ਦਿੱਤੀ ਹੈ, ਤੇ ਉਹ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰੋ
ਜੀ। ਤੇ ਅੱਗੇ ਦਾ ਫੇਸਬੁੱਕ ਤੇ ਸਾਡੇ ਨਾਲ ਬਣੇ ਹੋਏ ਨੇ ਲਵਪ੍ਰੀਤ ਕੌਰ ਮੱਲੀ ਜੀ, ਬਹੁਤ ਬਹੁਤ ਸਵਾਗਤ। ਤੇ ਅਗਲਾ ਸਵਾਲ ਕਰ ਰਹੇ ਨੇ ਸਿਮਰਨ ਬਾਟ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ, ਸਤਿ ਸ਼੍ਰੀ ਅਕਾਲ ਜੀ। I was applied ENS 187 186 visa. I had hot nomination 2 months ago, but PR file have not opened yet. Someone told me it may because I didn't apply nomination and PR file together. So please can you let me know how long take to get PR visa? Is any risk?
ਦੇਖੋ ਇਹਦੇ ਵਿੱਚ ਕੀ ਹੈ ਕਿ ਜਨਰਲੀ ਆ ਗੱਲ ਤਾਂ ਠੀਕ ਆ ਸੁਣੀ ਤੁਸੀਂ ਕਿ ਦੋਨੋਂ ਫਾਈਲਾਂ ਇਕੱਠੀਆਂ ਓਪਨ ਹੁੰਦੀਆਂ, ਮੈਂ ਤੁਸੀਂ ਕੀ ਲਿਖਿਆ ਕਿ ਤੁਸੀਂ ਅਪਲਾਈ ਇਕੱਠੀਆਂ ਨਹੀਂ ਕੀਤੀਆਂ ਸੀ, ਹੁਣ ਇਹ ਤੁਹਾਡੀ ਫਾਈਲ ਕਦੋਂ ਖੁੱਲੂਗੀ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨਾ ਕੁ ਟਾਈਮ ਦਾ ਗੈਪ ਵਿੱਚ ਪਾਇਆ ਸੀ। ਬਟ ਜਿੱਥੇ ਤੁਸੀਂ ਪੁੱਛਿਆ ਕਿ ਇਹ 'ਚ ਕੋਈ ਰਿਸਕ ਹੈਗਾ ਆ, ਦੇਖੋ ਰਿਸਕ ਕੋਈ ਵੀ ਨਹੀਂ ਇਹਦੇ ਵਿੱਚ, ਕਿਉਂਕਿ ਮੇਨ ਜਿਹੜਾ ਹੈ ਉਹ 186 ਜਾਂ 187 ਦਾ ਜਿਹੜਾ ਉਹ ਨੋਮੀਨੇਸ਼ਨ ਦਾ ਚੱਕਰ ਪੈਂਦਾ ਜ਼ਿਆਦਾ, ਨੋਮੀਨੇਸ਼ਨ ਅਪਰੂਵ ਹੋ ਚੁੱਕੀ ਆ ਤੇ ਤੁਹਾਡਾ ਕੋਈ ਵੀ ਕਰੈਕਟਰ ਦਾ ਇਸ਼ੂ ਨਹੀਂ ਆ ਜਾਂ ਮੈਡੀਕਲ ਜਾਂ ਹੈਲਥ ਰਿਲੇਟਡ ਕੋਈ ਇਸ਼ੂ ਨਹੀਂ ਆ, ਤਾਂ ਫਿਰ ਤੁਹਾਡੇ ਵੀਜ਼ਾ 'ਚ ਕੋਈ ਰਿਸਕ ਹੈ ਨਹੀਂ ਆ। ਹਾਂ, ਟਾਈਮ ਫਰੇਮ ਕਿੰਨਾ ਲੱਗੂਗਾ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣਾ ਵੀਜ਼ਾ ਜਿਹੜਾ ਉਹ ਕਦੋਂ ਲਾਂਚ ਕੀਤਾ ਸੀ, 2 ਮਹੀਨੇ ਦਾ ਗੈਪ ਤੁਹਾਡਾ ਆਲਰੇਡੀ ਹੋ ਚੁੱਕਾ ਹੈ ਡਿਸੀਜਨ ਆਏ ਨੂੰ, ਤਾਂ ਇਹ ਵੀ ਹੋ ਸਕਦਾ ਕਿ ਅਗਰ ਤੁਹਾਡਾ 1-2 ਮਹੀਨੇ ਦਾ ਗੈਪ ਆਇਆ ਸੀ ਵੀਜ਼ਾ ਐਪਲੀਕੇਸ਼ਨ, ਤਾਂ ਤੁਹਾਡੇ PR ਜਿਹੜੀ ਉਹ ਕਦੀ ਵੀ ਆ ਸਕਦੇ ਹੈ
ਜੀ। ਅਗਲਾ ਸਵਾਲ ਪਰਮਜੋਤ ਸਿੰਘ ਕਰ ਰਹੇ ਨੇ, ਆਈ ਹੈਵ ਗਾਟ ਇਨਵੀਟੇਸ਼ਨ ਫਰੋਮ ਨਿਊ ਸਾਊਥ ਵੇਲਸ ਲਾਸਟ ਮੰਡੇ ਫਾਰ 489 ਵੀਜ਼ਾ, ਆਈ ਐਮ ਆਲਸੋ ਵੇਟਿੰਗ ਫਾਰ 186 ਵੀਜ਼ਾ ਫਰੋਮ ਲਾਸਟ 6 ਮੰਥਸ, ਸ਼ੁੱਡ ਆਈ ਵੇਟ 60 ਮੋਰ ਡੇਜ਼ ਟੂ ਅਪਲਾਈ 489 ਵੀਜ਼ਾ ਔਰ ਸ਼ੁੱਡ ਅਪਲਾਈ ਨਾਓ? ਪਲੀਜ਼ ਕਹਿੰਦੇ ਐਡਵਾਈਸ ਕਰੋ, ਕੁੱਕ ਆਕੂਪੇਸ਼ਨ ਦੇ ਲਈ ਪੁੱਛ ਰਹੇ ਨੇ।
ਦੇਖੋ ਮੈਂ ਅੱਜ ਦੀ ਡੇਟ ਜਿਹੜਾ ਅੱਜ ਦੇ ਪ੍ਰੋਗਰਾਮ 'ਚ ਕਿ ਮੈਂ ਲਾਸਟ ਸੁਜੈਸ਼ਨ ਜ਼ਰੂਰ ਦੇਣੀ ਸੀਗੀ ਜੀ, ਇਰਰਿਸਪੈਕਟਿਵ ਤੁਸੀਂ ਤੁਹਾਡਾ 186 ਤੁਸੀਂ ਲਾਂਚ ਕੀਤਾ ਹੋਇਆ ਹੈ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਵੀਜ਼ਾ ਐਪਲੀਕੇਸ਼ਨ 'ਚ ਕੁਛ ਵੀ ਹੋ ਸਕਦਾ, ਠੀਕ ਹੈ। ਆਪਾਂ ਤਾਂ ਇਹੀ ਆਸ ਕਰਾਂਗੇ ਕਿ ਤੁਹਾਡਾ ਜਿਹੜਾ ਉਹ PR ਸਿੱਧੀ ਆ ਜਾਵੇ, ਬਟ ਇੱਕ ਬੈਕਅਪ ਰੱਖਣ ਲਈ 489 ਲਈ ਵੇਟ ਨਾ ਕਰੋ, ਕਿਉਂਕਿ 60 ਦਿਨ ਇੱਕ ਜੈਨਰਿਕ ਟਾਈਮ ਫਰੇਮ ਹੁੰਦਾ ਸੀਗਾ, ਠੀਕ ਹੈ। ਉਹਦੇ ਲਈ ਇਹਨਾਂ ਨੇ ਲਿਖਿਆ ਕਿ ਇਹਨਾਂ ਦੀ ਇਨਵੀਟੇਸ਼ਨ ਜਿਹੜੀ ਆ ਉਹ ਆ ਚੁੱਕੀ ਹੈ ਸਟੇਟ ਤੋਂ।
ਹਾਂਜੀ, ਆਈ ਹੈਵ ਗਾਟ ਇਨਵੀਟੇਸ਼ਨ ਫਰੋਮ ਨਿਊ ਸਾਊਥ ਵੇਲਸ ਲਾਸਟ ਮੰਡੇ, ਕਹਿੰਦੇ ਆਈ ਆ 489
ਅਗਰ
ਵੀਜ਼ਾ ਦੇ
ਦੇਖੋ
ਲਈ ਨਾ।
EOI ਤੁਹਾਡੀ ਸਟੇਟ ਤੋਂ ਆਈ ਹੈ ਤਾਂ ਤੁਸੀਂ ਸਟੇਟ ਦੀ ਐਪਲੀਕੇਸ਼ਨ ਲਾਂਚ ਕਰਨੀ ਹੈ, ਫੇਰ ਤਾਂ ਹੁਣੀ ਕਰੋ। ਬਟ ਹਾਂ, ਸਟੇਟ ਦੀ ਵੀ ਐਪਲੀਕੇਸ਼ਨ ਅਪਰੂਵ ਹੋ ਚੁੱਕੀ ਹੈ ਤੇ ਡਿਪਾਰਟਮੈਂਟ ਨੇ ਇਨਵੀਟੇਸ਼ਨ ਭੇਜੀ ਆ, ਫੇਰ ਤੁਸੀਂ 60 ਦਿਨ ਤੱਕ ਵੇਟ ਕਰ ਸਕਦੇ ਹੋ, ਫੇਰ ਕੋਈ ਇਸ਼ੂ ਨਹੀਂ ਹੈ, ਠੀਕ ਹੈ। ਅਗਰ ਤੁਸੀਂ 60 ਦਿਨ ਦੇ ਐਂਡ ਤੱਕ ਨਾ ਚਾਹੀਏ, ਅਗਰ ਤੁਹਾਨੂੰ ਡਿਪਾਰਟਮੈਂਟ ਤੋਂ ਇਨਵੀਟੇਸ਼ਨ ਆ ਗਈ ਆ, ਤਾਂ 50 ਜਾਂ 55 ਦਿਨ 50-55 ਦਿਨ ਆਪਣੀ ਐਪਲੀਕੇਸ਼ਨ ਲੌਂਚ ਜ਼ਰੂਰ ਕਰ ਦਿਓ ਇਨਵੀਟੇਸ਼ਨ ਐਕਸਪਾਇਰ ਹੋਣ ਤੋਂ ਪਹਿਲਾਂ ਪਹਿਲਾਂ
ਜੀ। ਸਾਡੇ ਨਾਲ ਅੱਗੇ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ 716 ਤੋਂ ਜੀ। ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਅਵੈਸ ਬੋਲ ਰਿਹਾ ਉਰਾਨਾ ਤੋਂ। ਮੈਂ 489 ਲੌਂਚ ਕੀਤੀ ਸੀ ਉਰਾਨਾ ਸਟੇਟ ਤੋਂ,
ਜੀ
ਤੇ ਮੈਂ ਪਹਿਲੇ ਵੀ ਫੋਨ ਕੀਤਾ ਸੀ, ਮੈਨੂੰ ਇਮੀਗ੍ਰੇਸ਼ਨ ਦੇ ਡਾਕੂਮੈਂਟਸ ਫੈਬਰੀ ਚ ਮੰਗੇ ਸੀ ਜਿਹੜੇ ਮੈਂ ਮਾਰਚ ਚ ਸਬਮਿਟ ਕਰਤੇ ਸੀ, ਤੇ ਮੈਂ ਹੁਣ ਰੀਸੈਂਟਲੀ ਇਮੀਗ੍ਰੇਸ਼ਨ ਨੂੰ ਕਾਲ ਕੀਤੀ ਸੀ ਕਿਉਂਕਿ 5 ਮੰਥਸ ਹੋ ਗਏ ਸੀ ਡਾਕੂਮੈਂਟ ਸਬਮਿਟ ਕੀਤੇ, ਕੋਈ ਰਿਸਪੋਂਸ ਨਹੀਂ ਸੀ, ਤੇ ਮੇਰੀ ਮਿਸਿਸ ਦੀ ਮਦਰ ਦੀ ਤਬੀਅਤ ਖਰਾਬ ਸੀ ਤੇ ਮੈਂ ਕਿਹਾ ਕਿ ਉਹਨਾਂ ਨੇ ਓਵਰਸੀਜ਼ ਜਾਣਾ, ਤੇ ਉਹਨੇ ਕਿਹਾ ਕਿ ਮੈਂ ਤੇਰਾ ਕੇਸ ਜਿਹੜਾ ਐਸਕਲੇਟ ਕਰ ਰਹੀ ਹਾਂ, ਮੈਂ ਥਰਸਡੇ ਨੂੰ ਲਾਸਟ ਥਰਸਡੇ ਨਾਲ ਗੱਲ ਹੋਈ ਪਰ ਮੈਨੂੰ ਹਾਲੇ ਤੱਕ ਕੋਈ ਰਿਸਪੋਂਸ ਜਿਹੜਾ ਹੈ ਨਾ ਉਹ ਨਹੀਂ ਆਇਆ, ਲੇਕਿਨ ਉਹਨਾਂ ਨੇ ਕਿਹਾ ਸੀ ਕਿ ਵੈਰੀ ਸੂਨ ਵੀ ਵਿਲ ਗ੍ਰਾਂਟ ਯੂ ਦ ਵੀਜ਼ਾ, ਜਿਹੜੀ ਰਿਪ੍ਰੈਜੈਂਟੇਟਿਵ ਸੀ ਫੋਨ ਦੇ ਉੱਤੇ। ਤੇ ਮੈਂ ਸਟ੍ਰੈਸ ਇਸ ਚੀਜ਼ ਤੋਂ ਹੁੰਦਾ ਕਿ ਕੀ ਕਰ ਰਹੇ ਨੇ ਇਸ ਤਰ੍ਹਾਂ, ਆ ਕਿ ਕੀ ਚੱਲ ਰਿਹਾ, ਮਤਲਬ ਮੇਰੀ ਹਰ ਚੀਜ਼ ਹੀ ਰੀਅਲ ਹੈ, ਅਸੈਸਮੈਂਟ ਵੀ ਮੇਰੇ ਕੋਲ ਵਰਕ ਦੀ ਸੀ, ਹਰ ਬਾਕੀ ਪੀਟੀ ਵੀ ਸਾਰਾ ਵੀ ਇੱਥੇ ਦਾ ਸੀ, ਮਤਲਬ ਥੋੜਾ ਜਿਹਾ ਸਟ੍ਰੈਸਫੁਲ ਇਸ ਚੀਜ਼ ਤੋਂ ਹੋ ਰਿਹਾ ਕਿ ਮੈਨੂੰ ਹੁਣ ਤੁਹਾਡੇ ਕੋਲੋਂ ਕੋਈ ਸੁਜੈਸ਼ਨ ਲੈਣੀ ਚਾਹੀਦੀ ਹੈ ਜਾਂ ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਹਾਲੇ ਤੱਕ ਵੀਜ਼ਾ ਨਹੀਂ ਆਇਆ, 5 ਮੰਥਸ ਹੋ ਗਏ ਡਾਕੂਮੈਂਟ ਸਬਮਿਟ ਕੀਤੇ ਹੋਏ, ਮਤਲਬ ਜਦੋਂ ਉਹਨਾਂ ਨੇ ਮੰਗੇ ਸੀ। ਬਾਕੀ ਜਿਹੜੇ ਦੋਸਤਾਂ ਨੂੰ ਆਏ ਸੀ ਕੇਸ ਅਫੀਸਰ, ਉਹਨਾਂ ਨੂੰ ਫੋਰਨ ਗ੍ਰਾਂਟ ਕਰਤਾ ਮੰਥ ਬਾਅਦ, ਮੇਰਾ ਹਾਲੇ ਤੱਕ 5th ਮੰਥ ਚੱਲ ਰਿਹਾ।
ਅੱਛਾ, ਆਪਾਂ ਨੇ ਪਹਿਲਾਂ ਵੀ ਇਹ ਗੱਲ ਕੀਤੀ ਸੀ ਨਾ ਕਿ ਸਿਸਟਮ ਨਾਲ ਵਰਕ ਕਰਦੇ ਆ, ਇਸ ਫਰਸਟ੍ਰੇਟਿੰਗ ਫॉर एवरीवन ਟੂ ਬੀ ਓਨੈਸਟ। ਇਹ ਤੁਹਾਡੇ ਲਈ ਮੈਨੂੰ ਪਤਾ ਕਿੰਨਾ ਫਰਸਟ੍ਰੇਟਿੰਗ ਹੋ ਰਿਹਾ ਹੋਣਾ ਇਸ ਟਾਈਮ, ਕਿ ਇੰਨਾ ਟਾਈਮ ਲੱਗ ਗਿਆ। ਬਟ ਇਹਦੇ ਵਿੱਚ ਦੇਖਿਆ ਜਾਵੇ ਸਟ੍ਰੈਸ ਲੈਣ ਵਾਲਾ ਕੁਛ ਨਹੀਂ ਹੈ ਕਿ ਉਹਨਾਂ ਨੇ ਕੋਈ ਜਾਣ ਬੁੱਝ ਕੇ ਰੱਖੀ ਹੋਈ ਹੈ, ਇਸ ਇਹਨਾਂ ਦਾ ਸਿਸਟਮ ਹੀ ਏਦਾਂ ਦਾ ਹੈ ਕਿ ਕਿਹੜੀ ਫਾਈਲ ਪਿਕ ਕਰਦੇ ਆ ਕਿਹੜੀ ਨਹੀਂ ਕਰਦੇ ਆ, ਨੋ ਵਨ ਨੋਸ, ਠੀਕ ਹੈ। ਤੇ ਅਗਰ ਉਹਨਾਂ ਨੇ ਲਾਸਟ ਵੀਕ ਤੁਹਾਨੂੰ ਕਿਹਾ ਹੈ ਕਿ ਉਹ ਐਸਕਲੇਟ ਕਰ ਰਹੇ ਆ ਕਿ ਤੁਹਾਡੀ ਫਾਈਲ ਦਾ ਡਿਸੀਜਨ ਜਲਦੀ ਆਊਗਾ, ਇਟ ਮੀਨਸ ਕਿ ਉਹਨਾਂ ਨੇ ਨੋਟਸ ਪਾਤੇ ਹੋਣੇ ਸਿਸਟਮ ਦੇ ਵਿੱਚ, ਤੇ ਹੋਪਫੁਲੀ ਜਿਹੜਾ ਆ ਕਿ ਹਾਂਜੀ ਸੌਰੀ ਤੁਸੀਂ ਕੁਛ ਕਹਿ ਰਹੇ ਸੀ।
ਮੈਂ ਕਿਹਾ ਇਹੀ ਇਹੀ ਕਿਹਾ ਉਹਨੇ ਕਿ ਮੈਂ ਨਾ ਤੇਰੀ ਕੇਸ ਅਫੀਸਰ ਨੂੰ ਈਮੇਲ ਕਰ ਰਹੀ ਹਾਂ ਤੇ ਮੇਰੇ ਸੁਪਰਵਾਈਜ਼ਰ ਨੇ ਮੈਨੂੰ ਗੁੱਟਗੋ ਦਾ ਸਿਗਨਲ ਦਿੱਤਾ ਤੇਰਾ ਕੇਸ ਐਸਕਲੇਟ ਕਰਨ ਦਾ, ਤੇ ਅਸੀਂ ਇਹਨੂੰ ਐਸਕਲੇਟ ਕਰ ਰਹੇ ਹਾਂ।
ਚਲੋ ਦੈਟਸ ਗੁੱਡ, ਅਗਰ ਜਦੋਂ ਜਦੋਂ ਸੁਪਰਵਾਈਜ਼ਰ ਕਹਿ ਦਿੰਦੇ ਆ ਨਾ, ਜਦੋਂ ਸੁਪਰਵਾਈਜ਼ਰ ਕਹਿ ਦਿੰਦੇ ਆ, ਉਸ ਤੋਂ ਬਾਅਦ ਜਿਹੜਾ ਐਕਸ਼ਨ ਜਿਹੜਾ ਉਹ ਕੁਇਕ ਹੋ ਜਾਂਦਾ ਆ, ਤੇ ਹੋਪਫੁਲੀ ਸੂਨ ਮੇ ਬੀ ਪ੍ਰੋਬੇਬਲੀ ਤੁਹਾਡਾ ਕੱਲ ਪਰਸੋਂ ਹੀ ਤੁਹਾਡਾ ਵੀਜ਼ਾ ਆ ਜਾਵੇ, ਪਰਮਾਤਮਾ ਕਰੇਗਾ।
ਠੀਕ ਹੈ, ਮੈਂ ਤੁਹਾਡੇ ਨਾਲ ਆਖਰੀ ਗੱਲ ਹੈ ਪੁੱਛਣੀ ਕਿ ਜੇ ਕੋਈ ਪ੍ਰੋਬਲਮ ਹੋਵੇ, ਲੈਟਸ ਸੇ ਕੋਈ ਹੋਣੀ ਨਹੀਂ ਚਾਹੀਦੀ, ਲੇਕਿਨ ਮੈਂ 491 ਕਿਉਂਕਿ ਮੈਂ ਉਰਾਨਾ ਚ ਫੁੱਲ ਟਾਈਮ ਜੌਬ ਕਰ ਰਿਹਾ ਤੇ ਆਪਣੀ ਫੀਲਡ ਚ ਕਰ ਰਿਹਾ, ਤੇ ਮੈਂ ਸਿਰਫ ਇਹ ਪੁੱਛਣਾ ਸੀ ਕਿ ਜੇ ਕਿਤੇ ਆਫਕੋਰਸ 1% ਚਾਂਸ ਹੈ ਕਿ ਰਿਫਿਊਜ਼ ਹੋ ਜਾਂਦਾ, ਤੇ ਮੈਂ 491 ਵਾਸਤੇ ਵੀ ਐਲੀਜੀਬਲ ਹਾਂ ਕਿਉਂਕਿ ਮੇਰੇ ਕੋਲ ਫੁੱਲ ਟਾਈਮ ਜੌਬ ਹੈ, ਤੇ ਕੋਈ ਪ੍ਰੋਬਲਮ ਤੇ ਨਹੀਂ ਹੋਏਗਾ ਕੁਛ?
ਦੇਖੋ ਇੱਦਾਂ ਰਿਫਿਊਜ਼ ਕੋਈ ਰਿਫਿਊਜ਼ ਇੱਦਾਂ ਨਹੀਂ ਕਰਦੇ ਉਹ, ਅਨਲੈਸ ਕਿ ਉਹਨਾਂ ਨੇ ਕੋਈ ਡਾਕੂਮੈਂਟ ਮੰਗਿਆ ਸੀ ਤੁਸੀਂ ਪ੍ਰੋਵਾਈਡ ਨਹੀਂ ਕੀਤਾ, ਦੈਟਸ ਅ ਡਿਫਰੈਂਟ ਸਟੋਰੀ ਆਲ ਟੂਗੈਦਰ, ਠੀਕ ਹੈ। ਬਾਕੀ ਉਹਨਾਂ ਨੂੰ ਕੋਈ ਅਗਰ ਇਸ਼ੂ ਹੋਇਆ, ਡਾਊਟ ਹੋਇਆ ਕਿਸੇ ਚੀਜ਼ ਤੇ, ਉਹ ਤੁਹਾਨੂੰ ਲੈਟਰ ਭੇਜੂਗੇ ਪਹਿਲਾਂ।
ਓਕੇ ਓਕੇ, ਸਹੀ ਹੈ,
ਠੀਕ ਹੈ।
ਮਤਲਬ ਸਟ੍ਰੈਸ ਲੈਣ ਵਾਲੀ ਕੋਈ
ਡਿਪਾਰਟਮੈਂਟ ਜ਼ਿਆਦਾ ਡ੍ਰਿਲ ਡਾਊਨ ਕਰਦਾ ਅਗਰ ਤੁਸੀਂ ਵਰਕ ਐਕਸਪੀਰੀਅੰਸ ਦੇ ਪੁਆਇੰਟਸ ਲੈਤੇ ਹੋਇਆ, ਠੀਕ ਹੈ। ਆਹ 3 ਚੀਜ਼ਾਂ ਅਗਰ ਆਪਣੀਆਂ ਸਾਰੀਆਂ ਠੀਕ ਆਪਾਂ ਸਾਰੇ ਡਾਕੂਮੈਂਟ ਦਿੱਤੇ ਹੋਏ ਆ, ਤਾਂ ਆਈ ਫਾਈਂਡ ਨੋ ਰੀਜ਼ਨ ਕਿ ਉਹ ਕਿਸ ਚੀਜ਼ ਤੇ ਰਿਫਿਊਜ਼ ਕਰ ਸਕਦਾ।
ਵਰਕ ਐਕਸਪੀਰੀਅੰਸ ਮੇਰਾ ਅਕਾਊਂਟਿੰਗ ਹੈ, ਤੇ ਮੇਰੇ ਕੋਲ ਅਸੈਸਮੈਂਟ ਵੀ ਉਹਦੀ ਹੈ, ਤੇ ਮੇਰੇ ਕੋਲ ਟੈਕਸ ਰਿਟਰਨ ਤੇ ਮੇਰੇ ਕੋਲ ਬਾਕੀ ਚੀਜ਼ਾਂ ਵੀ ਸੀ,
ਤੇ ਮੈਂ ਤੁਹਾਨੂੰ ਸਾਰੀ ਪ੍ਰੋਵਾਈਡ ਕੀਤੀਆਂ ਹੋਈਆਂ
ਹਾਂ, ਸਭ ਪ੍ਰੋਵਾਈਡ ਕਰਤਾ, ਸਭ ਪ੍ਰੋਵਾਈਡ ਕਰਤਾ।
ਦੈਟਸ ਆਸਮ, ਦੈਟਸ ਆਸਮ। ਤੇ ਫਿਰ ਤੁਸੀਂ ਤੁਸੀਂ ਮੇਰੇ ਹਿਸਾਬ ਨਾਲ ਅਗਰ ਉਹਨਾਂ ਨੇ ਪ੍ਰੋਫੈਸਰ ਸੁਪਰਵਾਈਜ਼ਰ ਨੇ ਐਸਕੇਲੇਟ ਵੀ ਕਰਤਾ, ਤੁਹਾਡਾ ਵੀਜ਼ਾ ਜਲਦੀ ਆਉਣਾ ਚਾਹੀਦਾ ਟੂ ਬੀ ਓਨੈਸਟ।
ਓਕੇ, ਫਿਰ ਵੀ ਮੈਂ ਜੇ ਕੋਈ ਇਸ਼ੂ ਹੋਇਆ ਤੇ ਮੈਂ ਫਿਰ ਤੁਹਾਡੇ ਆਫਿਸ ਕੰਟੈਕਟ ਕਰਾਂਗਾ, ਮੈਂ ਰਮਬੀਰ ਸਰ ਨਾਲ ਗੱਲ ਕੀਤੀ ਸੀ।
ਠੀਕ ਹੈ, ਨੋ ਇਸ਼ੂ, ਤੁਸੀਂ ਉਹ ਕਰ ਸਕਦੇ ਹੋ, ਕੋਈ ਇਸ਼ੂ ਨਹੀਂ ਹੈ। ਬਟ ਜਿਹੜੀ ਆਪਾਂ ਸਟ੍ਰੈਸ ਦੀ ਗੱਲ ਕੀਤੀ, ਤੁਹਾਡੇ ਇਜ਼ ਨਥਿੰਗ ਟੂ ਸਟ੍ਰੈਸ ਅਬਾਊਟ।
ਓਕੇ ਓਕੇ, ਨੋ ਵਰੀ, ਥੈਂਕ ਯੂ ਸਰ,
ਨੋ ਪ੍ਰੋਬਲਮ, ਟੇਕ ਇਟ ਈਜ਼ੀ।
ਧੰਨਵਾਦ ਜੀ, ਧੰਨਵਾਦ। ਅਗਲਾ ਸਵਾਲ ਇੱਧਰ ਸਾਡੇ ਨਾਲ ਜੁੜੇ ਨੇ ਹਰਜਿੰਦਰ ਸਿੰਘ ਕਰੇ ਨੇ, ਕਹਿੰਦੇ ਸਰ ਵਟ ਇਜ਼ ਪ੍ਰੋਸੈਸਿੰਗ ਟਾਈਮ 489 ਵੀਜ਼ਾ ਐਪਲੀਕੈਂਟ ਪਰਸਨਲ ਐਕਸਪੀਰੀਅੰਸ, ਕਹਿੰਦੇ ਤੁਹਾਡਾ ਕੀ ਦੱਸਣਾ, ਕਹਿੰਦੇ ਤੁਸੀਂ ਆਪਣੇ ਪਰਸਨਲ ਐਕਸਪੀਰੀਅੰਸ ਦਾ ਥੋੜਾ ਜਿਹਾ ਦੱਸੋ ਵੀ ਪ੍ਰੋਸੈਸਿੰਗ ਟਾਈਮ ਇਸ ਵੇਲੇ 489 ਵੀਜ਼ਾ ਐਪਲੀਕੇਸ਼ਨ ਦਾ ਕੀ ਹੈ।
ਦੇਖੋ 489 ਜਿਹੜਾ ਵੀਜ਼ਾ ਪ੍ਰੋਸੈਸਿੰਗ ਟਾਈਮ ਆ, ਜਨਰਲੀ ਅਰਾਊਂਡ 8 ਮੰਥਸ ਦਾ ਹੀ ਹੁੰਦਾ 190 ਵਾਲਾ, ਬਟ ਆਉਣ ਵਾਲੇ ਟਾਈਮ 'ਚ ਜਿੰਨੀਆਂ ਵੀ ਐਪਲੀਕੇਸ਼ਨਾਂ ਹੁਣ ਲੌਂਚ ਹੋ ਗਈਆਂ ਉਹਦਾ ਤੁਸੀਂ ਲਗਾ ਕੇ ਚੱਲੋ ਪ੍ਰੋਸੈਸਿੰਗ ਟਾਈਮ ਥੋੜ੍ਹਾ ਜ਼ਿਆਦਾ ਹੋ ਸਕਦਾ। ਰੀਜ਼ਨ ਇਹ ਆ ਕਿ ਜੁਲਾਈ ਤੱਕ ਸਾਰੇ ਵੇਟ ਕਰ ਰਹੇ ਸੀਗੇ ਐਪਲੀਕੇਸ਼ਨ ਲਈ, ਤੇ ਜੁਲਾਈ ਓਪਨ ਹੁੰਦੇ ਸੀ, ਤੁਸੀਂ ਦੇਖ ਲਿਆ ਕੀ ਹਾਲ ਆ ਕਿ ਜਿੱਦਾਂ ਹੀ ਓਪਨ ਹੁੰਦਾ ਸਾਰਿਆਂ ਦੀ ਇਨਵੀਟੇਸ਼ਨ ਫੁੱਲ ਹੋਈ ਜਾਂਦੇ ਪਏ ਆ, ਤੇ ਇਨਵੀਟੇਸ਼ਨਸ ਬਹੁਤ ਜਾ ਰਹੀਆਂ, ਤੇ ਸਾਰਿਆਂ ਨੇ ਜਿਹੜਾ ਹੈ ਕਿ 489 ਦਾ ਫਲੱਡ ਹੋਣਾ ਹੈ ਡਿਪਾਰਟਮੈਂਟ ਕੋਲ, ਜਿਹੜੀਆਂ ਵੀ ਐਪਲੀਕੇਸ਼ਨ ਲਾਂਚ ਹੋਣੀਆਂ, ਤੇ ਤੁਸੀਂ ਐਕਸਪੈਕਟ ਕਰ ਸਕਦੇ ਆ ਕਿ ਥੋੜੀ ਡਿਲੇਜ਼ ਹੋ ਸਕਦੀਆਂ ਪ੍ਰੋਸੈਸਿੰਗ ਦੇ ਵਿੱਚ।
ਜੀ ਜੀ, ਬਿਲਕੁਲ। ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਔਨ ਏਅਰ ਕਰਦੇ ਹਾਂ 792 ਤੋਂ।
ਹਾਂਜੀ,
ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੈਮ ਮੈਂ ਜਸਪ੍ਰੀਤ ਬੋਲ ਰਿਹਾ ਜੀ, ਇੰਗਲੈਂਡ ਤੋਂ।
ਜੀ ਜਸਪ੍ਰੀਤ ਜੀ, ਕੀ ਸਵਾਲ ਹੈ?
ਮੈਮ ਸਵਾਲ, ਮੈਂ ਨਾ 491 ਵੀਜ਼ਾ ਲਗਾਉਣਾ ਵਾ, ਜਦੋਂ ਜਿਹੜਾ ਆ ਰਿਹਾ ਨਵੰਬਰ ਚ, ਉਹਦੇ ਲਈ ਮੈਂ ਕੈਫੇ ਮੈਨੇਜਰ ਦਾ 50 ਪੁਆਇੰਟਸ ਨੇ ਪਲੱਸ 15 ਗਵਰਨਮੈਂਟ ਸਟੇਟ ਦੋ ਕਿ 65 ਆ, ਚਾਂਸਸ ਕਿੰਨੇ ਨੇ ਮੈਮ ਇਨਵੀਟੇਸ਼ਨ ਆਉਣ ਦੇ?
ਦੇਖੋ ਕੈਫੇ ਮੈਨੇਜਰ ਜਿਹੜਾ 491 ਚ ਆਣਾ ਨਾ, ਇਹ ਡਿਪੈਂਡ ਕਰੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਪਿਕਚਰ ਕਲੀਅਰ ਨਹੀਂ ਹੈ ਕਿ ਸਟੇਟਸ ਜਿਹੜੀਆਂ ਉਹਨਾਂ ਨੇ ਸਾਰਿਆਂ ਨੇ ਆਪਣੀ ਆਕੂਪੇਸ਼ਨ ਲਿਸਟ ਕੱਢਣੀ ਹੈ 491 ਲਈ। ਵਿਕਟੋਰੀਆ ਵੀ ਨਵੀਂ ਲਿਸਟ ਕਰ ਰਿਹਾ, ਇੱਦਾਂ ਹੀ ਸਾਰੀ ਸਟੇਟਸ ਆਪਣੀ ਲਿਸਟ ਲੈ ਕੇ ਆਊਗੀਆਂ, ਅਤੇ ਉਦੋਂ ਜਦੋਂ ਇੱਕ ਵਾਰ ਲਿਸਟ ਆ ਗਈਆਂ ਉਦੋਂ ਚੀਜ਼ਾਂ ਜਿਹੜੀਆਂ ਉਹ ਕਲੈਰੀਫਾਈ ਹੋ ਗਈਆਂ ਕਿ ਤੁਹਾਡਾ ਜਿਹੜਾ ਕੈਫੇ ਮੈਨੇਜਰ ਆ ਉਹ ਕਿਹੜੀ ਸਟੇਟ ਦੇ ਵਿੱਚ ਹੈਗਾ ਆ, ਅਤੇ ਚਾਂਸਿਸ ਜਿਹੜੇ ਆਉਣ ਦੇ ਇਨਵੀਟੇਸ਼ਨ ਦੇ ਉਹ ਥੋੜ੍ਹੇ ਹਾਈ ਹੋਊਗੇ 489 ਦੇ ਕੰਪੈਰੀਟਿਵਲੀ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਸ ਸਾਲ ਦੇ ਵਿੱਚ ਆ ਰੀਜਨਲ ਏਰੀਆਜ਼ ਦੇ ਲਈ ਜਿਹੜਾ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਉਹ ਚ ਪਲੇਸਿਸ ਜਿਹੜੀਆਂ ਉਹ ਵਧਾਈਆਂ ਆ ਪਿਛਲੇ ਸਾਲ ਦੇ ਕੰਪੈਰੀਟਿਵਲੀ।
ਓਕੇ, ਤੇ ਸਰ ਇਹਦਾ ਟਾਈਮ ਪੀਰੀਅਡ ਕੀ ਹੁੰਦਾ ਇਨਵੀਟੇਸ਼ਨ ਆਉਣ ਦਾ ਜਦੋਂ ਆਪਾਂ ਯੂਆਈ ਅਪਲਾਈ ਕਰ ਦਿੰਦੇ ਆ?
ਦੇਖੋ ਇਹਦਾ ਕੋਈ ਫਿਕਸ ਟਾਈਮ ਫਰੇਮਸ ਨਹੀਂ ਹੁੰਦੇ ਇਹਦੇ, ਇਹ ਆਲ ਡਿਪੈਂਡ ਕਰਦਾ ਹੈ ਕਿ ਸਾਡੇ ਪੁਆਇੰਟਸ ਕਿੰਨੇ ਆ ਤੇ ਕਿਹੜੀ ਸਟੇਟ ਦੇ ਵਿੱਚ ਅਵੇਲੇਬਲ ਆ ਤੇ ਉਸ ਸਟੇਟ ਦੇ ਵਿੱਚ ਕਿੰਨਾ ਕੁ ਡਿਮਾਂਡ ਐਂਡ ਸਪਲਾਈ ਦਾ ਜਿਹੜਾ ਆ ਉਹ ਹੈਗਾ ਉਸ ਆਕੂਪੇਸ਼ਨ ਦੇ, ਕੋਈ ਫਿਕਸ ਟਾਈਮ ਫਰੇਮਸ ਨਹੀਂ ਆ।
ਇੱਕ ਜਦੋਂ ਆਪਣੀ ਇਨਵੀਟੇਸ਼ਨ ਸਰ ਆ ਗਈ ਤੇ ਆਪਣਾ ਕੋਈ ਵੀਜ਼ਾ ਪਿਆ ਹੋਇਆ ਵਾ ਆਲਰੇਡੀ, ਉਹ ਆਪਾਂ ਨੂੰ ਕੈਂਸਲ ਕਰਾਉਣਾ ਪੈਂਦਾ ਵਾ ਵੀਜ਼ਾ ਪਾਉਣ ਲਈ?
ਨਹੀਂ ਨਹੀਂ, ਉਹ ਡਿਪੈਂਡ ਕਰਦਾ ਨਾ ਕਿ ਉਹਦੇ ਵਿੱਚ ਉਹ ਵੀ ਵੀਜ਼ਾ ਦੋਨੋਂ ਪ੍ਰੋਸੈਸਿੰਗ ਚੱਲਦੀ ਰਹਿੰਦੀ ਹੈ, ਡਿਪੈਂਡ ਕਰਦਾ ਤੁਸੀਂ ਕਿਹੜਾ ਵੀਜ਼ਾ ਪਾਇਆ। ਅਗਰ ਉਹ ਵੀਜ਼ਾ ਚੱਲਦਾ ਪਿਆ ਜਦ ਤੱਕ
187 ਐਕਸਕਿਊਜ਼ਲ ਤੇ 80 ਪਾਈ ਹੋਈ ਆ।
ਓਕੇ, 80 ਪਾਈ ਹੋਈ ਆ। ਨਹੀਂ ਇਹ ਦੇਖੋ ਉਹ ਤਾਂ ਦੇਖੋ ਤੁਹਾਡਾ ਚੱਲਦਾ ਰਹੂਗਾ, ਅਗਰ 491 ਆ ਤੇ ਉਹ ਤੁਹਾਡੀ ਅਲੱਗ ਪ੍ਰੋਸੈਸਿੰਗ ਚੱਲੂਗੀ,
ਮਤਲਬ ਉਹ ਆ ਜਾਂਦਾ ਤਾਂ 80 ਚੱਲਦੀ ਰਹੂਗੀ ਅੱਗੇ।
ਹਾਂਜੀ ਹਾਂਜੀ, ਉਹ ਹਰ ਵੀਜ਼ਾ ਇੱਕ ਡਿਫਰੈਂਟ ਹੁੰਦਾ ਹੈ, ਉਹਦਾ ਇੱਕ ਇੱਕ ਪਾਏ ਦਾ ਦੂਜੇ ਨਾਲ ਕੋਈ ਲਿੰਕ ਨਹੀਂ, ਉਹ ਤੁਹਾਡੇ ਦੋਨੋਂ ਜਿਹੜੇ ਉਹ ਪੈਰਲਲ ਚੱਲਦੇ ਰਹੂਗੇ।
ਬਹੁਤ ਬਹੁਤ ਧੰਨਵਾਦ ਸਰ।
ਨੋ ਪ੍ਰੋਬਲਮ,
ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਜੀ।
ਅੱਗੇ ਅਰਜੁਨ ਨਿਜਾਵਾਨ, ਇਹਨਾਂ ਦਾ ਸਵਾਲ ਆਇਆ ਜੀ ਸਾਨੂੰ ਟੈਲੀਗ੍ਰਾਮ ਤੇ, ਇਹਨਾਂ ਦਾ ਸਵਾਲ ਵੀ ਸ਼ਾਮਿਲ ਕਰਦੇ ਆ। ਕਹਿੰਦੇ ਆਈ ਐਮ ਡੂਇੰਗ ਨਰਸਿੰਗ ਇਨ ਸਨਸ਼ਾਈਨ ਕੋਸਟ ਆਫਟਰ 485 ਐਂਡ ਵੇਟਿੰਗ ਫਾਰ ਇਨਵੀਟੇਸ਼ਨ ਐਟ 85 ਪੁਆਇੰਟਸ ਔਨ ਅਕਾਊਂਟਿੰਗ। Date of effect 6 May 2019. Should I do anything alongside as I don't want to do another degree and wait as I am already doing?
ਦੇਖੋ 85 ਦੇ ਵਿੱਚ ਕਿਉਂਕਿ ਮੇ ਦੇ ਵਿੱਚ ਪਾਈ ਆ, ਦੇਖੋ ਏਦਾਂ ਨਹੀਂ ਹੈ ਕਿ ਆਉਣ ਦੇ ਚਾਂਸਿਸ ਬਿਲਕੁਲ ਨਹੀਂ ਹੈਗੇ, ਅਕਾਊਂਟਿੰਗ ਦੇ ਆਉਣ ਦੇ ਚਾਂਸਿਸ ਹੋ ਸਕਦੇ ਆ। ਜਦੋਂ ਆਪਾਂ ਜੁਲਾਈ ਦੀ ਗੱਲ ਕਰੀਏ ਤਾਂ 85 ਪੁਆਇੰਟਸ ਉੱਤੇ ਉਹਨਾਂ ਨੇ ਮੇਰੇ ਖਿਆਲ ਦਸੰਬਰ ਦੇ ਤੱਕ ਜਿਹੜੇ ਉਹ ਦਿੱਤੇ ਸੀਗੇ, ਉਹ ਤੋਂ ਪਹਿਲਾਂ 90 ਤੱਕ ਚਲਾ ਗਿਆ ਸੀਗਾ। ਹੋਪਫੁਲੀ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਇਹ ਥੋੜ੍ਹਾ ਜਿਹਾ ਵੱਧਦਾ ਦੇਵੇ ਇੱਕ ਇੱਕ ਦੋ ਦੋ ਮਹੀਨੇ ਕਰਕੇ, ਤੇ 85 ਦੇ ਤੁਹਾਡੀ ਮੇ ਦਾ ਵੀ ਆ ਸਕਦਾ ਇਨਵਾਈਟ। ਚਾਂਸਿਸ ਹਲੇ ਸ਼ਾਰਟ ਟਰਮ ਦੇ ਵਿੱਚ ਬਹੁਤ ਘੱਟ ਆ ਕਿ ਤੁਹਾਨੂੰ 189 ਦਾ ਇਨਵਾਈਟ ਆਊਗਾ। ਬਾਕੀ ਨਾਲ ਨਾਲ ਤੁਸੀਂ ਕੀ ਕਰਨਾ ਹੈ, ਨਾਲ ਤੁਸੀਂ ਇਹ ਆ ਕਿ 491 ਤੇ ਥੋੜ੍ਹੀ ਜਿਹੀ ਆਸ ਰੱਖ ਸਕਦੇ ਹੋ ਕਿ 491 ਜਦੋਂ ਆਉਂਦਾ ਆ ਤੇ ਉਸ ਵੇਲੇ ਦੇਖ ਕੇ ਕਿ ਕਿਹੜੀ ਸਟੇਟਸ ਦੇ ਵਿੱਚ ਹੈਗਾ ਤਾਂ ਕੀ ਰਿਕੁਆਇਰਮੈਂਟਸ ਆ, ਉਹਦੇ ਵਿੱਚ ਵੀ ਤੁਸੀਂ ਆਪਣੀ ਐਲੀਜੀਬਿਲਿਟੀ ਕ੍ਰਾਈਟੇਰੀਆ ਚੈੱਕ ਕਰ ਸਕਦੇ
ਜੀ। ਤੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਿਲ ਕਰਾਂਗੇ। ਫਿਲਹਾਲ ਇੱਕ ਸਵਾਲ ਇੱਧਰੋਂ ਅਸੀਂ ਫੇਸਬੁੱਕ ਤੋਂ ਵੀ ਲਵਾਂਗੇ ਕਿਉਂਕਿ ਬਹੁਤ ਸਾਰੇ ਸਵਾਲ ਇੱਧਰ ਵੀ ਸਾਡੇ ਕੋਲ ਆਏ ਹੋਏ ਆ। ਪ੍ਰੀਤ ਕੌਰ ਪੁੱਛ ਰਹੇ ਨੇ, ਸਤਿ ਸ਼੍ਰੀ ਅਕਾਲ, ਬੁਲਾਈਏ ਪਹਿਲਾਂ ਤਾਂ।
ਸਤਿ ਸ਼੍ਰੀ ਅਕਾਲ ਜੀ।
ਕਹਿੰਦੇ ਐਨੀ ਆਈਡੀਆ ਵੈਨ ਕੁਈਨਜ਼ਲੈਂਡ ਵਿਲ ਸਟਾਰਟ ਗਿਵਿੰਗ ਇਨਵੀਟੇਸ਼ਨ ਫਾਰ 489 ਐਂਡ ਸਾਊਥ ਆਸਟ੍ਰੇਲੀਆ ਫਾਰ 190?
ਗੁੱਡ ਕੁਐਸਚਨ। ਦੇਖੋ ਕੁਈਨਜ਼ਲੈਂਡ ਦਾ ਤੁਹਾਨੂੰ ਪਤਾ ਹੈ ਜਦੋਂ ਉਹਨਾਂ ਨੇ ਓਪਨਸ ਕੀਤੀਆਂ ਸੀਗੀਆਂ ਆਪਣੀ ਜੁਲਾਈ ਦੇ ਵਿੱਚ, ਤੇ ਇੱਕਦਮ ਹੀ ਐਕਸਪ੍ਰੈਸ਼ਨ ਆਫ ਇੰਟਰਸਟ ਇੰਨਾ ਜ਼ਿਆਦਾ ਆ ਗਿਆ ਉਹਨਾਂ ਕੋਲ, ਉਹਨਾਂ ਨੇ ਬੰਦ ਕਰਤੀਆਂ। ਸਾਊਥ ਆਸਟ੍ਰੇਲੀਆ ਨੇ ਜਿਹੜਾ ਆ ਉਹ ਇਸ ਕਰਕੇ ਬੰਦ ਕੀਤਾ 489, ਕਿਉਂਕਿ ਜਿਹੜਾ 491 ਵੀਜ਼ਾ ਜਿਹੜਾ ਨਵਾਂ ਆ ਰਿਹਾ ਆ, ਤਾਂ ਤੁਸੀਂ ਆਸ ਕਰ ਸਕਦੇ ਜਦੋਂ ਇੱਕ ਵਾਰੀ ਆ ਸਤੰਬਰ ਵਾਲਾ ਟਾਈਮ ਨਿਕਲ ਗਿਆ ਨਾ, 489 ਜਦੋਂ ਖਤਮ ਹੋ ਗਿਆ ਸਤੰਬਰ, ਜਦੋਂ 10 ਸਤੰਬਰ ਦਾ ਉਹਨਾਂ ਨੇ ਡੈਡਲਾਈਨ ਲਿੱਤੀ ਆ, ਉਸ ਤੋਂ ਬਾਅਦ ਜਿਹੜੀਆਂ ਸਟੇਟਸ ਜਿਹੜਾ ਆ ਉਹ ਦੁਬਾਰਾ ਤੋਂ 190 ਲਈ ਤਾਂ ਓਪਨ ਹੋ ਗਿਆ, ਤੇ ਨਵੰਬਰ ਦੇ ਵਿੱਚ ਜਿੱਦਾਂ ਪਤਾ ਹੀ ਆ ਸਾਰਿਆਂ ਨੂੰ ਕਿ 491 ਆ ਰਿਹਾ, ਉਦੋਂ 491 ਦੀਆਂ ਨਵੀਆਂ ਜਿਹੜੀਆਂ ਉਹ ਲਿਸਟ ਦੁਬਾਰਾ ਤੋਂ ਸਾਰੀ ਸਟੇਟਸ ਓਪਨ ਜ਼ਰੂਰ ਕਰੂੰਗੀ
ਜੀ। ਸਿਮਰਨ ਬਾਠ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ, ਤੇ ਪ੍ਰੀਤ ਟੀਮ ਸਾਰ ਕੇ ਸ਼ਾਮਿਲ ਹੋਏ ਨੇ, ਬਹੁਤ ਬਹੁਤ ਸਵਾਗਤ। ਪਰਮਜੋਤ ਸਿੰਘ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਗੋਟ ਇਨਵਾਈਟਡ ਫਰੋਮ ਨਾਰਦਰਨ ਇਨਲੈਂਡ ਐਂਡ ਇਟ ਸੇਜ਼ ਔਨ ਲੈਟਰ ਯੂ ਹੈਵ 60 ਡੇਜ਼ ਟੂ ਅਪਲਾਈ ਫਾਰ ਵੀਜ਼ਾ ਬਿਕੋਜ਼ ਆਈ ਹੈਵ ਪੇਡ ਫੀਸ ਵਿਦ ਯੂਆਈ, ਦੇ ਡਿਡਨਟ ਸੈਂਡ ਮੀ ਇਨੀਸ਼ੀਅਲ ਇਨਵੀਟੇਸ਼ਨ, ਦੇ ਸੈਂਡ ਮੀ ਨੋਮੀਨੇਸ਼ਨ ਵਿਚ ਸੇਜ਼ ਅਪਲਾਈ ਵਿਦਇਨ 60 ਡੇਜ਼ ਫਰੋਮ ਸਕਿੱਲ ਸਿਲੈਕਟ।
ਤੁਸੀਂ ਇੱਕ ਵਾਰ ਪਲੀਜ਼ ਚੈੱਕ ਜ਼ਰੂਰ ਕਰੀਓ ਕਿ ਤੁਹਾਡੀ ਜਿਹੜੀ ਸਕਿੱਲ ਆਪਣੀ ਜਿਹੜਾ ਲੌਗਇਨ ਤੁਸੀਂ ਉਹ 'ਚ ਸਕਿੱਲ ਸਿਲੈਕਟ ਕਰਕੇ ਉਹ 'ਚ ਦੇਖੀਓ ਕਿ ਉਹਦੇ ਵਿੱਚ ਉਹ ਸਟਿਲ ਹਲੇ ਐਕਸਪ੍ਰੈਸ਼ਨ ਆਫ ਇੰਟਰਸਟ ਹੀ ਆ ਜਾਂ ਉਹਦੇ ਵਿੱਚ ਇਨਵੀਟੇਸ਼ਨ ਆ ਚੁੱਕੀ ਹੈ ਤੁਹਾਨੂੰ, ਕਿਉਂਕਿ ਅਗਰ ਉਹ 'ਚ ਇਨਵੀਟੇਸ਼ਨ ਆ ਗਈ ਹੋਈ ਤਾਂ ਉਹਦੇ ਵਿੱਚ ਇੱਕ ਉਹ ਆ ਜਾਂਦਾ ਆ ਟੈਬ ਆ ਜਾਂਦੀ ਹੈ ਕਿ ਅਪਲਾਈ ਬਿਫੋਰ ਵੀਜ਼ਾ, ਤੇ ਉਹ ਪਲੀਜ਼ ਇੱਕ ਵਾਰ ਚੈੱਕ ਕਰੋ ਤਾਂ ਉਹਦੇ ਨਾਲ ਤੁਹਾਨੂੰ ਜ਼ਿਆਦਾ ਕਲੈਰੀਫਾਈ ਹੋਊਗਾ। ਅਗਰ ਉਹਨਾਂ ਨੇ ਇਹ ਲਿਖਿਆ ਹੈ ਕਿ ਜਿਹੜਾ ਤੁਸੀਂ 60 ਡੇਜ਼ ਦੇ ਅੰਦਰ ਅੰਦਰ ਆਪਣਾ ਸਕਿੱਲ ਸਿਲੈਕਟ 'ਚ ਅਪਲਾਈ ਕਰ ਸਕਦੇ ਹੋ, ਇਟ ਮੀਨਸ ਤੁਹਾਨੂੰ ਡਿਪਾਰਟਮੈਂਟ ਤੋਂ ਇਨਵੀਟੇਸ਼ਨ ਜਿਹੜੀ ਉਹ ਆ ਚੁੱਕੀ ਆ, ਬਟ ਅਗਰ ਡਿਪਾਰਟਮੈਂਟ ਤੋਂ ਆਈ ਹੋ ਤੁਹਾਨੂੰ ਈਮੇਲ ਜ਼ਰੂਰ ਆਉਂਦੀ ਹੈ ਕਿ ਯੂ ਹੈਵ ਬੀਨ ਇਨਵਾਈਟਡ ਟੂ ਅਪਲਾਈ ਫੋਰ ਅ ਵੀਜ਼ਾ, ਤੁਸੀਂ ਆਪਣਾ ਇੱਕ ਵਾਰ ਲੌਗਇਨ ਕਰਕੇ ਜ਼ਰੂਰ ਚੈੱਕ ਕਰੋ ਕਿ ਤੁਹਾਨੂੰ ਅਪਲਾਈ ਵੀਜ਼ਾ ਦੀ ਆਪਸ਼ਨ ਵਿੱਚ ਆ ਰਹੀ ਹੈ ਜਾਂ ਨਹੀਂ ਆ ਰਹੀ।
ਜੀ ਸਾਡੇ ਨਾਲ ਕਾਲਰ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਵੀ ਅਸੀਂ ਔਨ-ਏਅਰ ਕਰਦੇ ਹਾਂ 037 ਤੋਂ। ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹੈਲੋ
ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ?
ਹਾਂਜੀ ਬ੍ਰਿਸਬੇਨ ਤੋਂ ਜੀ ਪਰਮਜੀਤ ਸਿੰਘ ਰਹਿ ਬੋਲਦੇ ਆ ਜੀ।
ਹਾਂਜੀ
ਸਾਡੇ ਦਰਸ਼ਕਾਂ ਨੂੰ ਤੇ ਤੁਹਾਨੂੰ ਜੀ
ਜੀ ਬਹੁਤ ਪਿਆਰ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੇਰਾ ਸਵਾਲ ਹੈ ਜੀ, ਮੇਰੇ ਬ੍ਰਦਰ ਤੇ ਮਦਰ ਦੀ ਅਸੀਂ ਨੇ PR ਲਾਈ ਸੀਗੀ ਜੀ, ਆਪਣੇ ਜਿਹੜੀ ਡਿਪੈਂਡਿੰਗ ਹੁੰਦੀ ਹੈ ਪੈਸੇ, ਮਤਲਬ 43,000 ਪਰ ਪਰਸਨ ਦੇ ਕੇ ਆਪਾਂ ਆਪਣੇ ਲੈਣੇ ਆ, ਤੇ ਉਹਨੂੰ ਹੋ ਗਏ ਸੀ ਤਕਰੀਬਨ 4 ਈਅਰ ਹੋ ਗਏ ਜੀ। ਕੇਸ ਆਫਟਰ ਆਲਰੇਡੀ ਆਪਣੇ ਮੈਡੀਕਲ ਵੀ ਹੋ ਗਿਆ ਸੀ 2 ਈਅਰ ਪਹਿਲਾਂ ਜੀ, ਮੈਡੀਕਲ ਐਕਸਪਾਇਰ ਹੋ ਗਿਆ ਹੁਣ 14 ਅਗਸਤ ਨੂੰ, ਤੇ ਉਹਨਾਂ ਨੇ PCC ਮੰਗੀ ਸੀ ਸਾਤੋਂ ਜੀ। PCC ਅਸੀਂ ਬ੍ਰਦਰ ਦੀ ਤਾਂ ਭੇਜ ਤੀ, ਮਦਰ ਦਾ ਸੀਗਾ ਪਾਸਪੋਰਟ ਐਕਸਪਾਇਰ ਸਾਡਾ, ਉਹ ਬਣ ਕੇ ਆ ਗਿਆ। PCC ਦੀ ਵੇਟ ਕਰ ਰਹੇ ਹਾਂ ਜੀ, ਉਹ PCC ਮਤਲਬ ਲੇਟ ਹੋ ਗਈ, ਤੇ ਕਿੱਦਾਂ ਚਾਂਸ ਹੈਗੇ ਸਰ ਜੀ ਆਪਣੇ ਵੀਜ਼ਾ ਦੇਣਗੇ ਜੇ, ਮਤਲਬ ਕਿ ਇਹੀ ਸਵਾਲ ਸੀਗਾ ਜੀ ਮੇਰਾ ਵੀ, 4 ਸਾਲ ਹੋ ਗਏ ਸਾਨੂੰ ਵੇਟ ਕਰਦਿਆਂ ਨੂੰ।
ਨਹੀਂ ਦੇਖੋ ਅੱਜ ਕੱਲ ਨਾ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੇ ਟਾਈਮ ਨਾ ਥੋੜੇ ਬਲੋਨ ਆਊਟ ਆ, ਉਹ ਅੱਜ ਦੀ ਡੇਟ 'ਚ 4 ਤੋਂ 5 ਸਾਲ ਲੈ ਰਹੇ ਆ। ਬਾਕੀ ਜਿਹੜੇ ਤੁਹਾਡਾ ਵੀਜ਼ਾ, ਏਦਾਂ ਨਹੀਂ ਹੈ ਕਿ ਵੀਜ਼ਾ ਨਹੀਂ ਦਊਗੇ, ਵੀਜ਼ਾ ਡੈਫੀਨੇਟਲੀ ਦਊਗੇ। ਜੋ ਵੀ ਤੁਹਾਡਾ ਪਾਸਪੋਰਟ ਨਵਾਂ ਆਉਂਦਾ ਹੈ ਜਾਂ PCC ਆਉਂਦੀ ਹੈ, ਉਹ ਰੈਲੇਵੈਂਟ ਫੋਰਮ, PCC ਲਈ ਤਾਂ ਫੋਰਮ ਦੀ ਲੋੜ ਨਹੀਂ ਹੈ, ਉਹ ਅਪਲਾਈ ਕਰਕੇ ਜਦੋਂ ਪਾਸਪੋਰਟ ਨਵਾਂ ਆਉਂਦਾ ਹੈ ਉਹਨੂੰ ਰੈਲੇਵੈਂਟ ਇੱਕ ਚੇਂਜ ਇਨ ਪਾਸਪੋਰਟ ਡਿਟੇਲਸ ਦਾ ਇੱਕ ਫੋਰਮ ਹੁੰਦਾ, ਉਹ ਭਰ ਕੇ ਉਹ ਡਿਪਾਰਟਮੈਂਟ ਨੂੰ ਐਸ ਸੂਨ ਐਸ ਪੋਸੀਬਲ ਜ਼ਰੂਰ ਦੇ ਦੇ।
ਉਹ ਸਰ ਭੇਜ ਦਿੱਤੀ ਹੈ ਜੀ, ਉਹ ਪਾਸਪੋਰਟ ਭੇਜ ਦਿੱਤਾ, PCC ਦੀ ਵੇਟ ਕਰ ਰਿਹਾ। PCC ਮਤਲਬ ਕਿ ਤਕਰੀਬਨ ਮੇਰੀ 2 ਵੀਕ ਦਾ ਟਾਈਮ ਲੱਗਦਾ, 1 ਵੀਕ ਹੋ ਗਿਆ, 9 ਤਰੀਕ ਨੂੰ ਦਿੱਤੀ ਸੀ, 9 ਅਗਸਤ ਨੂੰ ਜੀ ਤਕਰੀਬਨ ਅਗਲੇ ਵੀਕ ਮੇਰਾ ਖਿਲਾ ਆ ਗਿਆ ਜੀ।
ਅੱਛਾ, ਇਹ ਡਿਪਾਰਟਮੈਂਟ ਨੇ ਮੰਗੀ ਸੀ ਇਨਫੋਰਮੇਸ਼ਨ ਜਾਂ ਤੁਸੀਂ ਆਪਣੇ ਆਪ ਦੇ ਰਹੇ ਹੋ PCC?
ਨਹੀਂ ਜੀ, ਇਹ ਡਿਪਾਰਟਮੈਂਟ ਨੇ ਮੰਗੀ ਸੀ ਜੀ, ਕਿਸ ਅਫਸਰ ਨੇ ਮੰਗੀ ਸੀ, ਪਹਿਲਾਂ ਆਲਰੇਡੀ ਦੇ ਚੁੱਕੇ ਆ ਜੀ ਆਪਣੇ, ਪਹਿਲਾਂ ਜਦੋਂ 2 ਸਾਲ ਪਹਿਲਾਂ ਜੀ ਮੈਡੀਕਲ ਹੋਇਆ ਸੀ ਆਲਰੇਡੀ ਦੇ ਚੁੱਕੇ ਆ ਜੀ। ਹਾਂਜੀ ਬ੍ਰਦਰ ਦੀ ਏਜ ਵੀ ਮਤਲਬ ਕਿ ਉਸ ਟਾਈਮ ਜਦੋਂ ਆਪਾਂ ਨੇ ਐਪਲੀਕੇਸ਼ਨ ਲਗਵਾਈ ਸੀ ਉਹਦੀ 23 ਮਤਲਬ ਕਿ ਏਜ ਸੀਗੀ, ਤੇ ਹੁਣ ਉਹਨਾਂ ਦੀ ਏਜ ਮਤਲਬ ਕਿ ਤਕਰੀਬਨ 4 ਸਾਲ 27-28 ਸਾਲ ਹੋ ਚੁੱਕੀ ਹੈ ਜੀ। ਮਤਲਬ ਕਿ ਜੇ ਚਾਂਸਿਸ ਹੁੰਦੇ ਤਾਂ ਰਿਜੈਕਟ ਦੇ ਤਾਂ ਮਤਲਬ ਕਿ ਨਾ ਮੰਗਦੇ ਹੋ ਰਹੇ, ਤਾਂ ਮੈਂ ਮਤਲਬ ਸਾਨੂੰ ਪੋਜ਼ਿਟਿਵ ਲੱਗਦਾ ਜੀ। ਬਾਕੀ
ਹਾਂ ਦੇਖੋ ਡਿਪਾਰਟਮੈਂਟ ਨੇ ਕੋਈ ਇਸ਼ੂ ਰੇਜ਼ ਨਹੀਂ ਕੀਤਾ ਉਹਦੇ ਉੱਤੇ, ਤਾਂ ਫਿੰਗਰਸ ਕ੍ਰੋਸ, ਥਿੰਗਸ ਲੁੱਕ ਪੋਜ਼ਿਟਿਵ। ਜਿੱਦਾਂ PCC ਵਗੈਰਾ ਆਉਂਦੀ ਹੈ ਆਪਣੇ ਡਾਕੂਮੈਂਟ ਅਪਡੇਟ ਕਰ ਦਿਓ, ਤੇ ਕਿਉਂਕਿ ਕੇਸ ਆਫੀਸਰ ਨੇ ਮੰਗ ਲਿਆ ਫਾਈਨਲੀ, ਤੇ ਹੋਪਫੁਲੀ ਆਪਣਾ ਤੁਹਾਡਾ ਜਿਹੜਾ ਉਹ ਵੀਜ਼ਾ ਵੀ ਆ ਉਹ ਵੀ ਹੋਪਫੁਲੀ ਜਲਦੀ ਆਉਣਾ ਚਾਹੀਦਾ, ਕਿਉਂਕਿ ਟਾਈਮ ਪ੍ਰੋਸੈਸਿੰਗ ਅੱਜ ਦੀ ਡੇਟ 'ਚ ਅਰਾਊਂਡ 4 to 5 ਈਅਰਸ ਆ, ਤਾਂ ਆਲਰੇਡੀ 4 ਈਅਰ ਹੋ ਚੁੱਕੇ ਆ। ਤੇ
ਬਹੁਤ ਵਧੀਆ ਲੱਗਿਆ ਜੀ, ਅੱਜ ਵਿਹਲਾ ਸੀਗਾ ਮੈਂ ਸੁਣਿਆ ਪ੍ਰੋਗਰਾਮ, ਥੈਂਕ ਯੂ ਸਰ ਜੀ। ਬਸ ਇਹੀ ਸੀਗਾ ਸਵਾਲ, ਤੇ ਬਾਕੀ ਹੋਰ ਦਾ ਤੁਸੀਂ ਆਨਸਰ ਦਿਓ ਜੀ ਉਹਨਾਂ ਦੇ।
ਸ਼ੁਕਰੀਆ ਜੀ,
ਸ਼ੁਕਰੀਆ ਜੀ, ਬਾਕੀ ਗੁੱਡ ਲੱਕ ਜੀ, ਹੋਪਫੁਲੀ ਤੁਹਾਡੀ PR ਜਲਦੀ ਪੇਰੈਂਟ ਦੀ ਆ ਜਾਵੇ ਤੇ ਬ੍ਰਦਰ ਦੀ ਵੀ।
ਧੰਨਵਾਦ,
ਥੈਂਕ ਯੂ ਸਰ।
ਜੀ ਅਗਲਾ ਸਵਾਲ ਸਾਨੂੰ ਇੱਧਰ ਕਰ ਰਹੇ ਨੇ ਜੀ ਫੇਸਬੁੱਕ ਤੇ, ਸਵਾਲ ਸ਼ਾਮਿਲ ਕਰਦੇ ਹਾਂ। ਇਸ ਦੌਰਾਨ ਸਾਡੇ ਨਾਲ ਕਾਲਰ ਬਣੇ ਨੇ, ਕਾਲਰ ਨੂੰ ਕਹਾਂਗੇ ਤੁਸੀਂ ਬਣੇ ਰਹੋ ਜੀ ਸਾਡੇ ਨਾਲ, ਅਸੀਂ ਤੁਹਾਡੀ ਕਾਲ ਜਲਦੀ ਔਨ ਏਅਰ ਕਰਾਂਗੇ। 1-2 ਸਵਾਲ ਅਸੀਂ ਫੇਸਬੁੱਕ ਵੀਵਰ ਸੇ ਵੀ ਲੈ ਲਈਏ। ਸਾਡੇ ਨਾਲ ਸਿੱਧੂ ਹੇਅਰ ਜੁੜੇ ਨੇ, ਕਹਿੰਦੇ ਮੈਂ ਪੇਂਟ ਐਕਸਪੀਰੀਅੰਸ ਲੈਣਾ ਸੀ, ਮੈਲਬਨ ਤੋਂ ਮਿਲ ਰਿਹਾ ਮੈਨੂੰ, ਕੀ ਮੈਨੂੰ ਲੈਣਾ ਚਾਹੀਦਾ ਜਾਂ ਫਿਰ ਐਡੀਲੇਡ ਠੀਕ ਰਹੂਗਾ? ਮੈਂ ਮੈਲਬਨ ਐਕਸਪੀਰੀਅੰਸ ਰਹੂ, ਉਸਦਾ ਨੈਗੇਟਿਵ ਇਫੈਕਟ ਕੀ ਹੋ ਸਕਦਾ? ਪਤਾ ਨੀ ਜੀ ਇਹ ਤੁਸੀਂ ਕੀ ਕੰਮ ਕਿਵੇਂ,
ਮੈਨੂੰ ਜੋ ਲੱਗ ਰਿਹਾ ਪੇਂਟਿੰਗ ਦਾ, ਇਹ ਕਹਿ ਰਿਹਾ ਕਿ ਜੋਬ ਰੈਡੀ ਪ੍ਰੋਗਰਾਮ ਕਰਨਾ ਹੋਣਾ ਤੇ ਐਕਸਪੀਰੀਅੰਸ ਦੀ ਗੱਲ ਕਰ ਰਿਹਾ। ਦੇਖੋ ਮੈਲਬਨ ਦੇ ਵਿੱਚ ਲੈਣ ਦਾ ਕੋਈ ਐਡਾ ਕੋਈ ਖਾਸ ਐਡਵਾਂਟੇਜ ਹੈ ਨਹੀਂ ਆ, ਬਾਕੀ ਤੁਸੀਂ ਨਿਊ ਸਾਊਥ ਵੇਲਸ ਵੀ ਦੇਖਿਆ ਹੋਣਾ ਕਿ ਪੇਂਟਰ ਜਿਹੜਾ ਉਹ ਹੈ ਨਹੀਂ ਆ, ਸੇਮ ਵਿਦ ਸਾਊਥ ਆਸਟ੍ਰੇਲੀਆ। ਅਗਰ ਤੁਸੀਂ ਵਾਕਈ ਪੇਂਟਿੰਗ ਦੇ ਐਕਸਪੀਰੀਅੰਸ ਦੀ ਗੱਲ ਕਰਦੇ ਜੋਬ ਰੈਡੀ ਪ੍ਰੋਗਰਾਮ ਕਰਨ ਦੇ, ਬੈਸਟ ਸਟੇਟ ਐਟ ਦ ਮੂਮੈਂਟ ਇਜ਼ ਤਸਮਾਨੀਆ, ਤੇ ਤੁਸੀਂ ਉੱਥੇ ਮੂਵ ਹੋ ਕੇ ਕੰਮ ਕਰ ਸਕਦੇ ਹੋ, ਤਾਂ ਤੁਹਾਡੇ ਲਈ ਬਹੁਤ ਐਡਵਾਂਟੇਜ ਹੋਊਗੀ। ਬਾਕੀ ਅਗਰ ਤੁਸੀਂ ਇੱਥੇ ਮੈਲਬਨ 'ਚ ਰਹਿ ਕੇ ਜਾਂ ਸਾਊਥ ਆਸਟ੍ਰੇਲੀਆ ਰਹਿ ਕੇ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹ ਕਰਨਾ ਪੈਣਾ ਹੈ ਕਿ ਆਪਣਾ ਜਿਹੜੇ ਪੁਆਇੰਟਸ ਆ ਉਹ ਵਧਾਉਣੇ ਪੈਣੇ ਆ, ਤੁਹਾਨੂੰ ਐਟਲੀਸਟ 75 ਪੁਆਇੰਟ ਤੱਕ ਲੈ ਕੇ ਜਾਣਾ ਪੈਣਾ ਆਪਣੇ ਆਪ ਨੂੰ ਤਾਂ ਕਿ ਤੁਹਾਡੇ ਲਈ ਚਾਂਸਿਸ ਹੋਵੇ 189 ਦੀ ਇਨਵੀਟੇਸ਼ਨ ਲਈ।
ਜੀ
ਅਗਰ ਉਹ ਤੁਹਾਨੂੰ ਹਾਰਡ ਲੱਗਦਾ ਕਿ 75 ਪੁਆਇੰਟ ਲਈ, ਤਾਂ ਬੈਸਟ ਸੇਫੈਸਟ ਆਪਸ਼ਨ ਫਾਰ ਯੂ ਇਜ਼ ਕਿ ਤੁਸੀਂ ਤਸਮਾਨੀਆ ਮੂਵ ਹੋ ਕੇ ਤਾਂ ਉੱਥੋਂ ਵਰਕ ਐਕਸਪੀਰੀਅੰਸ।
ਜੀ ਤੇ ਅਗਲਾ ਸਵਾਲ ਸਾਨੂੰ ਮਿਰਾਜ ਜੀ ਕਰ ਰਹੇ ਨੇ, ਕਹਿੰਦੇ ਮਾਈ ਵਾਈਫ ਇਜ਼ ਵਰਕਿੰਗ ਐਜ਼ ਅ ਚਾਈਲਡ ਕੇਅਰ ਐਜੂਕੇਟਰ ਐਂਡ ਕੰਪਨੀ ਵਾਂਟਸ ਟੂ ਸਪਾਂਸਰ ਹਰ, ਇਜ਼ ਸ਼ੀ ਐਲੀਜੀਬਲ ਐਂਡ ਕੈਨ ਵੀ ਐਕਸਟੈਂਡ ਅ ਵੀਜ਼ਾ
ਚਾਈਲਡ ਐਜੂਕੇਟਰ
ਚਾਈਲਡ ਕੇਅਰ ਐਜੂਕੇਟਰ ਦੇ ਲਈ
ਤੇ ਉਹ ਹੁਣ ਇਹ ਚ ਨਾ ਕਾਫੀ ਸਾਰੀ ਚੀਜ਼ਾਂ ਹੈ ਕਿ ਐਲੀਜੀਬਿਲਿਟੀ ਕੀ ਬਣਦੀ ਹੈ, ਤੁਸੀਂ ਕਿਹੜੀ ਸਬ 482 186 187 ਕਿਹੜੀ ਅਪਲਾਈ ਕਰਨਾ ਚਾਹੁੰਦੇ ਹੋ
ਜੀ
ਉਹ ਉਹਦੇ ਤੇ ਬੇਸ ਕਰੂਗਾ।
ਬਿਲਕੁਲ ਮਿਰਾਜ ਜੀ, ਬਹੁਤ ਜਲਦੀ ਤੁਹਾਡਾ ਵੀ ਜਿਹੜਾ ਜਵਾਬ ਹੈ ਮਿਲਦਾ। ਸੁਖਪ੍ਰੀਤ ਇਸ ਦੌਰਾਨ ਸਾਨੂੰ ਪਹਿਲਾਂ ਵੀ ਸਵਾਲ ਕਰ ਚੁੱਕੇ ਸੀਗੇ, ਉਹਨਾਂ ਨੇ ਧੰਨਵਾਦ ਕੀਤਾ। ਸੁਖਪ੍ਰੀਤ ਧੰਨਵਾਦ ਵਾਲੀ ਕੋਈ ਗੱਲ ਨਹੀਂ, ਔਰ ਥੋੜ੍ਹਾ ਜਿਹਾ ਅੱਗੇ ਤੁਸੀਂ ਪੁੱਛਣਾ ਚਾਹਿਆ ਤੁਹਾਡਾ ਸਵਾਲ ਬਹੁਤ ਜਲਦੀ ਅਸੀਂ ਸ਼ਾਮਿਲ ਕਰਾਂਗੇ। ਤੇ ਇਸ ਦੌਰਾਨ ਸਾਡੇ ਨਾਲ ਪ੍ਰੀਤ ਕੌਰ ਜੁੜੇ ਨੇ, ਵਿਪੁਲ ਜੀ, ਸਮਿਤਾ ਜੀ, ਅੰਮ੍ਰਿਤਪਾਲ ਜੀ, ਸਾਰੇ ਸਾਡੇ ਨਾਲ ਜੁੜੇ ਨੇ, ਅਸੀਂ ਜੀ ਇਹਨੂੰ ਕਹਿੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਜੀ। ਸੋ ਮਿਰਾਜ ਜੀ ਚਾਈਲਡ ਕੇਅਰ ਐਜੂਕੇਟਰ ਦੇ ਲਈ ਪੁੱਛ ਰਹੇ ਨੇ, ਇਹਨਾਂ ਦੇ ਮਿਸਿਸ ਜਿਹੜੇ ਆ ਜੀ ਉਹ ਇਸ ਵੇਲੇ ਕੰਮ ਕਰ ਰਹੇ ਨੇ ਚਾਈਲਡ ਕੇਅਰ ਐਜੂਕੇਟਰ ਵਜੋਂ, ਔਰ ਕਹਿੰਦੇ ਕੰਪਨੀ ਜਿਹੜੀ ਉਹ ਸਪਾਂਸਰ।
ਦੇਖੋ ਚਾਈਲਡ ਕੇਅਰ ਐਜੂਕੇਟਰ ਦੇ ਵਿੱਚ ਵੁੱਡ ਬੀ ਹਾਰਡ ਕਿ ਉਹ ਸਪਾਂਸਰਸ਼ਿਪ ਮਿਲੇ ਜਾਂ ਨਾ ਮਿਲੇ ਉਹਦੇ ਵਿੱਚ, ਕਿਉਂਕਿ ਉਹਦੇ ਵਿੱਚ ਨਾ ਜਿਹੜੀਆਂ ਆਕੂਪੇਸ਼ਨ ਚਾਈਲਡ ਕੇਅਰ ਸੈਂਟਰ ਮੈਨੇਜਰ ਆ ਜਾਂ ਹੁਣ ਉਹ ਇਹਨੂੰ ਨਾ ਥੋੜ੍ਹਾ ਜਿਹਾ ਕਿ ਡਿਊਟੀਜ਼ ਕੀ ਆ ਤੁਹਾਡੀਆਂ, ਫਿਰ ਉਸ ਹਿਸਾਬ ਨਾਲ ਉਹਨੂੰ ਕੀ ਹੈ ਕਿ ਐਡਜਸਟ ਕਰਕੇ ਇੱਕ ਵਾਰ ਦੇਖਣਾ ਪੈਣਾ ਕਿ ਡਿਟੇਲ ਅਸੈਸਮੈਂਟ ਕਰਨੀ ਪੈਣੀ ਆ ਕਿ ਹਾਂ, ਕਿਉਂਕਿ ਏਦਾਂ ਇਹਦਾ ਕੋਈ ਵੇਗ ਆਂਸਰ ਕਿ ਯੈਸ ਜਾਂ ਨੋ ਸਿੱਧੇ ਤਰੀਕੇ ਨਾਲ ਨਹੀਂ ਦਿੱਤਾ ਜਾ ਸਕਦਾ। ਬਟ ਅਗਰ ਆਪਾਂ ਸਿਰਫ ਐਜੂਕੇਟਰ ਦੀ ਗੱਲ ਕਰੀਏ, ਇਟ ਇਜ਼ ਵੈਰੀ ਵੈਰੀ ਹਾਰਡ।
ਸੋ ਮਿਰਾਜ ਜੀ, ਮੈਨੂੰ ਲੱਗਦਾ ਕਿ ਤੁਸੀਂ ਡਿਟੇਲ ਜਿਹੜੀ ਇੱਕ ਅਸੈਸਮੈਂਟ ਕਰਵਾ ਸਕਦੇ ਹੋ ਤੁਸੀਂ ਲੈਕਚਰ ਮਾਈਗ੍ਰੇਸ਼ਨ ਤੋਂ ਰਣਵੀਰ ਜੀ ਨੂੰ ਜਾਂ ਰੋਹਿਤ ਜੀ ਨੂੰ ਫੋਨ ਕਰ ਸਕਦੇ ਹੋ। ਮੈਂ ਫੋਨ ਨੰਬਰ ਦੱਸ ਦਿੰਦੀ ਹਾਂ, 0433-737-306। ਇਸ ਨੰਬਰ ਤੇ ਤੁਸੀਂ ਜਿਹੜਾ ਫਰਦਰ ਆਪਣਾ ਜਿਹੜਾ ਕੇਸ ਹੈ
ਡਿਸਕਸ
ਕਰ ਸਕਦੇ ਹੋ, ਕਿਸ ਤਰ੍ਹਾਂ ਦੀਆਂ ਪੋਸੀਬਿਲਿਟੀਜ਼ ਹੈਗੀਆਂ ਤੁਹਾਡੇ ਕੇਸ ਨੂੰ ਲੈ ਕੇ। ਸੋ ਅਗਲਾ ਸਵਾਲ ਕਰ ਰਹੇ ਨੇ ਪ੍ਰੀਤ ਕੌਰ, ਇਹਨਾਂ ਨੇ ਧੰਨਵਾਦ ਵੀ ਕੀਤਾ ਪਿਛਲਾ ਜਿਹੜਾ ਇਹਨਾਂ ਨੇ ਸਵਾਲ ਪੁੱਛਿਆ ਸੀਗਾ, ਤੇ ਅੱਗੇ ਹੋਰ ਪੁੱਛ ਰਹੇ ਨੇ। ਕਹਿੰਦੇ ਸਰ, ਕੁਈਨਜ਼ਲੈਂਡ 489 ਲਾਂਚ ਕੀਤੀ EOI ਵਿਦ 75 ਪੁਆਇੰਟਸ ਤੇ ਇਨਕਲੂਡਿੰਗ ਸਟੇਟ ਪੁਆਇੰਟਸ ਫਾਰ ਰਜਿਸਟਰਡ ਨਰਸ NEC ਫਰੋਮ ਆਫਸ਼ੋਰ, ਕਹਿੰਦੇ ਕਿੰਨੇ ਚਾਂਸਸ ਨੇ ਜੀ ਤੇ ਕਦੋਂ ਇਨਵੀਟੇਸ਼ਨ ਆਉਣ ਦਾ ਕੋਈ ਚਾਂਸ ਬਣਦਾ ਹੈ।
ਦੇਖੋ ਆਫਸ਼ੋਰ ਕੁਈਨਜ਼ਲੈਂਡ 489 ਆ, ਜਿੱਦਾਂ ਪਤਾ ਹੋਣਾ ਕਿ ਐਟ ਦ ਮੂਮੈਂਟ ਜਿਹੜਾ ਉਹ ਕੁਈਨਜ਼ਲੈਂਡ ਫਰਦਰ ਐਕਸੈਪਟ ਨਹੀਂ ਕਰ ਰਿਹਾ, ਇਟ ਮੀਨਸ ਉਹਨਾਂ ਕੋਲ ਵਰਕਲੋਡ ਬਹੁਤ ਜ਼ਿਆਦਾ ਹੈ। ਚਾਂਸਿਸ 75 ਪੁਆਇੰਟਸ ਤੁਹਾਡੇ ਕਾਫੀ ਅੱਛੇ ਆ, ਹੋਪਫੁਲੀ ਅਗਰ ਜਦੋਂ ਦੁਬਾਰਾ ਤੋਂ ਓਪਨ ਕਰਦੇ ਆ ਜਾਂ ਉਹਨਾਂ ਦੇ ਜਿਹੜਾ ਕਿ ਆਫਸ਼ੋਰ ਦੀ ਐਪਲੀਕੇਸ਼ਨ ਅਸੈਸ ਕਰਨੀ ਸ਼ੁਰੂ ਕਰਦੇ ਆ, ਦੇਰ ਆਰ ਚਾਂਸਿਸ, ਬਟ ਉਹ 100% ਆਊਗਾ ਇਹ 'ਚ ਥੋੜਾ ਡਾਊਟ ਹੁੰਦਾ ਆਪਾਂ।
ਸੁਖਪ੍ਰੀਤ ਹੋਰਾਂ ਨੇ ਆਪਣੇ ਸਵਾਲ ਦੇ ਲਈ ਧੰਨਵਾਦ ਕੀਤਾ, ਸਾਨੂੰ ਪੁੱਛਿਆ ਸੀ ਟੈਲੀਗ੍ਰਾਮ ਦੇ ਜ਼ਰੀਏ ਉਹਨਾਂ ਨੇ ਸਵਾਲ ਨਾ, ਜਿਹੜੀ ਅਪਲਾਈਡ 190 ਨੋਮੀਨੇਸ਼ਨ ਦੇ ਬਾਰੇ ਸ਼ੈਫ ਦੇ ਲਈ ਪੁੱਛਿਆ ਸੀਗਾ, ਇਹਨਾਂ ਨੇ ਧੰਨਵਾਦ ਕੀਤਾ। ਤੇ ਨਾਲ ਹੀ ਇਹਨਾਂ ਨੇ ਇੱਕ ਹੋਰ ਐਡ ਕੀਤਾ ਸਵਾਲ, ਕਹਿੰਦੇ ਇਫ ਆਈ ਪ੍ਰੋਵਾਈਡ ਦਿਸ ਲੈਟਰ ਹਾਊ ਲੌਂਗ ਵਿਲ ਦੇ ਟੇਕ ਨਾਰਮਲੀ ਟੂ ਸੈਂਡ ਇਨਵੀਟੇਸ਼ਨ।
ਐਟ ਦਾ ਮੋਮੈਂਟ ਥੋੜੇ ਟਾਈਮ ਜ਼ਿਆਦਾ ਲੱਗੂਗਾ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ
ਜੀ,
ਉਹ ਜਿਹੜੇ ਉਹਨਾਂ ਦੀ ਪ੍ਰਾਇਓਰਿਟੀ ਹੈ ਇਸ ਟਾਈਮ ਵਿਕਟੋਰੀਆ ਸਟੇਟ ਦੀ, ਉਹ ਆ ਕਿ ਉਹ ਜਿਹੜੀਆਂ 489 ਦੀ ਐਪਲੀਕੇਸ਼ਨ ਆ ਉਹਨਾਂ ਨੇ ਸਾਰੀਆਂ ਜਿਹੜੀਆਂ ਉਹ ਜਲਦੀ ਤੋਂ ਜਲਦੀ ਜਿਹੜੀ ਹੈ ਜਿਹੜੇ ਉਹਨਾਂ ਦੀ ਡੈਡਲਾਈਨ ਹੈ ਟਾਈਮ ਡੈਡਲਾਈਨ ਉਹ ਤੋਂ ਪਹਿਲਾਂ ਪਹਿਲਾਂ ਅਪਰੂਵ ਕਰਕੇ ਇਨਵੀਟੇਸ਼ਨ ਭੇਜਣੀ ਹੈ, ਤੇ 190 ਨੂੰ ਉਹਨਾਂ ਨੇ ਥੋੜਾ ਜਿਹਾ ਪ੍ਰਾਇਓਰਿਟੀ ਜਿਹੜੀ ਨਹੀਂ ਦੇਣੀ ਐਟ ਦ ਮੋਮੈਂਟ, ਕਿਉਂਕਿ 190 ਖਤਮ ਨਹੀਂ ਹੋ ਰਿਹਾ, ਉਹ ਕਿਤੇ ਨਹੀਂ ਜਾ ਰਿਹਾ, ਠੀਕ ਹੈ, ਤੇ ਉਹਦੇ ਲਈ ਉਹ ਵੇਟ ਵੀ ਕਰ ਸਕਦੇ ਆ
ਜੀ।
ਤੇ ਪਰ ਜਿੱਦਾਂ ਦੱਸਿਆ ਸੀ 10 ਸਤੰਬਰ ਤੋਂ ਬਾਅਦ ਉਹਨਾਂ ਨੇ 190 ਤੇ ਜਿਹੜਾ ਰਹੀ ਸਿਰਫ 190 ਜਾਣਾ, ਉਹਦਾ ਜਿਹੜਾ 2 ਮਹੀਨੇ ਦਾ ਗੈਪ ਹੈ ਨਾ, ਤੇ ਉਹਦੇ ਵਿੱਚ ਉਹਨਾਂ ਨੇ ਜਲਦੀ ਤੋਂ ਜਲਦੀ 190 ਵਾਲਿਆ ਵੀ ਪ੍ਰੋਸੈਸ ਜਿਹੜੀਆਂ ਉਹ ਕਰ ਦੇਣੀਆਂ, ਤੇ ਉਹ ਫਾਸਟ ਜਿਹੜਾ ਹੈ ਹਲੇ ਤੱਕ ਨਹੀਂ ਹੋਊਗਾ ਉਹ
ਜੀ। ਸੋ ਸੁਖਪ੍ਰੀਤ ਤੇ ਮੈਨੂੰ ਲੱਗਦਾ ਜਵਾਬ ਤੁਹਾਨੂੰ ਮਿਲ ਗਿਆ। ਹੁਣ ਸਾਡੇ ਨਾਲ ਕਾਲਰ ਬਣੇ ਹੋਏ ਨੇ 002 ਤੋਂ, ਸਵਾਲ ਉਹਨਾਂ ਦਾ ਸ਼ਾਮਿਲ ਕਰਦੇ ਆ। ਹਾਂਜੀ ਹਾਂਜੀ, ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਗੁੱਡ ਈਵਨਿੰਗ ਸਰ।
ਗੁੱਡ ਈਵਨਿੰਗ ਜੀ।
ਕੀ ਸਰ ਮੇਰਾ ਵੀਜ਼ਾ ਹੈ 485 ਡਿਪੈਂਡੈਂਟ, ਤੋ ਮੈਂ ਮੈਲਬਰਨ ਮੇ ਹਾਂ, ਮੁਝੇ ਇੱਕ ਮੰਥ ਹੋਇਆ ਹੈ ਯਹਾਂ ਪੇ।
ਹਾਂਜੀ।
ਤੋ ਮੇਰੀ ਵਾਈਫ ਵੀ ਮੈਲਬਰਨ ਮੇ ਹੀ ਹੈ, ਉਨਕਾ ਜੋਬ ਰੈਡੀ ਚੱਲ ਰਿਹਾ ਹੈ ਯਹਾਂ ਪੇ
ਜੀ।
ਓਕੇ। ਫਰਦਰ ਐਕਚੁਅਲੀ ਮੁਝੇ ਯਹਾਂ ਪੇ ਥੋੜਾ ਜੋਬ ਮੇ ਪ੍ਰੋਬਲਮ ਹੋ ਰਹੀ ਹੈ, ਤੋ ਮੈਂ ਕਿਹਾ ਮੈਂ ਪਰਥ ਮੇਰੇ ਫਰੈਂਡ ਕੀ ਕੰਪਨੀ ਹੈ, ਕਿਆ ਵਹਾਂ ਪੇ ਜਾ ਕੇ ਮੈਂ ਜੋਬ ਕਰ ਸਕਤਾ ਹੂੰ ਕੁਛ ਟਾਈਮ ਕੇ ਲੀਏ।
ਦੇਖੋ ਆਪਕੇ ਪਾਸ 485 ਵੀਜ਼ਾ ਹੈ ਨਾ, ਉਸਕੇ ਕੋਈ ਕੰਡੀਸ਼ਨ ਨਹੀਂ ਹੋਤੀ ਕਿ ਆਪਨੇ ਕੌਨ ਸੀ ਸਟੇਟ ਮੇ ਰਹਿਣਾ ਹੈ ਜਾਂ ਨਹੀਂ ਰਹਿਣਾ, ਠੀਕ ਹੈ, ਤੋ ਆਪ ਕਭੀ ਵੀ ਆਪ ਕਿਉਂਕਿ ਅਗਰ ਆਪਕੋ ਜੋਬ ਮੇ ਦਿੱਕਤ ਹੋ ਰਹੀ ਹੈ ਔਰ ਵਹਾਂ ਪਰ ਆਪਕੋ ਮਿਲ ਰਹੀ ਹੈ, ਤੋ ਆਪ ਡੈਫੀਨੇਟਲੀ ਬਿਨਾਂ ਸੋਚੇ ਆਪ ਮੂਵ ਹੋ ਸਕਤੇ ਹੈ।
ਐਕਚੁਅਲੀ ਮੇਰਾ ਵੀਜ਼ਾ ਡਿਪੈਂਡੈਂਟ ਹੈ ਨਾ ਵਾਈਫ ਦੇ ਉੱਪਰ।
नहीं, ऐसा नहीं है कि आपका अगर 485 डिपेंडेंट है तो आपको यहीं पर ही रहना है, आप इजीली मूव हो सकते हैं,
ओके
उसमें कोई इशू नहीं है उसमें। नहीं, आप किस तरीके से पूछ रहे हैं कि कि आपकी वाइफ यहाँ पर रह रही है तो मैं वहां कैसे रह सकता हूँ, आप ये पूछ रहे हैं?
हाँ जी, हाँ जी, इसी है। तो इसका जॉब रेडी यहीं पे चल रहा है ना, और मुझे यहाँ पे थोड़ी दिक्कत आ रही है। तो मेरे फ्रेंड की कंपनी है पर्थ में, तो वो
नहीं,
मुझे
कोई
बोल
इशू
रहा है
नहीं
कि
है ना,
यार
आप
मैं
बिना
यहाँ
सोचे
पे
जा
आ गई।
सकते हैं, आपके उसमें वीजा के रिलेटेड कोई इशू नहीं आएगा उसमें,
तो कितने टाइम पे वैसे कर सकता हूँ वहाँ पे
जितना मर्जी जब तक आपका 485 वीजा चल रहा
मैं? और क्या मैं वहाँ पे स्टडी वगैरह भी कहीं डिप्लोमा एडमिशन ले सकता हूँ?
है। हाँ जी, ले सकते हैं, क्योंकि 485 कोई कंडीशन नहीं होती है, 485 में सिर्फ एक ही कंडीशन होती है कि आपको अपनी हेल्थ इंश्योरेंस मेंटेन रखनी है। आप किसी भी स्टेट में रह सकते हैं, जो मर्जी स्टडी कर सकते हैं, जितना मर्जी काम कर सकते
ठीक है सर, थैंक यू सर,
हैं, ठीक है, नो प्रॉब्लम
शुक्रिया
जी।
शुक्रिया, थैंक यू जी। अगला सवाल कर रहे हैं जी विपुल, कहते कैन आई फिनिश माय जॉब रेडी प्रोग्राम ऑन माय डिपेंडेंट वीजा। मैंने लगता इन्होंने ही हम कॉल की हुई है ना।
बाकी यहाँ पे भी आंसर दे देने, देखो आप तो बिल्कुल कर सकते हो जी।
जी, अगला सवाल कर रहे हैं अमृतपाल, साढ़े कॉलर बने हुए ने, उन्होंने कहेंगे तुसी बने रहो साढ़े नाल, बहुत जल्दी ऑन एयर करेंगे। अमृतपाल पूछ रहे हैं, कहते सर फॉर विजिटिंग वीजा टू स्टूडेंट वीजा इज इट नेसेसरी टू हैव अ डायरेक्ट ब्लड रिलेशन इन ऑस्ट्रेलिया ना?
विजिटिंग वीजा टू स्टूडेंट वीजा,
मैंने लगा भी जो विजिटर
नहीं,
वीजा
मैंने वो क्वेश्चन
नो
थोड़ा समझ नहीं आया, क्योंकि विजिटर वीजा से स्टूडेंट वीजा से ब्लड रिलेशन तो कोई लिंक नहीं होता, तो उन्होंने कि कोई भी जरा विजिटर वीजा ते आया तो कोई नो नहीं भी है, थे तुसी इंडिपेंडेंट ते आए, तुसी अपना स्टूडेंट वीजा पा सकते हो,
बिल्कुल
कोई इतने रिलेटिव हैगा नहीं है, और कोई लेना देना नहीं उस चीज़ में।
जी। मिराज दोबारा सवाल कर रहे हैं, मिराज जी थोड़ा जिम्मे दस कि तुसी कॉल कर लेना रोहित जी ऑफिस के लिए, तुसी अपना जो फर्दर केस डिस्कस कर सकते हो। अर्जुन दीप सिंह अगला सवाल कर रहे हैं, कैन यू प्लीज सजेस्ट माय फ्रेंड गॉट इनवाइट इन मार्च दिस ईयर अंडर 189, ही हैज सबमिटेड द फाइल विद कंप्लीट डॉक्यूमेंट्स ऑन 30th ऑफ मार्च, स्टिल वेटिंग फॉर द पीआर ग्रांट, एनी आइडिया हाउ मच मोर वेट ही शुड हैव टू डू?
देखो, 3 मार्च में फाइल लॉन्च की है, तो तुसी 8 महीने लगा के चलो मार्च, तो अप्रोक्सीमेटली नवंबर या दिसंबर दे विच, अगर आप एवरेज टाइम प्रोसेसिंग की गल करिए तो नवंबर तो दिसंबर तक आप कह सकते हैं। बाकी तो पहला अगर होस्ट कर दो डिपार्टमेंट बहुत वधिया, बट उस तो भी डिले हो सकता है, कंसिडरिंग की नंबर ऑफ एप्लीकेशन जो 489 दी जिनिया लॉन्च होनी है
जी
वो बेस से, बट 189 नवंबर दिसंबर अप्रोक्सीमेटली जो वीजा ग्रांट आना चाहिए।
कॉलर बने हुए साढ़े 993, तो उन्होंने भी शामिल करते हैं प्रोग्राम द माइग्रेशन शो दे, स्वागत है जी, सत श्री अकाल।
सत श्री अकाल सर जी, सत श्री अकाल मैम,
सत श्री अकाल जी।
कौन बोल रहे
जी
जी?
मैम सर, हरमन आई मेरा नाम जी।
हाँ जी हरमन जी, की सवाल है?
हाँ जी, मेरी ना ये हेयरिंग थी लास्ट वीक दी, हेयरिंग तो मेरी हो गई थी, उन्होंने मेरे को कोई मतलब कुछ भी दिखा नहीं है रिजल्ट, वो कहते थे भी रिटर्न दे विच दिखाओगे,
अपना
तो मेरा
वीजा
कुछ
कैसा
नहीं
सेगा
हो
अपना,
पाया। स्टूडेंट वीजा सी रिफ्यूज होया सी लास्ट ईयर।
जेन्युइन टेंपरेरी एंट्रेंट दे बेस्ड है।
हाँ जी हाँ जी, जैन्यून ओदे विच मतलब जड़ी, हाँ जी ओदे विच होया सी जैन्यून एंट्रेंस
ठीक है, ते उन्होंने हियरिंग च
जी।
तुसी अपने डॉक्यूमेंट दिते सारे की रीजन है तुसी पढ़ाई करना चाहते
हाँ
हो,
जी
उन्होंने
सारा कुछ
कुछ
प्रोवाइड, हेयरिंग जिन्हें भी उन्होंने क्वेश्चन पूछे सर, मेरे को हर एक क्वेश्चन का बढ़िया आंसर देता उन्होंने।
अच्छा, बिल्कुल, ते उन्होंने
हाँ जी, तो
ज्यादा
उन्होंने
ड्रिलिंग तो
मैंने
नहीं।
कहा नहीं, उन्होंने मैंने कहा कि कहना तेरे क्वेश्चन तो मैं भी रास्ता विच बढ़िया दिखे, उन्होंने मैंने कहा भी है कहना, बट मैं तेरे डिसीजन एट द मोमेंट नहीं दे सकता, मैं थोड़ा या कुछ चीजें मैं रिसर्च करना चाहना, गल कर सोचना चाहना, तो कहना मैं तेरे रिटर्न की डिसीजन भेजूंगा सर, यह मतलब की
नहीं
है?
देखो, अगर उन्होंने ये किया है कि वो इम्प्रेस है तुम्हारे आंसर को, इट मीन्स इट्स अ पॉजिटिव थिंग, प्लस वो जदों उन्होंने रिफ्यूज करना होता है वो स्ट्रेट वे रिफ्यूज दस देंगे कि आई एम नॉट सैटिस्फाइड जीडी दे विच, ठीक है। सेकंड थिंग, तो मींस थिंग्स जो है पॉजिटिव लग रही है, मे बी वो डिसीजन देने से पहला मे बी वो कहना हो कि मैं सोचना चाहना है, या किसी ने मे बी उन्होंने डिस्कस करना हो, तो तुम हले लगा के
हाँ
चलो
जी
कि देर आर होप्स कि थोड़ा जो वीजा जो है वो रिमिट कर सकता है डिपार्टमेंट ऑफ इमिग्रेशन, बट इट्स
हाँ
नॉट
जी हाँ जी
100%।
मेरी गलबात का बहुत लंबी गलबात चली, नियरली निकल दो दो तो 2 घंटे गलबात चली मेरी।
ओके, दैट्स गुड। ते ग्रुप हियरिंग सी या सिंगल हियरिंग सी?
सर सिंगल हेयरिंग थी
सिंगल हियरिंग सी, ते 2-2.5 घंटे गल बात चल रही है।
मेंबर्स
देखो, अगर
का
एनी लंबी गल चल रही है
रिक्वेस्ट
तो उस तो बाद भी वो इंप्रेस सेगा तो, ते होपफुली थिंग इट शुड वर्क आउट वेल फॉर यू, बट अगर अगर उन्हें बाद चो कुछ चीज लंबी जेद विच वो इज नॉट सैटिस्फाइड ਚਾਂਸਸ ਥੋੜੇ ਘੱਟ ਲੱਗ ਰਹੇ ਪਏ ਉਹਦੇ ਕਿ ਰਿਫਿਊਜ਼ ਕਰੂਗਾ ਅਤੇ ਮੋਸਟ ਲਾਈਕਲੀ ਹੈ ਕਿ ਤੁਹਾਡਾ ਜਿਹੜਾ ਉਹ ਰਿਮਿਟ ਹੋ ਜਾਊਗੀ ਐਪਲੀਕੇਸ਼ਨ ਡਿਪਾਰਟਮੈਂਟ
ਪਾਲ
ਵਿਕਟੋਰੀਆ ਦੇ ਵਿੱਚ ਅਗਰ ਤੁਸੀਂ ਦੇਖੋ 75 ਪੁਆਇੰਟਸ ਕਿੰਨਾ ਹੋ ਜੂਗੇ ਤੁਹਾਡੇ ਐਜ਼ ਅ ਪੇਂਟਰ ਤਾਂ ਹਾਈ ਚਾਂਸਿਸ ਹੈ ਕਿ ਤੁਹਾਡੀ 189 ਦੀ ਇਨਵੀਟੇਸ਼ਨ ਵੀ ਉਦੋਂ ਆ ਜਾਊਗੀ ਐਟ ਦ ਮੂਮੈਂਟ 80 ਤੇ ਚੱਲ ਰਹੀ ਹੈ ਬਟ ਜੋ ਸਾਡੀ ਫੀਲਿੰਗ ਹੈ ਉਹ 80 ਹਰ ਵੇਲੇ ਨਹੀਂ ਰਹੂਗੀ ਕਿ ਜਿਹੜੀ ਨੋਨ ਪ੍ਰੋਡਕਟ ਆ ਉਹ 'ਚ ਵੀ 80 ਪੁਆਇੰਟ 'ਤੇ ਚੱਲਣ ਤਾਂ ਤੁਸੀਂ 75 ਪੁਆਇੰਟਸ ਆਪਣੇ ਕਰ ਸਕਦੇ ਹੋ ਤਾਂ ਤੁਹਾਡੇ ਲਈ ਜਿਹੜੇ ਹੈ ਕਿ ਉਹ ਹਾਈ ਚਾਂਸਿਸ ਰਹੂਗੇ ਕਿ ਤੁਹਾਡੀ ਜਿਹੜੀ ਆ ਉਹ ਪੀ ਆਰ ਆ ਜਾਊਗੀ ਔਰ ਬਾਕੀ ਦੇਖੋ ਇਹ ਫਿਊਚਰ ਆ ਫਿਊਚਰ ਦੇ ਬਾਰੇ ਦੇਖੋ ਆਪਾਂ 100% ਕੋਈ ਵੀ ਨਹੀਂ ਕਹਿ ਸਕਦਾ ਬਟ ਅਗਰ ਆਪਾਂ ਐਜ਼ ਆ ਪੇਂਟਰ 75 ਪੁਆਇੰਟਸ ਦੀ ਗੱਲ ਕਰਦੇ ਪਏ ਇੰਨੇ ਕੰਫੀਡੈਂਟਲੀ ਤਾਂ ਤੁਹਾਡੇ ਲਈ ਥਿੰਗਸ ਜਿਹੜੀਆਂ ਉਹ ਪੋਜ਼ਿਟਿਵ ਹੀ ਹੋਣਗੀਆਂ
ਜੀ ਅਗਲਾ ਸਵਾਲ ਨਵਦੀਪ ਗੁਰਾਇਆ ਜੀ ਕਰ ਰਹੇ ਨੇ ਕਹਿੰਦੇ ਆਈ ਅਪਲਾਈਡ ਯੂ ਆਈ ਐਜ਼ ਅ ਸ਼ੈਫ ਵਿਦ 55 ਪੁਆਇੰਟਸ ਇਨ ਫਾਰ ਮੁਰੇ ਐਂਡ ਮਿਡ ਨਾਰਥ ਕੋਸਟ ਐਨੀ ਚਾਂਸਸ ਫਾਰ ਇਨਵੀਟੇਸ਼ਨ
ਦੇਖੋ ਲੁੱਕਸ ਹਾਰਡ ਟੂ ਬੀ ਆਨੈਸਟ
ਜੀ ਅਗਲਾ ਸਵਾਲ ਸਿਮਰਨ ਕੌਰ ਕਰ ਰਹੇ ਨੇ ਉਸ ਤੋਂ ਪਹਿਲਾਂ ਪ੍ਰੀਤ ਕੌਰ ਹੋਰਾਂ ਨੇ ਧੰਨਵਾਦ ਕੀਤਾ ਆਪਣੇ ਸਵਾਲ ਲਈ ਤੇ ਸਿਮਰਨ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਜੀ ਸਤਿ ਸ੍ਰੀ ਅਕਾਲ ਆਈ ਹੈਡ ਡਨ ਬੀਐਡ ਵਿਦ 25 ਡੇਜ਼ ਆਫ ਸੁਪਰਵਾਈਜ਼ਡ ਟੀਚਿੰਗ ਪ੍ਰੈਕਟਿਸ ਐਂਡ ਐਮਐਡ ਵਿਦ 22 ਟੀਚਿੰਗ ਪ੍ਰੈਕਟਿਸ ਫਰਮ ਇੰਡੀਆ ਐਂਡ ਵਾਂਟ ਟੂ ਅਪਲਾਈ ਫਾਰ ਈਓਆਈ 189-190 ਸੋ ਕੈਨ ਆਈ ਯੂਜ਼ ਬੋਥ ਟੈਕਨਿਕਸ ਟੂ ਗੈਟ ਮਾਈ ਸਕਿੱਲ ਅਸੈਸਮੈਂਟ ਡਨ ਐਸ ਦੇ ਵਾਂਟ 45 ਡੇਜ਼ ਆਫ ਸੁਪਰਵੀਜ਼ਨ
ਦੇਖੋ ਇਸ ਇਹਦੇ ਵਿੱਚ ਕਿਉਂਕਿ ਆਪਣਾ ਉਹ ਨਹੀਂ ਬਣਦਾ ਪਿਆ ਤਾਂ ਤੁਸੀਂ ਦੋਨੋਂ ਜਿਹੜੀ ਆਪਣੀ ਡਿਗਰੀਜ਼ ਕੰਬਾਈਨ ਕਰਕੇ ਉਹਨਾਂ ਨੂੰ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਉਹ ਕੇਸ ਬਾਈ ਕੇਸ ਬੇਸਿਸ 'ਤੇ ਉਹ ਡਿਸੀਜਨ ਲੈਂਦੇ ਆ ਬਟ ਕਿਉਂਕਿ ਤੁਹਾਡੇ ਕੋਲ ਟੋਟਲ ਜਿਹੜਾ 45 ਡੇਜ਼ ਤੋਂ ਜ਼ਿਆਦਾ ਹੁੰਦਾ ਪਿਆ ਆ ਤਾਂ ਮੋਸਟ ਲਾਈਕਲੀ ਜਿਹੜਾ ਆ ਦੇ ਵਿਲ ਐਕਸੈਪਟ
ਜੀ ਅੱਗੇ ਅੰਮ੍ਰਿਤਪਾਲ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਲਈ ਤੇ ਰਾਜਵਿੰਦਰ ਸਿੰਘ ਅਗਲਾ ਸਵਾਲ ਪੁੱਛ ਰਹੇ ਨੇ ਕਹਿੰਦੇ ਮੇਰੇ ਆਸਟ੍ਰੇਲੀਆ ਦਾ 3 ਈਅਰ ਬੈਨ ਸੀ ਬਿਕੋਜ਼ ਸਟੱਡੀ ਵੀਜ਼ਾ ਕੈਂਸਲ ਹੋ ਗਿਆ ਸੀ ਤੇ ਮੈਂ 2 ਦਿਨਾਂ ਲਈ ਓਵਰਸਟੇ ਕੀਤਾ ਤੇ ਮੇਰੇ ਤੇ 3 ਈਅਰਸ ਦਾ ਬੈਨ ਲੱਗ ਗਿਆ ਹੁਣ 3 ਸਾਲ ਆਲਰੇਡੀ ਹੋ ਗਏ ਆ ਜੀ ਤੇ ਕੀ ਮੈਂ ਹੁਣ ਦੁਬਾਰਾ ਅਪਲਾਈ ਕਰ ਸਕਦਾ ਆਸਟ੍ਰੇਲੀਆ ਲਈ ਕੋਈ ਵੀਜ਼ਾ
ਦੇਖੋ ਜਦੋਂ ਵੀ ਆਪਾਂ ਕੋਈ ਟੈਂਪਰੇਰੀ ਵੀਜ਼ਾ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਤੇ 3 ਸਾਲ ਦਾ ਬੈਨ ਲੱਗਾ ਹੁੰਦਾ ਆ ਉਹ 3 ਸਾਲ ਦੇ ਵਿੱਚ ਤਾਂ ਨਹੀਂ ਲੱਗਦਾ ਅਨਲੈਸ ਕਿ ਸਾਡੇ ਕੋਈ ਕੰਪੈਲਿੰਗ ਰੀਜ਼ਨਸ ਨਾ ਹੋਣ ਕਿ ਜਿੱਥੇ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਜਾਂ ਰੈਜ਼ੀਡੈਂਟ ਤੇ ਕੋਈ ਇੰਪੈਕਟ ਹੁੰਦਾ ਹੋਵੇ ਕਿ ਕੋਈ ਫਾਇਦਾ ਹੁੰਦਾ ਹੋਵੇ 3 ਸਾਲ ਤੋਂ ਬਾਅਦ ਵੀ ਜਿਹੜਾ ਡਿਪਾਰਟਮੈਂਟ ਆ ਉਹ ਏਦਾਂ ਨਹੀਂ ਕਿ ਸਿੱਧਾ ਵੀਜ਼ਾ ਗ੍ਰਾਂਟ ਕਰ ਦਿੰਦਾ ਤੁਹਾਨੂੰ ਉਹ ਹਮੇਸ਼ਾ ਇੱਕ ਰੈੱਡ ਫਲੈਗ ਦੇ ਵਿੱਚ ਰੱਖਦਾ ਆ ਠੀਕ ਆ ਸਟੂਡੈਂਟ ਵੀਜ਼ਾ ਤਾਂ ਨਹੀਂ ਅੱਜ ਕੱਲ੍ਹ ਵੈਸੇ ਹੀ ਔਖਾ ਇੰਡੀਆ ਤੋਂ ਲੱਗਣਾ ਹਾਂ ਤੁਸੀਂ ਜਿਹੜਾ ਵੀਜ਼ਾ ਤੁਸੀਂ ਆਪਣਾ ਟਰਾਈ ਕਰ ਸਕਦੇ ਹੋ ਉਹ ਇਹ ਹੈ ਕਿ ਤੁਸੀਂ ਇੱਕ ਟੂਰਿਸਟ ਵੀਜ਼ਾ ਜ਼ਰੂਰ ਅਪਲਾਈ ਕਰ ਸਕਦੇ ਹੋ ਅਤੇ ਟੂਰਿਸਟ ਵੀਜ਼ਾ 'ਤੇ ਆ ਕੇ ਤੁਸੀਂ ਫਰਦਰ ਆਪਸ਼ਨ ਆਪਣੀਆਂ ਵੇਖ ਸਕਦੇ ਹੋ
ਨਵਰਾਜਪਾਲ ਅਗਲਾ ਸਵਾਲ ਕਰ ਰਹੇ ਨੇ ਕਹਿੰਦੇ ਹਾਊ ਲੌਂਗ ਦਸ ਟੇਕ ਫਾਰ AAT 187
AAT ਜਿਹੜਾ ਟਾਈਮ ਫਰੇਮਸ ਆ ਬਹੁਤ ਜ਼ਿਆਦਾ ਹੈ ਅੱਜ ਦੀ ਡੇਟ ਦੇ ਵਿੱਚ ਤੁਸੀਂ ਘੱਟੋ ਘੱਟ 16 ਮਹੀਨੇ ਦੇਖ ਰਹੇ ਹੋ ਅਗਰ ਆਪਾਂ AAT ਦੀ ਐਪਲੀਕੇਸ਼ਨ ਦੀ ਗੱਲ ਕਰੀਏ
ਜੀ ਸਵਰਨ ਹੇਅਰ ਅਗਲਾ ਸਵਾਲ ਕਰ ਰਹੇ ਨੇ IT 'ਚ PR ਦੇ ਕਹਿੰਦੇ ਕਿੰਨੇ ਚਾਂਸਸ ਨੇ 80 ਪੁਆਇੰਟਸ ਦੇ ਮੈਲਬਨ ਦੇ ਵਿੱਚ
80 ਪੁਆਇੰਟਸ ਅਗਰ ਆਪਣੇ ਹੈਗੇ ਆ ਤੁਹਾਡੇ ਕੋਲ ਤੇ ਉਹਦੇ ਵਿੱਚ ਜਿਹੜੇ ਆ ਚਾਂਸਸ ਤੁਹਾਡੇ ਹੋ ਸਕਦੇ ਆ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਜਿਹੜਾ ਪੁਆਇੰਟ ਸਿਸਟਮ ਆ ਉਹ ਘਟੂਗਾ ਤੇ 80 ਪੁਆਇੰਟ ਦੇ ਵਿੱਚ ਵੀ ਕੈਨ ਹੋਪ ਕਿ ਤੁਹਾਡੀ ਜਿਹੜੀ ਇਨਵੀਟੇਸ਼ਨ ਆ ਸਕਦੀ ਹੈ ਪਰ ਉਹ ਡਿਪੈਂਡ ਕਰੂਗਾ ਕਿ ਤੁਹਾਡੀ ਜਿਹੜੀ ਡੇਟ ਆਫ ਲੌਜਮੈਂਟ ਆ ਉਹ ਕਿਹੜੀ ਹੈ
ਜੀ ਅਗੇ ਅੰਮ੍ਰਿਤਪਾਲ ਮੈਨੂੰ ਲੱਗਦਾ ਦੁਬਾਰਾ ਜੁੜੇ ਨੇ ਆਈ ਲੌਸਟ ਮਾਈ ਪੀਅਰ ਫਾਈਲ ਆਲਮੋਸਟ 2 ਇਅਰਸ ਅਗੋ ਆਈ ਗਾਟ ਮੈਰਿਡ ਫਿਊ ਮੰਥਸ ਅਗੋ ਨਹੀਂ ਇਹਨਾਂ ਦਾ ਸਵਾਲ ਪਹਿਲੀ ਵਾਰ ਆਇਆ ਤੇ ਕਹਿੰਦੇ ਕੈਨ ਆਈ ਐਡ ਮਾਈ ਵਾਈਫ ਨੇਮ ਇਨਟੂ ਮਾਈ ਫਾਈਲ ਨਾਓ ਇਜ਼ ਐਨੀ ਰਿਸਕ ਫਾਰ ਮਾਈ ਪੀਅਰ ਇਫ ਆਈ ਐਡ ਨਾਓ
ਡਿਪੈਂਡ ਕਰਦਾ ਤੁਸੀਂ ਕਿਹੜੀ ਸਬ ਕਲਾਸ ਪਾਈ ਆ ਠੀਕ ਹੈ ਤੇ ਉਹਦੇ ਵਿੱਚ ਕੀ ਆ ਤੁਸੀਂ ਅਗਰ ਮੈਰਿਡ ਹੋਏ ਆ ਤੇ ਆਪਣੇ ਐਪਲੀਕੈਂਟ ਨੂੰ ਇਨਕਲੂਡ ਕਰਨਾ ਚਾਹੁੰਦੇ ਆ ਐਪਲੀਕੇਸ਼ਨ ਦੇ ਵਿੱਚ ਇਹਦੇ ਵਿੱਚ ਇੱਦਾਂ ਦਾ ਕੋਈ ਰਿਸਕ ਨਹੀਂ ਹੁੰਦਾ ਤਾਂ ਓਨਲੀ ਰਿਸਕ ਜਿਹੜਾ ਵੀ ਉਹ ਹੁੰਦਾ ਹੈ ਉਹ ਸਿਰਫ ਇੱਕ ਕਰੈਕਟਰਸ ਤੇ ਹੈਲਥ ਗਰਾਊਂਡ ਦਾ ਹੁੰਦਾ ਅਦਰਵਾਈਜ਼ ਕੋਈ ਰਿਸਕ ਨਹੀਂ ਹੁੰਦਾ
ਜੀ ਤੇ ਪਰਮਜੀਤ ਸਿੰਘ ਰੀਹਲ ਧੰਨਵਾਦ ਕਰਨ ਗੁੱਡ ਜੋਬ ਹਰਮਨ ਰੈਡੀ ਐਪਰੀਸ਼ੀਏਟ ਕਰ ਰਹੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਪਰਮਜੀਤ ਜੀ ਇਹਨਾਂ ਨੇ ਮੈਨੂੰ ਲੱਗਦਾ ਕਾਲ ਵੀ ਕੀਤੀ ਸੀ ਸਾਨੂੰ
ਹਾਂਜੀ ਹਾਂਜੀ
ਜੀ ਬਹੁਤ ਬਹੁਤ ਸ਼ੁਕਰੀਆ ਤੇ ਸਿਮਰਨ ਕੌਰ ਵੀ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ ਤੁਹਾਡਾ ਰੋਹਿਤ ਜੀ
ਮੋਸਟ ਵੈਲਕਮ ਜੀ
ਤੇ ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ। ਤੇ ਅਗਲਾ ਸਵਾਲ ਜਿਹੜਾ ਜੀ ਉਹ ਪੁੱਛ ਰਹੇ ਨੇ ਰਾਜੇਸ਼ ਕੁਮਾਰ, 190 ਵੀਜ਼ਾ ਪ੍ਰੋਸੈਸਿੰਗ ਟਾਈਮ ਪੁੱਛ ਰਹੇ ਨੇ ਜੀ ਇਹ।
190 ਵੀਜ਼ਾ ਪ੍ਰੋਸੈਸਿੰਗ ਟਾਈਮ ਐਟ ਦ ਮੋਮੈਂਟ ਔਨ ਐਨ ਐਵਰੇਜ 8 to 10 months ਆ ਜੇ।
ਇਹਨਾਂ ਨੇ ਕਿਹਾ ਜੀ ਆਲਰੇਡੀ 2 years ਇਨ AAT, ਹਾਊ ਲੌਂਗ ਟੇਕ?
2 ਸਾਲ AAT ਚ ਤੁਹਾਨੂੰ, ਵੈਸੇ ਐਵਰੇਜ ਟਾਈਮ ਫਰੇਮ ਉਹਨਾਂ ਦਾ ਅੱਜ ਕੱਲ੍ਹ 16 ਕੁ ਮਹੀਨੇ ਦਾ AAT ਦਾ, ਬਟ ਹਾਂ ਕੁਛ ਐਪਲੀਕੇਸ਼ਨ ਜਿਹੜੀਆਂ ਜ਼ਿਆਦਾ ਲੈਂਦੀਆਂ ਡਿਪੈਂਡ ਕਰਦਾ ਤੁਹਾਡੀ AAT ਐਪਲੀਕੇਸ਼ਨ ਦੀ, ਬਟ ਲੋਕੀ ਜਿਹੜੇ ਮੋਸਟਲੀ ਪ੍ਰੈਫਰ ਕਰਦੇ ਕਿ ਜਿੰਨੀ ਜ਼ਿਆਦਾ ਦੇਰ ਚੱਲੀ ਜਾਵੇ ਵਧੀਆ ਵੈਸੇ,
ਜੀ ਜੀ
ਬਟ ਅਗਰ ਆਪਣੇ ਕੇਸ ਵਿੱਚ ਥੋੜ੍ਹਾ ਲੱਗਦਾ ਕਿ ਸਟਰੈਂਥ ਹੈਗੀ, ਦੈਟਸ ਵਾਈ ਤੁਸੀਂ ਵੇਟ ਕਰ ਰਹੇ ਹੋ।
ਜੀ
ਅਗਰ 2 ਸਾਲ ਹੋ ਚੁੱਕੇ ਤਾਂ ਹੋਪਫੁਲੀ ਹੁਣ ਤੁਹਾਡੀ AAT ਜਿਹੜੀ ਹੈ ਫੁੱਲਣ ਵਾਲੀ ਹੈ।
ਜੀ ਰਾਜਵਿੰਦਰ ਸਿੰਘ ਵੀ ਧੰਨਵਾਦ ਕਰ ਰਹੇ ਨੇ, ਸਾਡਾ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ।
ਮੋਸਟ
ਤੇ
ਵੈਲਕਮ ਹੈ।
ਰਵੀ ਸਿੰਘ ਅਗਲਾ ਸਵਾਲ ਪੁੱਛ ਰਹੇ ਨੇ, ਅਸੀਂ ਸਵਾਲ ਆਖਰੀ ਲਵਾਂਗੇ ਤੇ ਇੱਕ ਕਾਲਰ ਜਿਹੜੇ ਉਹਨਾਂ ਦੀ ਕਾਲ ਆਖਰੀ ਲਵਾਂਗੇ,
ਹਾਂਜੀ
ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਲਗਭਗ ਸਮਾਪਤ ਹੋ ਚੁੱਕਿਆ। ਇਹ ਪੁੱਛ ਰਹੇ ਨੇ ਕਹਿੰਦੇ ਸਰ ਮੈਂ ਸਕਿੱਲ ਅਸੈਸਮੈਂਟ ਅਪਲਾਈ ਕਰਨੀ ਸੀ, ਆਈ ਹੈਵ 3.5 years ਯਾਨੀ 3.5 ਸਾਲ ਦਾ ਇਹਨਾਂ ਦਾ ਫੁੱਲ ਟਾਈਮ ਐਕਸਪੀਰੀਅੰਸ ਹੈ ਇਨ ਕਸਟਮਰ ਸਰਵਿਸ ਮੈਨੇਜਰ ਔਨ 4-5-7 ਵੀਜ਼ਾ ਤੇ, ਹੈ ਨਾ, ਬਟ ਕਹਿੰਦੇ ਬਿਜ਼ਨਸ ਇਜ਼ ਕਲੋਜ਼ਡ ਨਾਓ, ਕੀ ਹੁਣ ਅਪਲਾਈ ਕਰ ਸਕਦਾ ਜੀ? ਸਕਿੱਲ ਅਸੈਸਮੈਂਟ, ਸਕਿੱਲ ਅਸਾਈਨਮੈਂਟ ਲਿਖਿਆ ਹੈ ਜੀ,
ਸਕਿੱਲ
ਸਕਿੱਲ
ਅਸੈਸਮੈਂਟ ਹੋਣਾ
ਅਸੈਸਮੈਂਟ ਹੀ ਹੈ ਜੀ।
ਹਾਂਜੀ ਦੇਖੋ, ਬਿਜ਼ਨਸ ਕਲੋਜ਼ ਹੋ ਗਿਆ ਇਹ ਤਾਂ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਉਹ ਇਰਰੇਲੇਵੈਂਟ ਆ ਜਾਂ ਇਲੀਗਲ ਆ, ਐਸ ਲੌਂਗ ਐਸ ਤੁਹਾਡੇ ਕੋਲ ਸਾਰੇ ਡਾਕੂਮੈਂਟ ਹੈਗੇ ਆ ਇਨਕਲੂਡਿੰਗ ਪੇ ਸਲਿੱਪਸ, ਬੈਂਕ ਸਟੇਟਮੈਂਟਸ, ਤੁਹਾਡਾ ਸੁਪਰ ਗਿਆ ਹੋਇਆ, ਤੁਹਾਡੀ ਟੈਕਸ ਰਿਟਰਨ ਫਾਈਲ ਆ, ਤੁਹਾਡੇ ਏਟੀਓ ਦੇ ਵਿੱਚ ਰਿਕਾਰਡ ਆ ਅਪਡੇਟਡ ਆ, ਤੇ ਉਹਦੇ ਨਾਲ ਨਾਲ ਅਗਰ ਬਿਜ਼ਨਸ ਕਲੋਜ਼ ਵੀ ਹੋਇਆ ਆ ਤੇ ਉਹਨਾਂ ਦਾ ਜੇ ਕੋਈ ਤੁਹਾਡਾ ਉੱਥੇ ਰੈਫਰੈਂਸ ਹੋਊਗੀ ਜਿਨ੍ਹਾਂ ਦਾ ਤੁਸੀਂ ਆਪਣਾ ਵਰਕ ਐਕਸਪੀਰੀਅੰਸ ਲੈਟਰ ਲਿਖਾ ਸਕਦੇ ਹੋ, ਉਹ ਦੇਖੋ ਵਰਕ ਐਕਸਪੀਰੀਅੰਸ ਲੈਟਰ ਜਿਹੜਾ ਉਹ ਮੈਂਡੇਟਰੀ ਹੁੰਦਾ ਹੀ ਹੁੰਦਾ ਆ, ਉਹ ਤੁਸੀਂ ਕਿਸੇ ਵੀ ਸੁਪਰਵਾਈਜ਼ ਜਿਹੜਾ ਉੱਥੇ ਕੋਈ ਮੈਨੇਜਰ ਸੀ ਸੁਪਰਵਾਈਜ਼ਰ ਸੀ ਅਗਰ ਤੁਹਾਡਾ ਓਨਰ ਨਾਲ ਕੰਟੈਕਟ ਹੈਗੇ ਆ ਉਹਨਾਂ ਲੈਟਰ ਲਿਖਾ ਸਕਦੇ ਹੋ, ਬਾਕੀ ਬਿਜ਼ਨਸ ਕਲੋਜ਼ ਹੋਣ ਨਾਲ ਤੁਹਾਡੇ ਵਰਕ ਐਕਸਪੀਰੀਅੰਸ ਤੇ ਕੋਈ ਰੈਲੇਵੈਂਟ ਨਹੀਂ ਹੈ
ਜੀ। ਤੇ ਜਿਹੜੇ ਕਾਲਰ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਹੁਣ, ਤੇ ਆਖਰੀ ਕਾਲ ਹੋਏਗੀ ਜੀ 023 ਤੋਂ ਸਾਡੇ ਨਾਲ ਬਣੇ ਨੇ ਅਗਲੇ ਕਾਲ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਡਮ ਸਰ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸਪ੍ਰੀਤ ਹੈ।
ਹਾਂਜੀ ਜਸਪ੍ਰੀਤ।
ਤੇ ਹਾਂਜੀ ਸਰ, ਮੇਰਾ ਸਵਾਲ ਐਵੇਂ ਸੀ ਕਿ ਮੈਂ ਇੱਥੇ ਤਸਮਾਨੀਆ ਦੇ ਵਿੱਚ ਲਾਸਟ ਈਅਰ ਦਸੰਬਰ ਤੋਂ ਹੈ, ਤੇ ਸਰ 489 ਉੱਤੇ ਆਏ ਸੀ, ਉਹ ਬੰਦ ਹੋ ਗਿਆ
ਹਾਂਜੀ
ਤਕਰੀਬਨ ਨਵੰਬਰ ਦੇ ਵਿੱਚ ਹੋ ਹੀ ਜਾਣਾ। ਹਾਂਜੀ, ਤੇ ਸਰ 491 ਦੇ ਸਰ ਕੀ ਹਿਸਾਬ ਕਿਤਾਬ ਥੋੜਾ ਜਿਹਾ ਦੱਸੋਗੇ ਸਰ ਇਹਦੇ ਵਿੱਚ?
ਨਹੀਂ ਦੇਖੋ 491 ਦੇ ਵਿੱਚ
ਕੀ ਅਪਡੇਟ ਕੀਤਾ ਸਾਈਟ ਦੇ? ਹਾਂਜੀ
ਨਹੀਂ ਦੇਖੋ 491 ਦਾ ਜਿਹੜਾ ਆ ਉਹ ਤਸਮਾਨੀਆ ਦਾ ਜੋ ਵੀ ਆਊਗਾ ਉਹਦੇ ਵਿੱਚ ਦੇਖੋ ਤਸਮਾਨੀਆ ਦੇ ਜਿਹੜੇ ਆਪਣੇ ਟ੍ਰਾਂਜੀਸ਼ਨਲ ਪ੍ਰੋਵੀਜ਼ਨ ਰੱਖੂਗੇ ਕਿ 491 ਆ ਰਿਹਾ, ਉਹਦੇ ਵਿੱਚ ਤੁਹਾਡੀ ਐਲੀਜੀਬਿਲਿਟੀ ਡੈਫੀਨੇਟਲੀ ਬਣ ਜਾਊਗੀ। ਆਪਣਾ ਆਕੂਪੇਸ਼ਨ ਕਿਹੜੀ ਹੈ ਵੈਸੇ?
ਸਰ ਆਕੂਪੇਸ਼ਨ ਮਤਲਬ ਸਰ ਮੈਂ ਸਟੱਡੀ ਵੈਸੇ MIT ਕੀਤੀ ਹੈ ਨੈਟਵਰਕਿੰਗ ਦੇ ਵਿੱਚ ਵੁਲੰਗੋਂਗ ਯੂਨੀਵਰਸਿਟੀ ਤੋਂ।
ਅੱਛਾ, ਤੁਹਾਡਾ ਸਕਿੱਲ ਅਸੈਸਮੈਂਟ ਹੋ ਗਈ ਆਪਣੀ?
ਨਾਲ ਦੀ ਨਾਲ ਮੂਵ ਨਹੀਂ, ਮੈਂ ਅਜੇ PY ਕਰ ਰਿਹਾ ਸਰ, ਮੇਰਾ ਫੈਬ ਦੇ ਵਿੱਚ ਖਤਮ ਹੋਣਾ ਸਰ।
ਅੱਛਾ, ਫੈਬ ਦੇ ਖਤਮ
ਹੋਣਾ, ਸਾਲ ਦਾ ਡਿਪਲੋਮਾ ਕਰਨਾ ਹੁੰਦਾ ਤਸਮਾਨੀਆ ਦੇ ਵਿੱਚ, ਉਹ ਫੈਬ ਦੇ ਵਿੱਚ ਹੀ ਖਤਮ ਹੋਣਾ।
ਉਹ ਵੀ ਫੈਬ ਦੇ, ਤੇ ਤੁਹਾਡਾ ਫੈਬ ਤੋਂ ਬਾਅਦ ਤੁਹਾਡੀ ਜਿਹੜੀ ਆ ਉਹ ਐਲੀਜੀਬਿਲਟੀ ਜਿਹੜੀ ਆ ਉਹ ਹੋਊਗੀ, ਹੈ ਨਾ?
ਹਾਂਜੀ ਸਰ, ਜਿਵੇਂ 489 ਦੇ ਵਿੱਚ ਐਵੇਂ ਸੀਗਾ ਨਾ ਕਿ ਸਾਲ ਦੀ ਪੜ੍ਹਾਈ ਕਰੋ ਤਸਮਾਨੀਆ ਦੇ ਵਿੱਚ ਆ ਕੇ ਤੁਸੀਂ 489 ਲੈ ਸਕਦੇ ਹੋ।
ਹਾਂਜੀ ਹਾਂਜੀ,
ਤੇ ਹੁਣ ਇਹਨਾਂ ਨੇ ਨਵੰਬਰ ਦੇ ਵਿੱਚ ਬੰਦ ਹੋ ਜਾਣਾ, ਉਹ ਤਾਂ ਮੇਰਾ ਕੈਂਸਲ ਹੋ ਗਿਆ ਸਰ।
ਹਾਂਜੀ 489 ਦੀ ਨਹੀਂ ਬਣੂ।
ਉਹਦੇ ਵਿੱਚ ਕੀ ਹੈ, ਇਹਨਾਂ ਨੇ ਕੀ ਰਿਕੁਆਇਰਮੈਂਟ ਹੈ, ਕੁਛ ਹੈ ਆਈਡੀਆ?
ਨਹੀਂ ਹਾਲੇ ਉਹਨਾਂ ਦੀ ਕੋਈ ਰਿਕੁਆਇਰਮੈਂਟਸ ਨਹੀਂ ਆਈਆਂ,
ਸੇਮ ਹੀ
ਉਹਦੇ ਵਿੱਚ ਮੋਸਟ ਲਾਈਕਲੀ ਸੇਮ ਰਹੂਗਾ ਸਭ ਕੁਝ, ਕੁਝ ਚੇਂਜ ਨਹੀਂ ਹੋਗਾ ਕਿਉਂਕਿ ਤੁਹਾਨੂੰ ਪਤਾ ਹੈ ਤਸਮਾਨੀਆ ਨੂੰ ਜਿੱਦਾਂ ਉਹਨਾਂ ਨੇ ਰਿਕੁਆਇਰਮੈਂਟ ਹੈਗੀ ਕਿ ਰੀਜਨਲ ਏਰੀਆ 'ਚ ਪੁਸ਼ ਕਰਨਾ ਹੈ। ਇਹ 'ਚ ਬੈਟਰ ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗਾ ਕਿ ਅਗਰ ਹੋ ਸਕੇ ਤਾਂ ਆਪਣੀ ਸਟੱਡੀ ਜਿਹੜੀ ਉਹ 1 ਸਾਲ ਹੀ ਹੋਰ ਕੰਟੀਨਿਊ ਕਰ ਲਿਓ ਤਾਂ ਕਿ ਤੁਹਾਡੀ 190 ਦੀ ਵੀ ਜਿਹੜੀ ਆ ਉਹ ਐਲੀਜੀਬਿਲਟੀ ਬਣ ਜਾਵੇ 1 ਸਾਲ ਦਾ, ਕਿਉਂਕਿ 491 ਦਾ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਹੈਸਲਸ ਬਹੁਤ ਜ਼ਿਆਦਾ ਹੋਣੇ,
ਲੰਬਾ ਟਾਈਮ ਹੈ ਸਰ। ਬਿਲਕੁਲ ਤੁਸੀਂ ਸਹੀ ਗੱਲ ਕਹੀ ਸਰ। ਇੱਕ ਇਹ ਜੇ ਰਿਗਾਰਡਿੰਗ ਇੱਕ ਹੋਰ ਗੱਲ ਹੈ ਕਿ ਜਿਵੇਂ ਮੇਰੀ ਵਾਈਫ ਦੇ 6 ਈਚ ਆ ਗਏ ਨੇ PT ਦੇ ਵਿੱਚ, ਤੇ ਹੁਣ ਦੁਬਾਰਾ ਟਰਾਈ ਕਰ ਰਹੀ ਹੈ 7 ਈਚ ਦੀ, ਤੇ ਉਹਨਾਂ ਨੇ ਇੰਡੀਆ MEd ਕੀਤੀ ਹੋਈ ਹੈ ਤੇ ਟੀਚਿੰਗ ਵੀ ਕੀਤੀ ਹੋਈ ਹੈ। ਕੁਛ ਬਣ ਸਕਦਾ ਸਰ ਜੇ ਅਸੀਂ ਦੁਬਾਰਾ ਸਿਡਨੀ ਦਾ ਸੋਚੀਏ, ਮੈਂ 7 ਈਚ ਤੇ ਆਪਣਾ ਨਾਤੀ ਕਰ ਲਾਂ ਤੇ ਉਹਦੇ 7 ਈਚ ਆ ਜਾਣ, ਤੇ ਉਹਦੀ ਸਕਿੱਲ ਅਸੈਸਮੈਂਟ ਜਾਂ ਉਹ ਤੋਂ ਬਿਨਾਂ ਵੀ 7 ਈਚ ਦੇ ਨਾਲ
ਸੈਟਲਮੈਂਟ ਦਾ मैं रिकमेंड नहीं करूंगा कि तुसी
ठीक
मूवो
है
इंस्टेड तस्मानिया से रह के ही अपना 1 साल की होर स्टडी कर लो। अगर मैं थोड़ी जगह होवा मैं यही करूंगा, 1 साल की होर स्टडी
ठीक
करके
है।
अब मैं 190 वाल ज्यादा देखूंगा।
190 का ज्यादा फोकस
हाँ
करियो
जी
एक्यूरेटली। ठीक
हाँ जी
है सर।
शुक्रिया।
कुछ ऐसे इन्हों ने इदा चेंजेस करते हैं तस्माने के भी सारे जिन्हें जिन्हें भी 1 साल का लिया उन्होंने अगे 1 साल का नहीं दे रहे, तो इन्हों की रिक्वायरमेंट इदा